ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ, ਆਗੈ ਹੀ ਤੇ ਸਭ ਕਿਛ ਹੂਆ, ਅਵਰ ਕੇ ਜਾਣੈ ਗਿਆਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਜੋ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਲੜੀਵਾਰ ਕਥਾ ਦਾ ਆਨੰਦ ਬਖਸ਼ਿਆ ਹੋਇਆ, ਸੁਭਾਓ ਮਨ ਬਿਰਤੀਆਂ ਇਕਾਗਰ ਕਰੋ। ਆਸਾ ਰਾਗ ਦੇ ਅੰਦਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਬਚਨ ਹੈ,
ਆਗੈ ਹੀ ਤੇ ਸਭ ਕਿਛ ਹੂਆ।
ਹੇ ਭਾਈ, ਜੋ ਸਭ ਸਾਰਾ ਕੁਝ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਹੈ, ਇਹ ਪਰਮੇਸ਼ਵਰ ਵੱਲੋਂ ਆਗੈ ਪਹਿਲਾਂ ਤੋਂ ਹੀ ਨਿਯਤ ਕੀਤਾ ਹੋਇਆ ਵੀ ਇਉਂ ਵਰਤਣਾ, ਜਿਸ ਕਰਕੇ ਇਹ ਉਸ ਵਾਹਿਗੁਰੂ ਪਰਮੇਸ਼ਵਰ ਦੀ ਰਜਾ ਹੈ। ਜਿਵੇਂ ਰਾਮਚੰਦਰ ਭਗਵਾਨ ਜੀ ਦੇ ਆਉਣ ਤੋਂ 10,000 ਸਾਲ ਪਹਿਲਾਂ ਲਿਖਿਆ ਹੋਇਆ ਕੀ ਕਰਨਾ ਹੈ, ਕੀ ਕਰਤ ਹੋਏਗਾ। ਭਵਿੱਖਤ ਪੁਰਾਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਦਾ ਸਮਾਂ ਲਿਖਿਆ, ਮਾਤਾ ਅਜੀਤ ਕੌਰ ਨੂੰ ਜੋ ਸਾਹਿਬਜ਼ਾਦਿਆਂ ਦਾ ਭਾਣਾ ਵਰਤਣ ਵਾਲਾ ਸੀ, ਇਹ ਦਿਖਾ ਦਿੱਤਾ ਸੀ ਅਨੁਭਵ ਰੂਪ ਦੇ ਅੰਦਰ ਵੀ ਇਹ ਸਭ ਕੁਛ ਵਰਤਣ ਤੋਂ ਪਹਿਲਾਂ ਹੀ ਨਿਯਤ ਹੋਇਆ, ਬਸ ਮਾਇਆ ਦੇ ਪਰਦੇ ਤੇ ਵਰਤਣਾ ਰਹਿੰਦਾ, ਕਲਗੀਧਰ ਮਹਾਰਾਜ ਨੇ ਇਹ ਕਿਹਾ ਸੀ। ਸੋ ਇਹ ਸਭ ਕੁਛ ਪਹਿਲਾਂ ਤੋਂ ਹੀ ਨਿਯਤ ਹੁੰਦਾ ਹੈ, ਉਹ ਹੋ ਰਿਹਾ ਹੈ।
ਅਵਰ ਕੇ ਜਾਣੈ ਗਿਆਨਾ,
ਅਵਰ ਹੋਰ ਕੀ ਗਿਆਨ ਜਾਣੇ ਜਾਣ ਸਕਦਾ, ਜਾਂ ਫਿਰ ਸਤਿਗੁਰਾਂ ਦੀ ਆਗਿਆ ਹੀ ਤੇ ਸਭ ਕੁਛ ਹੋਊਗਾ। ਸਤਿਗੁਰਾਂ ਦੀ ਆਗਿਆ ਆਗਿਆ ਵਿੱਚ ਚੱਲ ਕੇ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ, ਅਵਰ ਹੋਰ ਕੋਈ ਕੀ ਗਿਆਨਾ ਗਿਆਨ ਜਾਣੇ ਜਾਣ ਸਕਦਾ। ਸਤਿਗੁਰੂ ਦੀ ਆਗਿਆ ਮੰਨਣੀ ਹੀ ਯੋਗ ਹੈ।
ਭੂਲ ਚੂਕ ਆਪਣਾ ਬਾਰਕ ਬਖਸ਼ਿਆ,
ਤੇ ਇਉਂ ਆਪਣੇ ਬਾਲਕਾਂ ਨੂੰ ਗੁਰੂ ਸਾਹਿਬ ਦੀ ਭੁੱਲ ਚੂਕ ਕਰਨ ਵਾਲਿਆਂ ਨੂੰ ਬਖਸ਼ ਲੈਂਦੇ ਹਨ।
ਪਾਰ ਬ੍ਰਹਮ ਭਗਵਾਨਾ,
ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ ਹੈ, ਬ੍ਰਹਮ ਵਿਆਪਕ, ਉਹ ਭਗਵਾਨਾ ਪਰਮੇਸ਼ਰ ਸਾਨੂੰ, ਅਸੀਂ ਜੇ ਭੁੱਲ ਅਤੇ ਚੁੱਕ ਦੋ ਸ਼ਬਦ ਨੇ, ਇਹ ਭੁੱਲ ਉਹ ਹੁੰਦੀ ਹੈ ਜਿਹੜੀ ਬੰਦਾ ਕਰਨਾ ਨਾ ਚਾਹੇ ਉਹ ਕਰਮ ਹੋ ਜਾਏ, ਉਹਨੂੰ ਕਹਿੰਦੇ ਨੇ ਭੁੱਲ ਕੇ ਹੋ ਗਿਆ। ਜਿਹੜਾ ਕਰਨਾ ਚਾਹੇ ਉਹ ਹੋ ਨਾ ਸਕੇ, ਉਹਨੂੰ ਕਹਿੰਦੇ ਵੀ ਚੁੱਕ ਗਿਆ, ਕੰਮ ਹੋ ਨਹੀਂ ਸਕਿਆ ਉਹਦੇ ਕੋਲ। ਤੇ ਭੁੱਲ ਤੇ ਚੁੱਕ, ਇਹ ਮਹਾਰਾਜ ਬਖਸ਼ ਦੀ ਭੁੱਲ ਜੋ ਚੂਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਲਾਜ ਰੱਖੋ ਇਹਨੇ ਜੀ ਨਾਮੇ ਕੀ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ। ਉਹ ਗੁਰੂ ਸਾਹਿਬ ਜੀ ਨੇ ਬਖਸ਼ ਦਿੱਤਾ ਹੈ, ਆਪਣਾ ਬਾਲਕ ਬੱਚਾ ਜਾਣ ਕੇ ਸਾਨੂੰ ਬਖਸ਼ ਲਿਆ। ਸੁੱਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨਾ ਰਾਖਸ ਤੇ ਤੇ। ਅੱਗੇ ਦੱਸਦੇ ਹਨ,
ਸਤਿਗੁਰ ਮੇਰਾ ਸਦਾ ਦਇਆਲਾ,
ਇਉਂ ਸਤਿਗੁਰੂ ਹਮੇਸ਼ਾ ਸਾਡੇ ਦਇਆ ਦਾ ਘਰ ਸਤਿਗੁਰੂ ਜੀ ਹਨ, ਸਦਾ ਹੀ ਦਿਆਲੂ ਨੇ ਜੋ ਗੁਨਾਹਾਂ ਨੂੰ ਬਖਸ਼ ਦਿੰਦੇ ਨੇ।
ਮੋਹੇ ਦੀਨ ਕੋ ਰਾਖ ਲਿਆ,
ਮੈਨੂੰ ਦੀਨ ਗਰੀਬ ਜਾਣ ਕੇ ਯਤੀਮ ਜਾਣ ਕੇ ਸੰਸਾਰ ਦੇ ਵਿਕਾਰਾਂ ਵੱਲੋਂ ਸੰਸਾਰ ਦੇ ਪਾਪਾਂ ਵੱਲੋਂ, ਤੇ ਰਾਖ ਲਿਆ ਮੈਂ ਰੱਖਿਆ ਕੀਤੀ ਹੈ, ਮੈਨੂੰ ਬਚਾ ਲਿਆ ਹੈ।
ਕਾਟਿਆ ਰੋਗ ਮਹਾ ਸੁਖ ਪਾਇਆ,
ਸਾਡਾ ਹੋਮੇ ਦਾ ਰੋਗ ਕਾਟਿਆ ਕੱਟ ਦਿੱਤਾ ਹੈ, ਅਤੇ ਮਹਾਂ ਵੱਡਾ ਸੁਖ ਜਿਹੜਾ ਹੈ ਆਨੰਦ ਉਹ ਪ੍ਰਾਪਤ ਆਤਮਕ ਆਨੰਦ ਪਾਉਣਾ ਕੀਤਾ ਹੈ।
ਹਰ ਅੰਮ੍ਰਿਤ ਮੁਖ ਨਾਮ ਦੀਆ,
ਸਤਿਗੁਰਾਂ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਉਹ ਸਾਡੇ ਹਿਰਦੇ ਰੂਪੀ ਮੁੱਖ ਮੂੰਹ ਦੇ ਵਿੱਚ ਦੇਣਾ ਕੀਤਾ ਹੈ। ਸਥਾਈ ਦੇ ਕੇ ਫਰਮਾਉਂਦੇ ਆ ਜੀ,
ਅਨਕ ਪਾਪ ਮੇਰੇ ਪਰ ਹਰਿਆ,
ਸਤਿਗੁਰਾਂ ਨੇ ਸਾਡੇ ਅਨੇਕਾਂ ਪਾਪ ਜਿਹੜੇ ਗੁਨਾਹ ਸੀ ਪਰ ਹਰਿਆ ਦੂਰ ਕਰ ਦਿੱਤੇ, ਪਾਪ ਕੀ ਹੈ ਨਿਮਿਰਤ ਕਰ ਦਿੱਤੇ ਹਨ, ਤੇ ਅੱਗੇ ਜਿਹੜੇ ਬੰਧਨ ਸਨ,
ਬੰਧਨ ਕਾਟੇ ਮੁਕਤ ਭਏ,
ਕਰਤਾ ਭੋਗਤਾ ਦੇ ਹੰਗਤਾ ਮਮਤਾ ਦੇ ਬੰਧਨ ਜੰਜਾਲ ਪਏ ਹੋਏ ਸੀ, ਇਹਨਾਂ ਨੂੰ ਕਾਟੇ ਕੱਟ ਦਿੱਤਾ ਤੇ ਜੀਵਨ ਮੁਕਤੀ ਕੇਵਲ ਮੁਗ ਸਾਨੂੰ ਦੇ ਦਿੱਤੀ ਹੈ। ਹੋ ਗਏ ਹਾਂ ਅਸੀਂ ਮੁਕਤ ਹੋ ਗਏ ਹਾਂ।
ਅੰਧ ਕੂਪ ਮਹਾਂ ਘੋਰ ਤੇ,
ਮਹਾਂ ਬਹੁਤ ਘੋਰ ਭਿਆਨਕ ਦਾ ਨਾਮ ਹੈ, ਅੰਧ ਅੰਨੇ ਕੂਪ ਹੈ ਖੂਹ ਦਾ ਨਾਂ ਹੈ, ਅੰਨੇ ਖੂਹ ਸੰਸਾਰ ਰੂਪੀ ਅੰਧੇ ਖੂਹ ਦੇ ਵਿੱਚ, ਜਾਣ ਸੰਸਾਰ ਸਮੁੰਦਰ ਦੇ ਵਿੱਚ ਅਸੀਂ ਇਹਦੇ ਵਿੱਚ ਗੋਤੇ ਖਾ ਰਹੇ ਸੀ। ਅੰਧ ਕੂਪ ਮਹਾਂ ਘੋਰ ਤੇ, ਇਹ ਪੈਦਾਇਕ ਜੋ ਸੰਸਾਰ ਸਮੁੰਦਰ ਹੈ, ਅੰਨਾ ਖੂਹ ਹੈ, ਇਹਦੇ ਵਿੱਚ ਡੁੱਬ ਰਹੇ ਸੀ, ਸਾਡੀ ਬਿਰਤੀ ਡੁੱਬ ਰਹੀ ਸੀ।
ਵਾਹ ਪਕਰ ਗੁਰ ਕਾਢ ਲਈਏ,
ਗੁਰੂ ਸਤਿਗੁਰੂ ਜੀ ਨੇ ਸਾਡੀ ਬਿਰਤੀ ਰੂਪੀ ਬਾਂਹ ਭੁਜਾ ਨੂੰ ਪਕੜ ਕਰਕੇ ਸਾਨੂੰ ਸੰਸਾਰ ਸਮੁੰਦਰ ਤੋਂ ਕੱਢ ਲਿਆ ਹੈ।
ਨਿਰਭਉ ਭਏ ਸਗਲ ਭਉ ਮਿਟਿਆ,
ਨਿਰਭਉ ਭਏ ਸਗਲ ਭਉ ਮਿਟਿਆ, ਜਦੋਂ ਰੱਖਣ ਹਾਰੇ ਵਾਹਿਗੁਰੂ ਨੇ ਸਾਰੀ ਤੁਕ ਬੋਲਦੇ ਜੀ,
ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ,
ਰਾਖਣ ਹਾਰੇ ਰੱਖਿਆ ਕਰਨ ਵਾਲੇ ਪਰਮੇਸ਼ੁਰ ਨੇ ਜਦੋਂ ਸਾਨੂੰ ਆਪਣਾ ਬਣਾ ਕੇ ਰੱਖ ਲਿਆ ਤਾਂ ਸਾਡਾ ਸਗਲ ਸਾਰਾ ਹੀ ਜੰਮਣ ਮਰਨ ਦਾ ਜਿਹੜਾ ਭੈ ਸੀ ਉਹ ਮੇਟ ਦਿੱਤਾ, ਡਰ ਤੋਂ ਰਹਿਤ ਹੋ ਗਏ, ਇਹ ਸਾਰਾ ਡਰ ਖਤਮ ਕਰ ਦਿੱਤਾ ਹੈ।
ਐਸੀ ਦਾਤ ਤੇਰੀ ਪ੍ਰਭ ਮੇਰੇ,
ਇਹ ਮੇਰੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੀ ਅਜਿਹੀ ਦਾਤ ਬਖਸ਼ਿਸ਼ ਹੈ।
ਕਾਰਜ ਸਗਲ ਸਵਾਰੇ,
ਜਿਸ ਨੇ ਮੇਰੇ ਲੋਕ ਪ੍ਰਲੋਕ ਦੇ ਵਿਵਹਾਰਕ ਪਰਮਾਰਥਕ ਇਹ ਸਗਲ ਸਾਰੇ ਕੰਮ ਸਵਾਰ ਦਿੱਤੇ, ਠੀਕ ਕਰ ਦਿੱਤੇ ਹਨ।
ਗੁਣ ਨਿਧਾਨ ਸਾਹਿਬ ਮਨ ਮੇਲਾ,
ਤੇ ਗੁਣ ਨਿਧਾਨ ਸਾਹਿਬ ਦੀ ਵਿਸਰਾਮ ਪਾਈ ਸਾਹਿਬ ਤੇ ਰੱਖਣਾ, ਜਿਹੜੇ ਗੁਣਾਂ ਦੇ ਨਿਧਾਨ ਖਜ਼ਾਨੇ ਸਾਹਿਬ ਮਾਇਆ ਵਿਰਤੀ ਦੁਆਰਾ ਮਾਲਕ ਪਰਮੇਸ਼ਰ, ਤੇ ਉਹ ਹੇ ਗੁਣਾਂ ਦੇ ਇਹ ਪਰਮੇਸ਼ਰ ਪ੍ਰਤੀ ਆ, ਹੇ ਗੁਣਾਂ ਦੇ ਨਿਧਾਨ ਖਜ਼ਾਨੇ ਸਾਹਿਬ ਮਾਲਕ ਪਰਮੇਸ਼ਰ, ਜਿਨ੍ਹਾਂ ਦਾ ਮਨ, ਮਨ ਕੀ ਆ ਹਿਰਦਾ, ਜਿਨ੍ਹਾਂ ਦੇ ਹਿਰਦੇ ਕਰਕੇ ਤੇਰੇ ਨਾਲ ਮੇਲ ਮਿਲਾਪ ਹੋਇਆ ਜਿਨ੍ਹਾਂ ਦਾ, ਤੇ ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਜੀ ਕਥਨ ਕਰ ਦੇਣਗੇ, ਸਰਨ
ਸਰਨ ਪਾਇਆ ਨਾਨਕ ਸੁਹੇਲਾ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੋ ਸਰੀਰ ਕਰਕੇ ਵੀ ਤੇਰੀ ਸਰਨ ਓਟ ਵਿੱਚ ਪਿਆ ਪਏ ਨੇ, ਲੋਕ ਪਰ ਲੋਕ ਸੁਹੇਲਾ ਸੁਖੀ ਹੋਏ ਹਨ ਜੀ।
ਆਸਾ ਮਹੱਲਾ ਪੰਜਵਾ,
ਗੁਰੂ ਅਰਜਨ ਦੇਵ ਜੀ ਪਰਮੇਸ਼ੁਰ ਦੇ ਸਨਮੁਖ ਬਿਰਤੀ ਕਰਕੇ ਕਲਯੁਗੀ ਜੀਵਾਂ ਨੂੰ ਸਿੱਖਿਆ ਦਿੰਦੇ ਹੋਏ ਪ੍ਰਮਾਣ ਕਰਦੇ ਹਨ,
ਤੂੰ ਵਿਸਰਹਿ ਤਾਂ ਸਭ ਕੋ ਲਾਗੂ।
ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਵਿਸਰੇ ਭੁੱਲ ਜਾਂਦੇ ਹੋ ਤਾਂ ਫਿਰ ਉਸ ਵੇਲੇ ਸਾਰੇ ਕੋਈ ਸੰਸਾਰ ਦੇ ਜਿੰਨੇ ਲੋਕ ਨੇ ਉਹ ਲਾਗੂ ਨਾਮ ਵੀ ਪਿੱਛੇ ਮਾਰਨ ਵਾਸਤੇ ਨੁਕਸਾਨ ਕਰਨ ਵਾਸਤੇ ਲਾਗੂ ਨਾਮ ਬੈਰੀ ਦਾ ਵੀ ਹੁੰਦਾ ਹੈ, ਕੋਸ਼ਾਂ ਦੇ ਵਿੱਚ ਇਸ ਅਰਥ ਹੈ, ਉਹ ਲਾਗੂ ਬੈਰੀ ਬਣ ਜਾਂਦੇ ਨੇ ਉਹ ਤੇਰੇ ਵਿਸਰਨ ਦੇ ਨਾਲ, ਖਾਮ ਖਾ ਦੇ ਲੋਕ ਬੈਰੀ ਬਣ ਜਾਂਦੇ ਹਨ।
ਚੇਤ ਆਵੇ ਤਾਂ ਸੇਵਾ,
ਜਦੋਂ ਤੂੰ ਚੇਤੇ ਆ ਜਾਵੇਂ ਤਾਂ ਸਾਰੇ ਸੇਵਾ ਟਹਿਲ ਕਰਨ ਲੱਗ ਜਾਂਦੇ ਨੇ। ਹੋਰ ਤਾਂ ਇੱਕ ਪਾਸੇ ਬੜੇ ਬੜੇ ਮਾਰ ਖੋਰੇ ਜਾਨਵਰ ਸ਼ੇਰ ਵਗੈਰੇ ਉਹ ਵੀ ਸੇਵਾ ਚ ਹਾਜ਼ਰ ਹੋ ਜਾਂਦੇ ਹਨ।
ਅਵਰਨ ਕੋ ਦੂਜਾ ਸੂਜੈ,
ਸਾਰਾ ਬੋਲਦੇ ਜੀ,
ਸਾਚੇ ਅਲਖ ਅਭੇਵਾ।
ਇਹ ਅਲਖ ਨਾਮ ਹੈ ਜਿਹੜਾ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਹੇ ਅਲਖ ਲਖਣ ਤੋਂ ਰਹਿਤ, ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਅਭੇਵਾ ਭੇਦਾਂ ਤੋਂ ਰਹਿਤ, ਤੇ ਸਾਚੇ ਸੱਚੇ ਪਰਮੇਸ਼ੁਰ ਵਾਹਿਗੁਰੂ ਤੁਹਾਡੇ ਤੋਂ ਬਿਨਾਂ ਸਾਨੂੰ ਅਵਰ ਨਾਮ ਹੈ ਹੋਰ ਦਾ ਕੋਈ ਦੂਜਾ ਦੂਸਰਾ ਸੁਝਦਾ ਹੀ ਨਹੀਂ, ਸੋਝੀ ਨਹੀਂ ਵੀ ਕੋਈ ਹੋਰ ਸਾਡੀ ਰੱਖਿਆ ਕਰੇ, ਸਾਨੂੰ ਦੂਸਰਾ ਪ੍ਰਤੀਤ ਹੀ ਨਹੀਂ ਹੁੰਦਾ ਤੁਹਾਡੇ ਤੋਂ ਬਿਨਾਂ।
ਚੀਤ ਆਵੇ ਤਾਂ ਸਦਾ ਦਯਾਲਾ,
ਇਹ ਵਾਹਿਗੁਰੂ ਜਦੋਂ ਤੁਸੀਂ ਚੀਤ ਚੇਤੇ ਆਉਂਦੇ ਹੋ ਤਾਂ ਸਦਾ ਹਮੇਸ਼ਾ ਹੀ ਜੀਵ ਜੰਤ ਇਹ ਜਿਹੜੇ ਸਦਾ ਹੀ ਦਿਆਲੂ ਰਹਿੰਦੇ ਨੇ, ਦਿਆਲਤਾ ਕਰਨ ਲੱਗ ਜਾਂਦੇ ਨੇ, ਉਹ ਵੀ ਹਿੱਤ ਕਰਨ ਲੱਗ ਜਾਂਦੇ ਨੇ। ਚੀਤ ਆਵੇ ਤਾਂ ਸਦਾ ਦਯਾਲਾ, ਜਦੋਂ ਚੇਤੇ ਆਉਂਦੇ ਹੋ ਤਾਂ ਸਦਾ ਦਯਾਲਤਾ ਹੁੰਦੀ ਰਹਿੰਦੀ ਹੈ। ਇਸ ਕਰਕੇ
ਲੋਗਨ ਕਿਹਾ ਵਿਚਾਰੇ,
ਇਹ ਵਿਚਾਰੇ ਲੋਗਨ ਲੋਕਾਂ ਨੇ ਕਿਹਾ ਕੀ ਕਰਨਾ ਹੈ, ਭਾਵ ਤੁਹਾਡੇ ਚੇਤੇ ਆਉਣ ਕਰਕੇ ਸਾਰੇ ਸੇਵਕ ਬਣ ਜਾਂਦੇ ਨੇ, ਫਿਰ ਵਿਚਾਰੇ ਤੁਛ ਜੀਵ ਨਿੰਦਿਆ ਚੁਗਲੀ ਕਰਕੇ ਕੀ ਕਰ ਲੈਣਗੇ, ਕੁਛ ਨਹੀਂ ਕਰ ਸਕਦੇ।
ਬੁਰਾ ਭਲਾ ਕਹੋ ਕਿਸ ਨੂੰ ਕਹੀਏ,
ਹੇ ਮਹਾਰਾਜ ਅਸੀਂ ਬੁਰਾ ਨਾਮ ਹੁੰਦਾ ਮੰਦਾ ਤੇ ਭਲਾ ਨਾਮ ਹੈ ਚੰਗੇ ਦਾ, ਭਲਾ ਚੰਗਾ ਦੱਸੋ ਅਸੀਂ ਕਿਸ ਨੂੰ ਕਹਿਣਾ ਕਰੀਏ, ਤੇ ਜੇ ਕੋਈ ਕਹੇ ਵੀ ਦੇਖੋ ਜੀ ਚਲੋ ਮੰਦਾ ਕਹਿਣਾ ਤਾਂ ਮਾੜਾ ਹੈ ਵੀ ਭਲਾ ਕਹਿਣਾ ਵੀ ਮਾੜਾ ਹੈ, ਇਹ ਨਹੀਂ ਹੈ ਇੱਥੇ। ਇਹ ਵਿਚਾਰ ਹੈ ਕਿ ਬੁਰਾ ਭਲਾ ਤੇਚਰ ਆਖਦਾ ਜਿਚਰ ਹੈ ਦੁਹਮਾ ਹੈ, ਜਿੰਨਾ ਚਿਰ ਦੁਬਦਾ ਉਨੀ ਦੇਰ ਤੱਕ ਦੋ ਚੀਜ਼ਾਂ ਬਣੀਆਂ ਰਹਿੰਦੀਆਂ ਹਨ, ਜਿਹਨੂੰ ਤਾਂ ਕਲਪ ਲਿਆ ਵੀ ਇਹ ਮੇਰਾ ਹੈ, ਉਹਨੂੰ ਕੋਈ ਕਹੇ ਇਹਦੇ ਵਰਗਾ ਚੰਗਾ ਕੋਈ ਨਹੀਂ ਕਿਉਂਕਿ ਪ੍ਰੇਮ ਹੈ ਉਹਦੇ ਨਾਲ ਚਾਹੇ ਮਾੜਾ ਹੀ ਹੋਵੇ। ਜਿਹੜਾ ਹੈਗਾ ਜਿਹਦੇ ਨਾਲ ਦੁਵੈਸ਼ ਹੋ ਗਈ ਉਹ ਭਾਵੇਂ ਚੰਗਾ ਵੀ ਹੋਵੇ ਕਹਿਣਗੇ ਬੁਰਾ ਹੈ, ਇਹ ਭਾਵ ਹੈ ਇੱਥੇ ਵੀ ਬੁਰਾ ਭਲਾ ਇਹ ਅੰਦਰ ਬਿਰਤੀ ਹੈ ਰਾਗ ਦੁਵੈਸ਼ ਵਾਲੀ। ਜਦੋਂ ਬ੍ਰਹਮਾਕਾਰ ਬਿਰਤੀ ਹੋਵੇ ਕਿਹਨੂੰ ਕਹੀਏ, ਹੁਣ ਅਸੀਂ ਸਾਰੀ ਜਗ੍ਹਾ ਤੂੰ ਹੀ ਵਿਆਪਕ ਹੈ, ਇਸ ਕਰਕੇ ਮਹਾਰਾਜ ਤੂੰ ਹੀ ਹੈ ਸਾਰੀ ਜਗ੍ਹਾ, ਇਹ ਸਾਰੇ ਜੀਵ ਜੋ ਹਨ
ਸਗਲੇ ਜੀਵ ਤੁਮਾਰੇ,
ਹੇ ਮਹਾਰਾਜ ਤੁਹਾਡੇ ਪੈਦਾ ਕੀਤੇ ਹੋਏ, ਕਿਸੇ ਦੀ ਬਣਾਈ ਹੋਈ ਚੀਜ਼ ਨੂੰ ਦੂਸਰੇ ਨੂੰ ਹੱਕ ਹੀ ਨਹੀਂ ਹੈ ਵੀ ਉਹ ਕਹੇ ਵੀ ਇਹ ਇਸ ਤਰ੍ਹਾਂ ਦੀ ਕਿਉਂ ਬਣਾਈ ਹੈ। ਉਹ ਕਹਿੰਦੇ ਵੀ ਜਿਹੋ ਜਿਹੀ ਮੈਨੂੰ ਚੰਗੀ ਲੱਗੀ, ਮਕਾਨ ਕਿਸੇ ਨੇ ਬਣਾਇਆ, ਕੋਈ ਕਹੇ ਵੀ ਇਸ ਤਰ੍ਹਾਂ ਦਾ ਕਿਉਂ ਬਣਾਇਆ, ਉਹ ਕਹਿਣਗੇ ਤੈਨੂੰ ਕੀ ਲੈਣਾ, ਮਕਾਨ ਮੈਂ ਬਣਾਇਆ ਹੈ। ਇਸ ਕਰਕੇ ਜੋ ਵਾਹਿਗੁਰੂ ਨੇ ਜੋ ਬਣਾਈ ਹੈ ਸ੍ਰਿਸ਼ਟੀ ਉਹਨੂੰ ਜਿਵੇਂ ਚੰਗੀ ਲੱਗੀ ਬਣਾ ਦਿੱਤੀ, ਅਤੇ ਅਸੀਂ ਉਸ ਨੂੰ ਬੁਰਾ ਭਲਾ ਨਹੀਂ ਕਹਿ ਸਕਦੇ। ਤੁਹਾਡੇ ਵੱਸ ਵਿੱਚ ਨੇ ਸਾਰੇ ਜਿਹੜੇ ਜੰਤ ਹਨ, ਸਾਰੇ ਜੀ ਤੁਮਾਰੇ ਨੇ, ਸਗਲੇ ਜੀ ਤੁਮਾਰੇ, ਇਸ ਕਰਕੇ ਸਾਰੇ ਜੀ ਜੰਤ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਜਾ ਸਕਦੇ, ਅਤੇ ਸੰਸਾਰ ਨੂੰ ਚਲਾਉਣ ਵਾਸਤੇ ਇਹ ਜੀਵਨ ਨੂੰ ਅਗਿਆਨ ਕਰਕੇ ਪਾਪਾਂ ਪੁੰਨਾਂ ਦੀ ਬਣਤਰ ਕਰਦੇ ਰਹਿੰਦੇ ਨੇ, ਦੁੱਖ ਸੁੱਖ ਭੋਗਦੇ ਰਹਿੰਦੇ, ਪਰ ਤੇਰੀ ਚੇਤਨ ਸੱਤਾ ਸਾਰਿਆਂ ਦੇ ਅੰਦਰ ਇੱਕੋ ਹੀ ਹੈ। ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਤੇਰੀ ਟੇਕ ਤੇਰਾ ਆਧਾਰ,
ਹੇ ਪਰਮੇਸ਼ੁਰ ਸਾਨੂੰ ਸਰੀਰ ਕਰਕੇ ਤੁਹਾਡੀ ਟੇਕ ਓਟ ਹੈ, ਮਨ ਕਰਕੇ ਤੁਹਾਡਾ ਆਧਾਰ ਆਸਰਾ ਹੈ, ਤੇਰੀ ਟੇਕ ਤੇਰਾ ਆਧਾਰਾ, ਇਸ ਲੋਕ ਵਿੱਚ ਤੇਰੀ ਓਟ ਹੈ ਅਤੇ ਪਰਲੋਕ ਵਿੱਚ ਤੇਰਾ ਆਸਰਾ ਹੈ ਜੀ,
ਹੱਥ ਦੀ ਤੂੰ ਰੱਖ ਹੈ,
ਤੁਸੀਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕਰਦੇ ਹੋ, ਇਹ ਕਿਰਪਾ ਰੂਪੀ ਹੱਥ ਇਸੇ ਤਰ੍ਹਾਂ ਮੇਰੇ ਸਿਰ ਤੇ ਰੱਖਣਾ ਜੀ,
ਜਿਸ ਜਨ ਉਪਰ ਤੇਰੀ ਕਿਰਪਾ,
ਇਹ ਮਹਾਰਾਜ ਜਿਸ ਜਨ ਸੇਵਕ ਦੇ ਉੱਤੇ ਤੁਹਾਡੀ ਕਿਰਪਾ ਮਿਹਰਬਾਨੀ ਹੋ ਜਾਵੇ,
ਜਿਸ ਕੋ ਬਿਪਨਾ ਕੂਪਾਠ ਹੈ,
ਇਹ ਬਿਪ ਪੋਲਾ ਪਾਠ ਹੈ ਭਾਈ ਜਿਵੇਂ ਸੁਣਿਆ, ਉਸ ਜਨ ਦੇ ਤਾਂ ਕੋਈ ਬਿਪ ਵਿਪਰਜੈ ਉਲਟਾ ਕੋਈ ਬਚਨ ਨਹੀਂ ਭਾਖ ਹੈ ਕਹਿ ਸਕਦਾ, ਤੇ ਉਸ ਨੂੰ ਕੋਈ ਬਿਪ ਬਿਪਤਾ ਭਾਖ ਹੈ ਭਖਣ ਨਹੀਂ ਕਰ ਸਕਦੀ, ਖਾ ਨਹੀਂ ਸਕਦੀ ਬਿਪਤਾ, ਇਹ ਦੂਸਰਾ ਅਰਥ ਹੈ ਇਸਦਾ।
ਉਹ ਸੁਖ ਉਹ ਵਡਿਆਈ,
ਹੇ ਵਾਹਿਗੁਰੂ ਪਰਮੇਸ਼ਰ ਜੀ ਜਿਹੜੀ ਤੁਹਾਡੇ ਜੋ ਪ੍ਰਭ ਕੀ, ਇਹ ਸਾਰਾ ਬੋਲਦੇ ਨਾ,
ਜੋ ਪ੍ਰਭ ਜੀ ਮਨ ਭਾਣੀ,
ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਜਿਹੜੀ ਤੁਹਾਡੇ ਮਨ ਦੇ ਵਿੱਚ ਦਿਲ ਦੇ ਵਿੱਚ ਪਾਣੀ ਪਾਉਂਦੀ ਹੈ, ਅਸੀਂ ਉਹ ਉਹੀ ਸੁਖ ਆਨੰਦ ਸਮਝਦੇ ਹਾਂ, ਉਹ ਉਹੀ ਵਡਿਆਈ ਸੋਭਾ ਸਮਝਦੇ ਹਾਂ, ਜਾਂ ਫਿਰ ਇਹ ਸਮਝੋ ਤੁਹਾਡੇ ਮਨ ਵਿੱਚ ਭਗਤੀ ਪਾਉਂਦੀ ਹੈ। ਇਸ ਕਰਕੇ ਮਹਾਰਾਜ ਜਿਹੜੀ ਤੁਹਾਡੇ ਮਨ ਦੇ ਵਿੱਚ ਭਗਤੀ ਤੁਹਾਡੇ ਚੰਗੀ ਲੱਗਦੀ ਹੈ, ਸਾਨੂੰ ਭਗਤੀ ਰੂਪ ਸੁਖ ਬਖਸ਼ੋ, ਭਗਤੀ ਰੂਪ ਵਡਿਆਈ ਦੇਣਾ ਕਰੋ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਕਿਰਪਾ ਕਰੋ ਜੀ।
ਤੂੰ ਦਾਨਾ ਤੂੰ ਸਦ ਮਿਹਰਬਾਨਾ,
ਇਹ ਪਰਮੇਸ਼ਰ ਤੂੰ ਤੁਸੀਂ ਸਭਨਾਂ ਦੇ ਦਿਲਾਂ ਦੀ ਦਾਨਾ ਜਾਣਨ ਵਾਲੇ ਹੋ, ਤੇ ਤੁਸੀਂ ਸਦ ਹਮੇਸ਼ਾ ਮਿਹਰਬਾਨਾ ਕਿਰਪਾਲੂ ਹੋ ਜੀ।
ਨਾਮ ਮਿਲੈ ਰੰਗ ਮਾਣੇ,
ਤੇ ਤੁਸੀਂ ਮਹਾਰਾਜ ਦਇਆਲਤਾ ਕਰੋ, ਤੁਹਾਡਾ ਅੰਮ੍ਰਿਤ ਨਾਮ ਸਾਨੂੰ ਮਿਲਣਾ ਕਰੇ, ਮਿਲੈ ਮਿਲ ਜਾਵੇ, ਅਸੀਂ ਤੁਹਾਡੇ ਰੰਗ ਆਨੰਦ ਨੂੰ ਮਾਣੀ ਮਾਣਦੇ ਰਹੀਏ।
ਤੁਧ ਆਗੈ ਅਰਦਾਸ ਹਮਾਰੀ।
ਹੇ ਪਰਮੇਸ਼ਰ, ਸਾਡੀ ਤੁਹਾਡੇ ਅੱਗੇ ਸਨਮੁਖ ਅਰਦਾਸ ਜੋਦੜੀ ਕਰਨੀ ਬਣਦੀ ਹੈ।
ਜੀਉ ਪਿੰਡ ਸਭ ਤੇਰਾ।
ਸਾਡਾ ਜੀਉ ਸੂਖਮ ਸਰੀਰ ਤੇ ਪਿੰਡ ਅਸੂਲ ਸਰੀਰ ਹੈ। ਇਹ ਸਾਰਾ ਕੁਝ ਤੇਰਾ ਤੁਹਾਡਾ ਹੀ ਦਿੱਤਾ ਹੋਇਆ ਸਮਝਦੇ ਹਾਂ।
ਕਹੋ ਨਾਨਕ ਸਭ ਤੇਰੀ ਵਡਿਆਈ।
ਹੇ ਵਾਹਿਗੁਰੂ, ਕਿਰਪਾ ਕਰੋ। ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ, ਹੇ ਵਾਹਿਗੁਰੂ, ਇਹ ਸਭ ਸਾਰੀ ਤੇਰੀ ਤੁਹਾਡੀ ਬਖਸ਼ਿਸ਼ ਕੀਤੀ ਹੋਈ ਵਡਿਆਈ ਸੋਭਾ ਹੈ। ਵਡਿਆਈ ਦਾ ਅਰਥ ਹੈ ਸੋਭਾ। ਮੇਰਾ ਸਾਡਾ ਤੇ ਕੋਈ ਵੀ ਨਾਮ ਨੌ ਨਾਮ ਨਹੀਂ ਜਾਣਦਾ, ਭਾਵ ਹੀ ਤੁਹਾਡੇ ਕਰਕੇ ਹੀ ਸਾਨੂੰ ਜਾਣਿਆ ਜਾਂਦਾ ਹੈ। ਪ੍ਰਭ ਤੇ ਜਨ ਜਨੀਦ ਹੈ, ਇਸ ਕਰਕੇ ਤੁਹਾਡੇ ਕਰਕੇ ਜਾਣੇ ਜਾਂਦੇ ਹਾਂ।
ਕੋਈ ਨਾਮ ਨਾ ਜਾਣੇ ਮੇਰਾ।
ਇਹ ਮੇਰਾ ਕੋਈ ਨਾਮ ਨਹੀਂ ਜਾਣਦਾ ਮਹਾਰਾਜ, ਮੈਂ ਕੌਣ ਹਾਂ, ਤੁਛ ਮਾਤਰ ਜੀਵ ਹਾਂ। ਇਸ ਕਰਕੇ ਤੁਹਾਡੇ ਕਰਕੇ ਮੈਂ ਵੀ ਜਾਣਿਆ ਗਿਆ। ਪ੍ਰਭ ਤੇ ਜਨ ਜਨੀਜਾ, ਤੁਹਾਡੇ ਕਰਕੇ ਮੈਂ ਜਾਣਿਆ ਗਿਆ ਹਾਂ।
ਆਸਾ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਅੱਗੇ ਉਚਾਰਨ ਕਰਦੇ ਨੇ ਸ਼ਬਦ,
ਕਰ ਕਿਰਪਾ ਪ੍ਰਭ ਅੰਤਰ ਜਾਮੀ।
ਇਹ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ, ਗੁਪਤ ਥਾਂ ਦੀ ਜਾਣਕਾਰੀ ਰੱਖਣ ਵਾਲੇ, ਅੰਤਰ ਨਾਮ ਭੇਦ ਦਾ ਹੁੰਦਾ ਹੈ। ਲੁਕਵੀਂ ਜਗ੍ਹਾ ਦਾ ਨਾਮ ਹੈ ਹਿਰਦਾ, ਲੁਕਵੀਂ ਜਗ੍ਹਾ ਸਾਡਾ, ਉਹਦੀਆਂ ਵੀ ਜਾਣਦਾ ਵੀ ਕੀ ਸੰਕਲਪ ਕਰ ਰਿਹਾ ਹੈ। ਇਸ ਕਰਕੇ ਪ੍ਰਭ ਨਾਮ ਪਰਮੇਸ਼ੁਰ ਦਾ, ਪਰਮੇਸ਼ੁਰ ਸਰੂਪ ਸਤਿਗੁਰੂ ਜੀ ਤੁਸੀਂ ਜਾਣਦੇ ਹੋ ਸਭ, ਅੰਤਰ ਜਾਮਿਓ, ਕਰ ਕਿਰਪਾ, ਆਪਣੀ ਮਿਹਰਬਾਨੀ ਕਰੋ ਮਹਾਰਾਜ ਸਾਡੇ ਤੇ।
ਸਾਧ ਸੰਗ ਹਰ ਪਾਈਐ।
ਅਖੇ ਜਗਿਆਸ ਨੂੰ ਪੁੱਛਿਆ ਕੀ ਚਾਹੁੰਦੇ ਹੋ, ਕਹਿੰਦੇ ਮੈਨੂੰ ਸਾਧ ਸੰਗਤ ਸ੍ਰੇਸ਼ਟ ਜਨਾਂ ਦੇ ਨਾਲ ਸਤਸੰਗਤ ਚ ਮਿਲ ਕੇ ਹਰ ਪਰਮੇਸ਼ੁਰ ਨੂੰ ਪਾ ਲਈਏ। ਮਹਾਰਾਜ ਸਾਨੂੰ ਸੰਗਤ ਬਖਸ਼ੋ, ਜਿਸ ਕਰਕੇ ਅਸੀਂ ਪਰਮੇਸ਼ੁਰ ਦੇ ਮਿਲਾਪ ਵਾਲੇ ਹੋ ਜਾਈਏ।
ਖੋਲ ਕਿਵਾਰ ਦਿਖਾਲੇ ਦਰਸ਼ਨ।
ਹੇ ਮਹਾਰਾਜ, ਸਾਡੇ ਪੰਜਾਂ ਕੋਸ਼ਾਂ ਰੂਪੀ ਜਿਹੜੇ ਕਿਵਾਰ ਨੇ, ਦਰਵਾਜ਼ੇ ਬੰਦ ਨੇ, ਮਨੋਮੇ ਕੋਸ਼ ਹੈ, ਪ੍ਰਾਣਮੇ ਕੋਸ਼ ਹੈ, ਵਿਗਿਆਨਮੇ ਕੋਸ਼ ਹੈ, ਆਨੰਦਮੇ ਕੋਸ਼ ਹੈ, ਇਤਿਆਦਿਕ ਜਿਹੜੇ ਕੋਸ਼ ਨੇ, ਆਸ ਅੰਦੇਸ਼ਾਂ ਦੇ ਦੋਨੇ ਫੱਟ ਜੁੜੇ ਹੋਏ ਨੇ, ਇਹ ਕਿਵਾਰ ਤਖ਼ਤ ਦੇ ਮਹਾਰਾਜ ਖੋਲ੍ਹ ਕੇ, ਖੋਲ ਕਿਵਾਰ ਦਿਖਾਲੇ ਦਰਸ਼ਨ, ਆਪਣਾ ਸਾਕਸ਼ਾਤ ਤੁਹਾਡਾ ਜਿਹੜਾ ਸਤਚੇਤਨੰਦ ਸਰੂਪ ਹੈ ਉਹਦੇ ਦਰਸ਼ਨ ਦੀਦਾਰ ਦਿਖਾਉਣਾ ਕਰੋ ਜੀ।
ਪੁਨਰਪ ਜਨਮ ਨਾ ਆਈਏ।
ਤਾਂ ਕਿ ਫਿਰ ਪੁਨਰਪ ਫਿਰ ਨਿਸ਼ਚੇ ਕਰਕੇ ਜੰਮਣ ਮਰਨਾ ਜਿਹੜਾ ਉਹਦੇ ਵਿੱਚ ਅਸੀਂ ਨਾ ਆਈਏ।
ਮਿਲੋ ਪ੍ਰੀਤਮ ਸਵਾਮੀ ਆਪਣੇ।
ਹੇ ਭਾਈ, ਆਪਣੇ ਸਾਡੇ ਪ੍ਰੀਤਮ ਪ੍ਰੇਮ ਪ੍ਰੀਤ ਦੇ ਅਸਪਦ ਰੂਪ ਪਿਆਰੇ ਸਵਾਮੀ ਮਾਲਕ ਪਰਮੇਸ਼ਰ ਨੂੰ ਮਿਲੋ, ਮਿਲਣਾ ਕਰੋ ਇਸ ਤਰੀਕੇ ਦੇ ਨਾਲ।
ਸਗਲੇ ਦੁੱਖ ਹਰੋ ਰੇ।
ਜਿਸ ਕਰਕੇ ਸਾਰੇ ਦੁੱਖ ਜੰਮਣ ਮਰਨ ਦੇ ਹਰੋ ਨਾਸ਼ ਕਰ ਲਵੋਗੇ, ਇਹ ਮਹਾਰਾਜ ਵੱਲੋਂ ਆਗਿਆ ਹੋਈ।
ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ।
ਹੇ ਭਾਈ ਜਗਿਆਸੂ ਜਨੋ, ਜਿਨ੍ਹਾਂ ਨੇ ਪਾਪਾਂ ਪੁੰਨਾਂ ਤੋਂ ਪਰੇ ਜੋ ਪ੍ਰਕਿਰਤੀ ਤੋਂ ਪਰੇ ਪਰਮੇਸ਼ੁਰ ਹੈ ਉਰੇ ਦੇ ਹਿਰਦੇ ਵਿੱਚ ਭਾਵਨਾ ਦੇ ਨਾਲ ਅਰਾਧਨਾ ਕੀਤਾ ਹੈ।
ਤਾਕੈ ਸੰਗ ਤਰੋ ਰੇ।
ਉਹਨਾਂ ਦੀ ਸੰਗਤ ਕਰੋ, ਸੰਸਾਰ ਸਮੁੰਦਰ ਤੇ ਤਰ ਜਾਓਗੇ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਨੇ,
ਮਹਾ ਉਦਿਆਨ ਪਾਵਕ ਸਾਗਰ ਭਏ।
ਇਹ ਮਹਾ ਬਹੁਤ ਭਾਰੀ ਉਦਿਆਨ ਉਜਾੜ ਅਤੇ ਪਾਵਕ ਅੱਗ ਦੇ ਸਾਗਰ ਸਮੁੰਦਰ ਭਾਵ ਸੰਸਾਰ ਵਿੱਚ ਜੋ ਵੀ ਜੀਵ ਪੈਦਾ ਭਏ ਹੋਏ ਹਨ,
ਹਰਖ ਸੋਗ ਮਹਿ ਬਸਨਾ।
ਉਹ ਸਾਰੇ ਹਰਖ ਖੁਸ਼ੀ ਅਤੇ ਸੋਗ ਗਮ ਫਿਕਰਾਂ ਦੇ ਮਹਿ ਵਿੱਚ ਬਸਣਾ ਬਸਣਾ ਕਰਦੇ, ਪੁੱਤਰ ਜੰਮਿਆਂ ਸ਼ਰਾਬਾਂ ਪੀਂਦੇ ਨੇ, ਬੱਕਰੇ ਵੱਢਦੇ ਹੈ, ਮੁਰਗਿਆਂ ਦੀਆਂ ਗਰਦਨਾਂ ਮਰੋੜਦੇ ਹੈ, ਜੇ ਕਰਮਾਂ ਦੀ ਮਾਰ ਪੈ ਜਾਵੇ, ਪੁੱਤਰ ਮਰ ਜਾਵੇ, ਫਿਰ ਕੰਧਾਂ ਨਾਲ ਟਕਰਾ ਮਾਰਦੇ। ਇਹ ਇਸ ਪ੍ਰਕਾਰ ਦੀ ਸੰਸਾਰ ਦੀ ਹਾਲਤ ਹੈ।
ਸਤਿਗੁਰ ਭੇਟ ਭਇਆ ਮਨ ਨਿਰਮਲ।
ਜਿਹੜੇ ਸਤਿਗੁਰੂ ਸੱਚੇ ਗੁਰੂ ਸਾਹਿਬ ਜੀ ਨੂੰ ਭੇਟ ਮਿਲੇ ਹਨ ਉਹਨਾਂ ਦਾ ਮਨ, ਮਨ ਤੋਂ ਭਾਵ ਹੈ ਹਿਰਦਾ, ਨਿਰਮਲ ਉਜਲ ਸ਼ੁੱਧ ਹੋ ਗਿਆ ਹੈ।
ਜਪ ਅੰਮ੍ਰਿਤ ਹਰ ਰਸਨਾ।
ਉਹ ਹਰ ਪਰਮੇਸ਼ੁਰ ਦੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਨੂੰ ਰਸਨਾ ਜੀਵ ਦੁਆਰਾ ਜਪਣਾ ਕਰਦੇ ਹਨ।
ਤਨ ਧਨ ਥਾਪ ਕੀਓ ਸਭ ਆਪਣਾ।
ਸੰਸਾਰੀ ਜੀਵਾਂ ਨੇ ਤਨ ਸਰੀਰ ਤੇ ਧਨ ਦੌਲਤ इत्यादि के सब कुछ अपना थाप थापया होया है, निश्चय किया होया है। भाव की है भी सदा ही रहना है, ये जान के अपना की हो, उदे ते मेर मारी भी है, ये मेरा है, ये जमीन मेरी है, इस्त्री पुत्र आदक, ये सब कुछ मेर मारी हुई है भी मेरे हन।
कोमल बंधन बांधिया,
ते इयों फिर कोमल बंधन बांधिया, इस्त्री पुत्र आदक जेड़ा मोह ममता रूपी है, ये कोमल नरम बंधन है, बड़े नरम न, उदे चे प्यारे लगते न, इन्हां दे ना जीव बन्ने होए। इहदा इस तरह भी जे कोई जिवें रेशम है जिहड़ी बहुत नरम हुंदी है, जे किसी दीआं मुश्कां बन्नदी है उहदे नाल रेशम दे, उहदे नाल उह खुल्दी नहीं छेती, है नरम। तो इस करके जदों उहनूं चंगी तरह गंढ दे दी है, खोलण वाला भी नूं भी फिर टाइम लग, खुल्दी नहीं छेती उह। इसे प्रकार रेशम की रस्सी की न्याई, रेशम के रस्से की न्याई, तियां पुत्र इस्त्री जो है ये नरमन है, बंधन पर नरमन बनिया तो गया ना। जे किसी बादशाह सोने की बेड़ी पा के जेल च सड़ दी है, फिर वो महानता होगी, बनिया तो गया, चाहे सोने की बेड़ी नाल बन लिया, चाहे लोहे दे नाल बन लिया। ये कोमल बंधन जेड़े इस्त्री पुत्र संबंधी जो भी है, ते इन्हां दे नाल जीव बर्बाद हो रहा है, बन्या गया है। बंधन मात पिता सुत धीआं,
गुर प्रसाद पए जन मुक्ते।
कहिंदे महाराज कोई छुट्टिया भी है इन्हां तों? हां, कहिंदे जिन्हां ते सतगुरां दी प्रसाद किरपा जिन्हां ते हो गई है, सतगुरां दी प्रसाद किरपा करके हर हरी हर परमेश्वर दे नाम नूं हर हर दो बारी कहा, मन करके बाणी करके आराधना कीता है, गुरप्रसाद पे जन मुक्ते सारा बोल दिया एक बारी,
हर हर नाम आराध्या,
सारी इकट्ठा बोल,
गुरप्रसाद पे जन मुक्ते हर हर नाम आराध्या।
हे भाई जिन्होंने गुरु सतगुरां दी प्रसाद कृपा करके हर हरि परमेश्वर वाहिगुरु ते उन्हूं हर वेले आराधना कीता है, परमेश्वर दे नाम नूं आराध्या आराधना कीता है, ओ जन बंधना तो मुक्ते मुक्त हो गए, स्वतंत्र हो गए, जमन मरण तो रहत हो गए।
राख लिए प्रभ राखन हारै,
जेडे पुरुष परमेश्वर ने अपने जान के उन्हां दी रक्षा कीती है,
जो प्रभ अपने भाणे,
फिर बोलो जी दुबारे कन्नवे लगूगे दे,
राख लिए प्रभ राखन हारै, जो प्रभ अपने भाणे,
जेड़े पुरुष परमेश्वर ने अपने जान के या अपने भी ए आप देन मेरे ने, अपने हुक्म विच चलाए न, जो अपने परमेश्वर नूं भाणे भा गए हन, उन्हां नूं राखन हारै रख्या करन वाले परमेश्वर ने राख रख लेन, संसार समुद्र विच भाव डुबण नहीं दते।
जियो पिंड सब तुमरा दाते,
हे दाते परमेश्वर जी, साडा जियो सूखम शरीर पिंड स्थूल शरीर ये सारा तुहाडा ही है दिता होया।
नानक सद कुरबाणे,
गुरु साहिब जी कहिंदे असीं तुहाडे तों सदा हमेशा कुरबाणे बलिहार जांदे हां जी।
आसा महला पंजवा,
पंजवें पातशाह आसा राग दे अंदर फरमान करदे हां जी,
मोह मलन नींद ते छुटकी।
इहदे विच इक अलंकार है, इह संगतां नूं उपदेश महाराज ने बख्शे निहाल कीता है, ओह किस तरह भी इक मियां मीर सी जिहड़ा लाहौर दे अंदर रहण वाला, इह गुरु अर्जन देव जी दा मित्र बन गया सी, आत्मक मित्र, उहदा इक चेला सी अहमद शाह, ओह सतगुरां दे पास आया, सतगुरां कोल आके प्रश्न कीते, उहने गुरु साहिब ने तां उत्तर दित्ता, हुण जिहड़े ये उत्तर ते प्रश्न होए, इहदे विच इक अलंकार है भी जिवें उत्तम सखी मध्यम सखी नूं उपदेश देवे, इस तरह जिज्ञासु मध्यम सखी है, तत्वेता ब्रह्म ज्ञानी उत्तम सखी है, उहदा संवाद है, वह कथन करदे ने। मध्यम सखी उत्तम सखी नूं पुछदी है, ये अलंकार है, जानी ब्रह्म ज्ञानी नूं जिज्ञासु पुछदा है, उहदे सखी सखी संबंध कहिंदे ने इस नूं उत्तम ते मध्यम सखी दा। हुण मध्यम सखी ਉੱਤਮ ਸਖੀ ਨੂੰ ਪੁੱਛਦੀ ਆ, ਹੇ ਸਖੀ
ਮੋਹ ਮਲਨ ਨੀਂਦ ਤੇ ਛੁੱਟ ਕੇ,
ਤੇ ਜਿਹੜੀ ਹੇ ਸਖੀ ਮੋਹ ਦੀ ਮਲਨ ਮਲੀਨਤਾ, ਅਵਿਦਿਆ ਦੀ ਨੀਂਦ, ਇਹ ਜਿਹੜੀ ਨਿੰਦਰ ਸੀ ਤੇ ਇਹ ਤਾਂ ਐਸੀ ਸੀ ਮੋਹ ਮਲ ਨੀਂਦ ਤੇ ਛੁਟਕੀ, ਜਿਸ ਨੇ ਸਾਰਿਆਂ ਦੀ ਬੁੱਧ ਨੂੰ ਮਲੀਨ ਮਲਨ ਕਰ ਦਿੱਤਾ ਹੈ, ਮੋਹ ਐਸਾ ਹੈ ਤੇ ਉਸ ਮੋਹ ਦੀ ਨੀਂਦ ਤੋਂ ਤੇ ਛੁਟਕੀ ਛੁੱਟ ਗਈ ਹੈ, ਤੂੰ ਕਿਵੇਂ ਛੁੱਟੀ ਹੈ? ਜਿਵੇਂ ਕੋਈ ਬੰਦਾ ਵੀ ਇਸੇ ਸ਼ਕਤੀ ਵਾਲੇ ਬੰਦੇ ਨੇ ਤੈਨੂੰ ਫੜਿਆ, ਤੂੰ ਕਿਵੇਂ ਛੁੱਟ ਗਿਆ ਵੀ ਉਹਦੇ ਕੋਲੋਂ? ਤੇ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਵੇਲੇ ਜਦੋਂ ਸਰਹੰਦ ਤੇ ਚੜ੍ਹਾਈ ਕਰਨੀ ਸੀ, ਇਹ ਸਿੰਘਾਂ ਦੀ ਸਲੋਦੀ ਵਾਲੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਸੀ ਦੋ, ਇੱਥੇ ਇਹ ਕੈਦ ਕਰ ਦਿੱਤੇ ਸੀ, ਕੈਦ ਚੋਂ ਭੱਜੇ ਵੀ ਰਹੇ। ਫਿਰ ਉਸ ਖਾਲਸਾ ਪੁੱਛਦਾ ਸੀ ਵੀ ਕਿਵੇਂ ਛੁੱਟ ਗਏ ਤੁਸੀਂ ਉਹਦੇ ਕੋਲੋਂ? ਐਂ ਇਹ ਪ੍ਰਸ਼ਨ ਹੈ ਵੀ ਇਹ ਤਾਂ ਬਹੁਤ ਖਤਰਨਾਕ ਬੰਧਨ ਸੀ, ਇਹ ਨੀਂਦ ਤੋਂ ਕਿਵੇਂ ਛੁਟਕਾਰਾ ਹੋ ਗਿਆ, ਇਹ ਦੱਸਣਾ ਕਰੋ।
ਕੌਣ ਅਨੁਗ੍ਰਹ ਭਯੋਰੀ,
ਹੇ ਸਖੀ ਤੇਰੇ ਤੇ ਕਿਹੜੀ ਕਿਰਪਾ ਹੋ ਗਈ, ਅਨੁਗ੍ਰਹ ਕਿਰਪਾਲਤਾ ਕਿਵੇਂ, ਮਿਹਰਬਾਨੀ ਕਿਹਦੀ ਹੋ ਗਈ ਮਿਹਰਬਾਨੀ ਜਿਹੜੇ ਕਰਕੇ ਇਹ ਮਲਨ ਜਿਹੜਾ ਮਲੀਨਤਾ ਵਾਲੀ ਅਵਿਦਿਆ ਦੀ ਨੀਂਦ ਤੋਂ ਛੁਟਕਾਰਾ ਕਿਵੇਂ ਹੋ ਗਿਆ?
ਮਹਾ ਮੋਹਨੀ ਤੁਦ ਨਾ ਵਿਆਪੈ,
ਤੇ ਫਿਰ ਮਹਾ ਵੱਡੀ ਮੋਹਣੀ ਮੋਹ ਲੈਣ ਵਾਲੀ ਮਾਇਆ ਹੈ, ਇਹ ਤੈਨੂੰ ਇਹ ਵਿਆਪ ਨਹੀਂ ਰਹੀ, ਚਿੰਬੜ ਨਹੀਂ ਰਹੀ। ਇਹਨੇ ਤਾਂ ਬੜੇ ਬੜੇ ਦੇਵਤੇ ਛੱਡ ਲਏ ਨੇ, ਬ੍ਰਹਮਾ ਵਿਸ਼ਨ ਜਿਹੜੇ ਇਹ ਵੱਡੇ ਦੇਵਤੇ ਨੇ, ਸਰਪਣੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਉਹ ਵੀ ਛੱਡ ਲਏ ਸਾਰੇ, ਤੇ ਤੁਸੀਂ ਕਿਵੇਂ ਬਚ ਗਏ ਹੋ? ਇਹ ਤਾਂ ਬਹੁਤ ਵੱਡੇ ਮਹਾਂਮੋਹਣੀ ਹੈ, ਤੇ ਵੱਡਾ ਮਹਾਂ ਦਾ ਅਰਥ ਹੀ ਵੱਡਾ ਹੁੰਦਾ ਹੈ, ਮੋਹ ਲੈਣ ਵਾਲੀ ਹੈ, ਤੇ ਤੁਸੀਂ ਤੁਹਾਨੂੰ ਜਿਹੜੀ ਚਿੰਬੜੀ ਨੀ, ਕੀ ਕਾਰਨ ਹੈ?
ਤੇਰਾ ਆਲਸ ਕਹਾ ਗਯੋ ਰੀ,
ਤੇਰੀ ਹੇ ਸਖੀ ਤੇਰਾ ਆਲਸ ਕਿੱਧਰ ਨੂੰ ਚਲੇ ਗਿਆ? ਤੈਨੂੰ ਤਾਂ ਅੰਮ੍ਰਿਤ ਵੇਲੇ ਉੱਠਦੀ ਹੈ, ਕਦੇ ਨੀਂਦ ਨਹੀਂ ਆਉਂਦੀ, ਜੇ ਅਸੀਂ ਉੱਠ ਖੜੀਏ ਥੋੜੇ ਜਿਹਾ ਨੀਂਦ ਆਉਣ ਲੱਗ ਜਾਂਦੀ ਹੈ, ਉਹਨੂੰ ਆਲਸ ਕਹਿੰਦੇ ਹੈ। ਨੀਂਦ ਅਜੇ ਆਈ ਨਹੀਂ ਤੇ ਜਾਗਰਤ ਦਾ ਭਾਵ ਕਰ ਦਿੱਤਾ, ਉਹਨੂੰ ਸੁਸਤੀ ਨੂੰ ਐਂ ਕਹਿ ਲਓ ਉਹਨੂੰ ਦੂਜੇ ਅੱਖਰਾਂ 'ਚ, ਇਹ ਤੁਹਾਨੂੰ ਸੁਸਤੀ ਕਦੇ ਨਹੀਂ ਹੈ, ਤੇ ਤੇਰਾ ਆਲਸ ਕਹਾਂ ਗਏ ਹੋਰੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਦੂਸਰੇ ਰਿਆਸਤਾਂ ਦੇ ਰਾਜੇ ਪੁੱਛਿਆ ਕਰਦੇ ਸੀ ਕਿ ਮਹਾਰਾਜ ਹਰ ਵਕਤ ਤੇ ਤਿਆਰ ਪ੍ਰਤਿਆਰ ਤੁਹਾਡਾ ਕਦੇ ਇੱਕ ਹਜ਼ੂਰੀਆ ਸੇਵਕ ਜਿਹੜਾ ਹਰ ਵੇਲੇ ਨਾਲ ਰਹਿੰਦਾ, ਰੋਜ਼ ਦੀ ਡਾਇਰੀ ਲਿਖਦਾ, ਉਹ ਕਹਿੰਦਾ ਵੀ ਮੈਂ ਇਹੋ ਜਿਹਾ ਰਾਜਾ ਹੀ ਨਹੀਂ ਦੁਨੀਆਂ 'ਚ ਸੁਣਿਆ ਕੋਈ। ਸਦ ਹੀ ਕਮਰ ਕਸੀ ਹਮ ਦੇਖੀ, ਮਹਾਰਾਜਾ ਰਣਜੀਤ ਸਿੰਘ ਦੀ ਹਰ ਵੇਲੇ ਕਮਰ ਕਸੇ ਹੀ ਲੱਗਿਆ ਦੇਖਿਆ, ਕਬੂ ਉਹਨਾਂ ਸੁਸਤੀ ਮੁੱਖ ਪੈ ਪੇਖੀ, ਕਹਿੰਦੇ ਕਦੇ ਨਹੀਂ ਸੁਸਤੀ ਦੇਖੀ ਮੂੰਹ ਦੇ ਉੱਤੇ। ਗੁਰਸਿੱਖ ਦਾ ਜੀਵਨ, ਗੁਰੂ ਕਾ ਸਿੱਖ ਸੀ, ਤਿਆਰ ਪ੍ਰਤਿਆਰ ਰਹਿਣਾ ਹਰ ਵੇਲੇ। ਤੋ ਇਸ ਕਰਕੇ ਤੇਰਾ ਆਲਸ ਕਹਾਂਗੇ ਉਰੀ, ਰੀ ਸਖੀ ਹੈ ਤੇਰਾ ਆਲਸ ਕਿੱਧਰ ਚਲਿਆ ਗਿਆ? ਨਹੀਂ, ਨਾਮ ਜਪਣ 'ਚ ਕਦੇ ਸੁਸਤੀ ਹੋ ਨਹੀਂ ਹੈ, ਹਰ ਵੇਲੇ ਨਾਮ ਜਪਦੀ ਹੈ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕਾਮ ਕ੍ਰੋਧ ਅਹੰਕਾਰ ਗਾਖਰੂ,
ਫਿਰ ਰੀ ਹੇ ਸਖੀ ਵੀ ਇਹ ਦੱਸ, ਜਿਹੜਾ ਕਾਮ ਮੰਦੀ ਵਾਸ਼ਨਾ, ਬੇਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਚਿੱਤ ਦੀ ਤੀਖਣ ਬਿਰਤੀ ਜਿਹੜੀ ਹੈ ਉਹਨੂੰ ਕ੍ਰੋਧ ਕਹਿੰਦੇ ਨੇ, ਹੰਕਾਰ ਹੰਗਤਾ ਮਮਤਾ ਦਾ ਵਿਕਾਰ, ਤੇ ਇਹ ਜਿਹੜੇ ਨੇ ਇਹ ਤਾਂ ਜਿੱਤਣੇ ਬਹੁਤ ਹੀ ਗਾਖਰੋ ਕਠਿਨ, ਗਾਖਰੋ ਦਾ ਅਰਥ ਹੈ ਕਠਿਨ, ਇਹ ਤਾਂ ਬੜੇ ਕਠਿਨ ਸਨ।
ਸੰਜਮ ਕੌਣ ਛੁੱਟਿਓ ਰੀ,
ਕੌਣ ਕਿਹੜੀ ਜੁਗਤੀ ਹੈ ਤੇਰੇ ਕੋਲ, ਕਿਹੜੀ ਸੰਜਮ ਜੁਗਤ ਨਾਲ ਛੁੱਟਿਓ ਛੁੱਟ ਗਈ ਹੈ ਤੂੰ, ਤੇਰਾ ਛੁਟਕਾਰਾ ਕਿਵੇਂ ਹੋਇਆ?
ਸੰਜਮ ਕੌਣ ਛੁੱਟਿਓ ਰੀ,
ਇਹ ਸਖੀ ਰੀ ਦਾ ਅਰਥ ਹੈ ਸਖੀ, ਕੌਣ ਕਿਹੜੇ ਸੰਜਮ ਜੁਗਤ ਨਾਲ ਛੁੱਟਿਓ ਛੁੱਟ ਗਈ ਹੈ ਤੂੰ, ਛੁਟਕਾਰਾ ਹੋ ਗਿਆ ਹੈ?
ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ,
ਕਹਿੰਦੇ ਜਿਸ ਕਾਮ ਆਦਿਕ ਬੇਕਾਰਾਂ ਨੇ ਮਾਇਆ ਨੇ, ਸੁਰ ਨਰ ਦੇਵ ਰੂਪ ਮਨੁੱਖ, ਕਹਿੰਦੇ ਫਲਾਨਾ ਤਾਂ ਭਾਈ ਬੜਾ ਦੇਵਤਾ ਹੀ ਹੈ, ਦੇਵੀ ਗੁਣ ਜਿਹਨਾਂ ਦੇ ਵਿੱਚ ਸੀ ਸੁਰ ਨਰ ਉਹਨਾਂ ਦਾ, ਕਿਉਂਕਿ ਅੱਗੇ ਦੇਵ ਪਿਆ, ਤੇ ਇਸ ਕਰਕੇ ਦੇਵੀ ਗੁਣਾਂ ਵਾਲੇ ਮਨੁੱਖ ਜਿਹੜੇ ਦੇਵਤਿਆਂ ਵਰਗਾ ਜੀਵਨ ਸੀ, ਅਤੇ ਸੋਏ ਇੱਛਾ ਵਿੱਚ ਜਿਹੜੇ ਲੋਕ ਦੇਵ ਦੇਵਤੇ ਸਵਰਗ ਦੇ असुर राक्ष त्रै गुणियां तिना गुणा वाले ये आदक ये जिन्हें भी जीव हैं ये तो छड़िया कोई नहीं माया ने
सगलो भवन लुट्यो री
सगलो सारा भवन संसार ही लुट लिया जिमें कोई लुट पई तो सारा शहर लुटिया गया हो कदा घर बच गया उन्हें पुछता कि तू कि बच गया इस लुट दे को संसार लुट लिया माया ने काम करो आदक ने इस करके सगलो भवन लुट्यो री हे सखी ये तो सारे भवन लुटिया तू कि बच गई काम करो तो इन्होंने तेनू नहीं लुटिया है इस देही अंदर पंच चोर बसें जड़े लुटते हैं काम करो लो मोह अहंकार वो तो सदी लुटते रहते हैं
दावा अगन बहुत तृण जाले
ते जिस माया रूपी दावा अगन जंगल की डौ अग्नि जिमी है चेत दे महीने लगती है जंगलों जीवा रूप बहुत ही बेअंत ये जेडे तृण घा दी न्याई साड़ के रख दते जो जंगल नूं अग लग जी है बड़े बड़े दरख्त फूके जाते हैं घा की तो गल की है घा तो दूर तो ही सेक मन के कमला जाता है दरख्तों के पत्ते अग दूर लगी होगी पत्ते सुक जाते हैं ये माया का प्रभाव है इस करके इन्हें तो बहुत ही माया रूपी अग्नि ने सारा संसार रूपी जंगल साड़ दिता है ते तू तो जीव घा दी न्याई सी हे महापुरशो तुसी किवें बचे
कोई हरिया बूट रहयो रे
ते उहदे विचों साध सिंह जी कहिंदे साध संगत दी नदी विच मिल करके कोई जिज्ञासु महात्मा तत्वेता रूप हरिया बूट बूटा वह भावें कोई रह गया होवे नहीं तो छड्डिया कोई नहीं है हुण अगे महात्मा रूप जिहड़ी उत्तम सखी आ उह उत्तर देऊगी कि भाई मैं अपने आप नहीं बची मैनू तां वाहिगुरु ने बचाया है
ऐसो समरथ वर्ण ना साको
कहिंदे जिस परमेश्वर ने सानू बचाया है ऐसा ऐसो एहो जिहा जिहड़ा समरथ शक्तिवान है जिहदी समरथा मैं वर्णन नहीं कर सकती वर्ण ना साको व्याख्या ही नहीं कर सकती ऐसी शक्ति परमेश्वर दे विच है इस करके शक्ति वृत्ति करके तो उसकी जड़ी उपमा हो नहीं सकती ताकि
उपमा जात ना कहे उरी
ते इस करके फिर ताकि उपमा जात ना कहे उरी ऐसा जो समर्थ शक्तिमान है वर्णन नहीं किया जा सकता शक्ति वृत्ति करके उसकी उपमा महिमा कथन नहीं की जा सकती हुण जिज्ञासु रूप जिहड़ी सखी महात्मा रूप उत्तम सखी नूं फेर प्रश्न करदी है कि हे महापुरशो
काजर कोठ में भई ना कारे
ते कहिंदे वी बात यह है काजर कोठ में भई ना कारे ये जिहड़ा संसार है ये तो इउं है भी जिवें कालख दा भरिया होया काजर नाम है कज्जल दा सुरमे दा उदी कोठनामे कोठे दा कोठरी दे विच भी तू इहदे विच बढ़ के तेरी बिरती काली नहीं होई भई ना कारी तू काली नहीं होई कालस कोई लगी नहीं है तो इस करके ये किस प्रकार होया है
निर्मल वर्ण बनयोरी
ते भाव की है पापां दे सहत कलंकत नहीं होई तू तेरा निर्मल उज्जल ही वर्ण रंग बनया होया है इहदा की कारण है एक जगह होर फरमान कीता है ज्यों काजर पर मंदर राख्यो जो पैसा कालू खीरे जिहड़ा सुरमे दे कोठे विच बड़ गया बस बड़न दी डेर है सिर मूंह काला करा के निकलूगा नहीं कपड़े तां काले होणगे होणगे हां एक गल दसी है महाराज ने दूरो ही ते भाग गयो है जिस गुर मिल छुटकी त्रुटी रे ओ बचे हर एक नहीं बच सकता है इस करके निर्मल वर्ण बने हो रही तेरा ए निर्मल वर्ण किवें बनया रहा ये तो काजल दी कोठड़ी सिर मूह काला कर देंदी है ਨਹੀਂ ਤਾਂ ਦਾਗ ਦੋ ਸਮੂਹ ਚੱਲਿਆ, ਦਾਗ ਤਾਂ ਲੱਗੇ ਹੀ ਜਾਂਦੇ ਨੇ, ਕੋਈ ਬਚੇ ਹੀ ਨਹੀਂ ਹੈ, ਤੁਸੀਂ ਕਿਵੇਂ ਬਚੇ ਹੋ?
ਨਿਰਮਲ ਵਰਨ ਬਨਿਓਰੀ
ਤੇਰੀ ਹੇ ਸਖੀ, ਤੇਰਾ ਇਹ ਨਿਰਮਲ ਸ਼ੁੱਧ ਜਿਹੜਾ ਵਰਨ ਨਾਮ ਰੰਗਦਾ ਇਹ ਬਣਿਆ ਰਿਹਾ, ਭਾਵ ਤੈਨੂੰ ਕਾਲਸ਼ ਨਹੀਂ ਲੱਗੀ, ਵਿਸ਼ੇ ਵਿਕਾਰਾਂ ਦੇ ਦੋਸ਼ ਨਹੀਂ ਲੱਗੇ। ਹੁਣ ਇਹਦਾ ਭਾਵ ਕੀ ਹੈ, ਕਿਵੇਂ ਤੁਸੀਂ ਬਚੇ ਹੋ, ਇਹਦਾ ਹੁਣ ਉੱਤਰ ਦੇਣ ਲੱਗੇ। ਤੋ ਇਸ ਕਰਕੇ ਸਾਧ ਸਿੰਘ ਜੀ, ਬਚਾਅ ਇਸ ਗੱਲ ਦੇ ਵਿੱਚ ਹੁੰਦਾ ਹੈ, ਵਾਤਾਵਰਨ ਬਹੁਤ ਵੱਡੀ ਬਾਤ ਹੈ, ਵਾਤਾਵਰਨ ਬਚਾਉਂਦਾ ਹੈ। ਹੁਣ ਘੀ ਅਤੇ ਅੱਗ ਦੋ ਨੇ ਜਿਹੜੇ, ਇਹਨਾਂ ਨੂੰ ਇਕੱਠੇ ਕਰਨ ਦੇ ਨਾਲ ਕਦੇ ਹੋ ਹੀ ਨਹੀਂ ਸਕਦਾ ਵੀ ਅੱਗ ਦੀ ਸੰਗਤ ਕਰਕੇ ਘੀ ਨਾ ਪਿੰਗੜੇ। ਹਾਂ ਇੱਕ ਗੱਲ ਹੈ, ਭਾਵੇਂ ਤਾਂ ਅੱਗ ਘੀ ਦੇ ਕੋਲ ਆ ਜਾਵੇ ਤਾਂ ਵੀ ਪਿੰਗਲੂਗਾ, ਭਾਵੇਂ ਘੀ ਅੱਗ ਦੇ ਕੋਲ ਚਲਿਆ ਜਾਵੇ ਤਾਂ ਵੀ ਪਿੰਗਲੂਗਾ, ਦੋਨਾਂ ਹਾਲਤਾਂ 'ਚ ਹੈ। ਹਾਂ ਕਿਤੇ ਕਿਤੇ ਇਹ ਹੈ ਵੀ ਦੋ ਧਿਰਾਂ ਦੇ ਵਿੱਚੋਂ ਤੇ ਕੋਈ ਵੀ ਇੱਕ ਧਿਰ ਤੇ ਜਦੋਂ ਇੱਕ ਦੂਜੇ ਦਾ ਮਿਲਾਪ ਕਰੂਗੀ ਉਸ ਵੇਲੇ ਵਿਕਾਰ ਰੂਪ ਦੇ ਵਿੱਚ ਮਨ ਪਿੰਗਲੇ ਦਾ ਪਿੰਗਲਦਾ, ਮਨ ਜਿਹੜਾ ਇਹ ਤਾਂ ਘੀ ਦੀ ਨਿਆਈ ਹੈ, ਇਹਨੂੰ ਤੁਸੀਂ ਠੰਡੇ ਥਾਂ ਤੇ ਰੱਖੋ ਜੰਮ ਜਾਊਗਾ, ਆਉਣ ਸਰਦੀ ਹੈ ਇਹਦੇ 'ਚ ਕੀ ਕਾਹਤੇ ਜਾਂਦਾ, ਜਿਹੜਾ ਨਾਮ ਹੈ ਇਹ ਠੰਡਾ ਹੈ, ਇਹ ਮਨ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾ ਕੇ ਰੱਖਦਾ, ਇਉਂ ਵਿਕਾਰਾਂ ਤੋਂ ਬਚਿਆ ਜਾਂਦਾ। ਹੁਣ ਅੱਗੇ ਹੁਣ ਇਸ ਵਾਤਾਵਰਨ ਦੀ ਗੱਲ ਕਰਨ ਲੱਗੇ ਨੇ, ਸੁਣੋ ਜੀ। ਕਹਿੰਦੇ ਉੱਤਮ ਸਖੀ ਨੇ ਉੱਤਰ ਦਿੱਤਾ,
ਮਹਾਮੰਤਰ ਗੁਰ ਹਿਰਦੈ ਵਸਿਓ।
ਕਹਿੰਦੇ ਜਗਿਆਸੂ, ਹੇ ਜਗਿਆਸੂ ਸੁਣ, ਗੁਰ ਸਤਿਗੁਰਾਂ ਨੇ ਸਾਨੂੰ ਮਹਾਮੰਤਰ, ਮੰਤਰਾਂ ਦੇ ਵਿੱਚੋਂ ਉੱਤਮ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇ ਕੋਈ, ਇਹ ਸਾਨੂੰ ਦੇ ਦਿੱਤਾ, ਸਾਡੇ ਹਿਰਦੇ ਦੇ ਵਿੱਚ ਵਸਿਓ। ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ, ਹਿਰਦਾ ਵਸਿਆ ਪਾਰ ਮੈਂ ਭਗਤਾਂ ਮੈਂ ਕਹਿੰਦਾ, ਹਿਰਦੇ ਦੇ ਵਿੱਚ ਨਾਮ ਜਦੋਂ ਵਸ ਗਿਆ ਹੈ,
ਅਚਰਜ ਨਾਮ ਸੁਣਿਓ ਰੀ,
ਤੇਰੀ ਹੇ ਸਖੀ ਸਤਿਗੁਰਾਂ ਦੁਆਰਾ ਅਚਰਜ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਅਸੀਂ ਕੰਨਾਂ ਦੇ ਨਾਲ ਸੁਣਿਓ, ਸਰਵਣ ਕੀਤਾ, ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰ ਉਕਤ ਨਾ ਕੋਈ, ਇਹ ਸੁਣਿਆ,
ਕਰ ਕਿਰਪਾ ਪ੍ਰਭ ਨਦਰ ਅਵਲੋਕਨ।
ਤੇ ਹੇ ਸਖੀ, ਫਿਰ ਪ੍ਰਭੂ ਪਰਮੇਸ਼ਰ ਜਿਹੜਾ ਹੈ, ਕਰ ਕਿਰਪਾ ਪ੍ਰਭ, ਉਹ ਜਿਹੜਾ ਮਾਲਕ ਹੈ ਵਾਹਿਗੁਰੂ, ਉਸ ਨੇ ਕਿਰਪਾ ਮਿਹਰਬਾਨੀ ਦੀ ਨਦਰ ਦ੍ਰਿਸ਼ਟੀ ਕਰਕੇ ਮੇਰੇ ਵੱਲ ਅਵਲੋਕਨ ਨਾਮਾ ਦੇਖਣ ਦਾ, ਕਿਰਪਾ ਖਿਚਾਕ ਅਵਲੋਕਨ ਕਿਹਨੂੰ, ਤੱਕਣਾ ਕੀਤਾ ਹੈ, ਤੇ ਜਿਸ ਵੇਲੇ ਤੱਕਣਾ ਕੀਤਾ,
ਆਪਣੇ ਚਰਨ ਲਗਾਈ,
ਮੇਰੀ ਬਿਰਤੀ ਆਪਣੇ ਚਰਨਾਂ ਦੇ ਨਾਲ ਲਗਾਈ, ਲਗਾ ਲੈਣਾ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ,
ਪ੍ਰੇਮ ਭਗਤ ਨਾਨਕ ਸੁਖ ਪਾਇਆ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਮੈਨੂੰ ਹੇ ਜਗਿਆਸ ਰੂਪ ਸਖੀ, ਮੈਨੂੰ ਸਾਧੂ ਸ੍ਰੇਸ਼ਟ, ਇਹੀ ਪੰਕਤੀ ਦੁਆਰੇ ਬੋਲ,
ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ।
ਤੇ ਹੁਣ ਫਰਮਾਉਂਦੇ ਨੇ ਜਗਿਆਸੂ, ਇਹ ਜਗਿਆਸੂ ਰੂਪ ਸਖੀ, ਮੈਨੂੰ ਸਾਧ ਸ੍ਰੇਸ਼ਟ ਗੁਰਾਂ ਦੀ ਸੰਗ ਸੰਗਤ ਵਿੱਚ ਸਮਾਈ, ਸਮਾਉਣੇ ਕਰਕੇ, ਮਿਲਣੇ ਕਰਕੇ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋਈ, ਜਿਹਦਾ ਸਦਕਾ ਮੈਂ ਸੁਖ ਆਨੰਦ ਸਰੂਪ ਨੂੰ ਪਾਇਆ, ਪਾ ਲਿਆ ਹੈ। ਇਹ ਸਾਰੀ ਬੋਲਦੇ ਜੀ, ਇਹ ਅਨਵੇਂ ਰੀਤ ਲੱਗੂਗੀ, ਕਰ ਕਿਰਪਾ ਤੋਂ ਲੈ ਕੇ ਸਾਰੀ ਤੁਕਾਂ ਬੋਲਦੇ।
ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ।
ਇਹਦੇ ਵਿੱਚ ਅਨਵੇਂ ਰੀਤ ਦੋਨਾਂ ਤੁਕਾਂ ਤੇ ਲੱਗਣ ਕਰਕੇ ਦੋ ਤੁਕਾਂ ਇਕੱਠੀਆਂ ਪੜੀਆਂ ਗਈਆਂ ਹਨ, ਇਹ ਦੂਸਰੇ ਅਰਥ ਵਿੱਚ, ਪਹਿਲੇ ਚ ਤਾਂ ਠੀਕ ਹੈ। ਇਹਦਾ ਅਰਥ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਦੋਂ ਸਾਧੂ ਮਹਾਂਪੁਰਸ਼ਾਂ ਦੇ ਸੰਗ ਨਾਲ ਸਮਾਈ ਮਿਲਾਪ ਹੋਇਆ, ਸਾਧੂ ਸੰਗ ਸਮਾਈ, ਇਹ ਤੁਕਦਾਰਥ ਹੋ ਗਿਆ, ਤਾਂ ਜਿਸ ਵੇਲੇ ਮਿਲਾਪ ਹੋਇਆ ਉਹਨਾਂ ਦੀ ਸੰਗਤ ਵਿੱਚ, ਅਤੇ ਜਿਹੜੀ ਪ੍ਰੇਮਾ ਭਗਤੀ ਸੀ, ਪ੍ਰੇਮ ਭਗਤ ਜਾਣੀ ਪ੍ਰੇਮਾ ਭਗਤੀ ਜਿਹੜੀ ਸੀ ਉਹ ਪ੍ਰਾਪਤ ਹੋ ਗਈ, ਅਤੇ ਸਾਡੀ ਭਗਤੀ ਦੇਖ ਕੇ ਫਿਰ ਜਿਹੜਾ ਮਾਲਕ ਹੈ, ਪਰਮੇਸ਼ਰ ਹੈ, ਪ੍ਰਭੂ ਹੈ, ਤੇ ਉਹ ਪ੍ਰਭੂ ਸਾਡੀ ਭਗਤੀ ਦੀ ਪ੍ਰੇਮ ਦੇਖ ਕੇ ਸਾਡਾ ਪਰਮੇਸ਼ਰ ਨੇ ਆਪਣੇ ਚਰਨਾਂ ਕਮਲਾਂ ਵਿੱਚ ਸਾਡੀ ਬਿਰਤੀ ਲਗਾਈ, ਆਪਣੇ ਚਰਨ ਲਗਾਈ, ਤੇ ਬਿਰਤੀ ਲੱਗਣ ਕਰਕੇ ਜਦੋਂ ਪਰਮੇਸ਼ੁਰ ਨੇ ਕਿਰਪਾ ਕੀਤੀ, ਕਿਰਪਾ ਨਾਮ ਮਿਹਰ ਦਾ, ਮਿਹਰ ਦੀ ਦ੍ਰਿਸ਼ਟੀ ਕੀਤੀ, ਸਾਡੇ ਵੱਲ ਅਵਲੋਕਨ ਤੱਕਣਾ ਕੀਤਾ, ਉਸ ਵੇਲੇ ਅਸੀਂ ਸੁੱਖ ਆਨੰਦ ਸਰੂਪ ਨੂੰ ਪਾਇਆ, ਪ੍ਰਾਪਤ ਕਰ ਲਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਜੋ ਪ੍ਰਾਪਤ ਹੁੰਦਾ ਹੈ।
ਰਾਗ ਆਸਾ ਕਰ ਸਤਵਾ ਮਹੱਲਾ ਪੰਜਵਾ,
ਤੇ ਰਾਗ ਆਸਾ ਹੈ, ਰਾਗ ਦੇ ਸੱਤਵੇਂ ਸੁਰਤਾਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ। ਇਹਦੇ ਵਿੱਚ ਫਿਰ ਅਹਿਮਦ ਸ਼ਾਹ ਫਕੀਰ ਮੱਧਮ ਸਖੀ ਦੀ ਨਿਆਈ ਸਵਾਲ ਕਰਦਾ ਹੋਇਆ, ਸਤਿਗੁਰੂ ਜੀ ਉਸ ਦੀ ਕਰਦਾ ਫਿਰ, ਤੇ ਸਤਿਗੁਰੂ ਜੀ ਉੱਤਮ ਸਖੀ ਦੀ ਨਿਆਈ ਉਹਦਾ ਉੱਤਰ ਦਿੰਦੇ ਹੈ। ਇਹ ਵੀ ਮੱਧਮ ਤੇ ਉੱਤਮ ਸਖੀ ਸੰਵਾਦ ਦੁਆਰਾ ਉਚਾਰਨ ਕਰਦੇ ਨੇ, ਤੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਲਾਲ ਚੋਲਨਾ ਤੈ ਤਨ ਸੋਹਿਆ,
ਇਹ ਸਖੀ ਲਾਲ ਪ੍ਰੇਮ ਰੂਪੀ ਚੋਲਣਾ, ਚੋਲਾ ਜਿਹੜਾ ਅੰਤਸ਼ਕਰ ਰੂਪ ਤਨ ਸਰੀਰ ਉੱਪਰ ਸੋਹਿਆ ਸੋਭਨੀਕ ਹੋ ਰਿਹਾ ਹੈ ਤੁਹਾਡੇ, ਭਾਵ ਕੀ ਹੈ ਜੋ ਬਿਰਤੀ ਦਾ ਪ੍ਰੇਮ ਸਹਿਤ ਹੋਣਾ ਹੈ, ਇਹੀ ਪਹਿਨਿਆ ਹੋਇਆ ਚੋਲਾ ਸੋਭਨੀਕ ਹੋ ਰਿਹਾ ਹੈ।
ਸੁਰਜਨ ਭਾਨੀ ਤਾਂ ਮਨ ਮੋਹਿਆ,
ਇਹ ਸਖੀਏ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਤੂੰ ਸੁਰਜਨ ਸ੍ਰੇਸ਼ਟ, ਜਿਹੜੇ ਸ੍ਰੇਸ਼ਟਾਈ ਪੈਦਾ ਕਰਨ ਵਾਲੇ ਪਰਮੇਸ਼ੁਰ ਨੂੰ ਭਾਨੀ ਭਾ ਗਈ ਹੈ, ਤੇ ਤਾਂ ਤੇਰਾ ਮਨ ਹਿਰਦਾ ਉਸ ਦੇ ਸਰੂਪ ਵਿੱਚ ਮੋਹਿਆ ਮੋਹਤ ਹੋਇਆ ਹੈ, ਨਹੀਂ ਤਾਂ ਮਨ ਪਦਾਰਥਾਂ ਵਿੱਚ ਮੋਹਿਆ ਰਹਿੰਦਾ ਹੈ, ਤੇਰਾ ਮਨ ਜਿਹੜਾ ਉਧਰ ਮੋਹਿਆ ਗਿਆ, ਬਸ ਇਹ ਕਿਰਪਾ ਹੀ ਹੋ ਗਈ ਤੇਰੇ ਤੇ।
ਕਵਨ ਬਨੀਰੀ ਤੇਰੀ ਲਾਲੀ,
ਰੀ ਹੇ ਸਖੀ ਤੇਰੀ ਭਗਤੀ ਰੂਪੀ ਲਾਲੀ ਨਾਮ ਰਤ ਜਾਣਾ, ਜਿਹੜਾ ਭਗਤੀ ਦੇ ਵਿੱਚ ਰਤ ਜਾਣਾ ਹੈ, ਕਵਨ ਕਿਸ ਪ੍ਰਕਾਰ ਬਣੀ ਹੈ ਤੇਰੀ ਇਹ ਦੱਸਣਾ ਕਰ।
ਕਵਨ ਰੰਗ ਤੂੰ ਭਈ ਗੁਲਾਲੀ,
ਕਿਸ ਰੰਗ ਆਨੰਦ ਕਰ ਤੇ ਗੁਲਾਲੀ, ਗਾੜੇ ਰੰਗ ਗੂੜਾ ਗਿਆਨਵਾਨਾਂ ਵਾਲੀ, ਭਾਵ ਤੂੰ ਤੈਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ, ਗੂੜਾ ਰੰਗ ਚੜਿਆ ਹੈ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਤੱਕ। ਇਹ ਕਿਸ ਪ੍ਰਕਾਰ ਹੋਇਆ?
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਤੁਮ ਹੀ ਸੁੰਦਰ ਤੁਮ ਹੈ ਸੁਹਾਗ,
ਹੇ ਸਖੀ ਤੁਮ ਤੂੰ ਹੀ ਉਹ ਸੱਚੇ ਆਨੰਦ ਸਰੂਪ ਦੀ ਪ੍ਰਾਪਤੀ ਰੂਪ ਸੁੰਦਰ ਸੋਹਣੀ ਹੈ, ਇਹ ਸੁਹੱਪਣ ਹੈ ਤੇਰਾ, ਅਤੇ ਤੈਨੂੰ ਹੀ ਸੁਹਾਗ ਨਾਮ ਹੈ ਪਤੀ ਦਾ, ਪਤੀ ਰੂਪ ਪਰਮੇਸ਼ਰ ਪ੍ਰਾਪਤ ਹੋਇਆ ਹੈ।
ਤੁਮ ਘਰ ਲਾਲਨ ਤੁਮ ਘਰ ਭਾਗ,
ਤੁਮ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਤੈਨੂੰ ਸੰਤਾਨ ਦੀ ਨਿਆਈ ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨ ਰੂਪੀ ਲਾਲਨ ਪਿਆਰਾ ਪੁੱਤਰ ਪ੍ਰਾਪਤ ਹੋ ਗਿਆ, ਤੇ ਇਸ ਕਰਕੇ ਤੁਮ ਤੇਰੇ ਅੰਤਰਸ਼ਕਰ ਰੂਪੀ ਘਰ ਨਿਸ਼ਕਾਮ ਕਰਮਾਂ ਦੇ ਭਾਗ ਲੱਗੇ ਹੋਏ ਨੇ, ਤੁਮ ਘਰ ਭਾਗ, ਤੂੰ ਭਾਗਾਂ ਵਾਲੀ ਹੋ ਗਈ ਹੈ, ਕਿਉਂਕਿ ਪਰਮੇਸ਼ੁਰ ਪਤੀ ਦੇ ਪ੍ਰਾਪਤ ਹੋਣ ਦੇ ਨਾਲ, ਭਾਵ ਕੀ ਹੈ ਪ੍ਰਾਪਤ ਕਰਾਉਣ ਵਾਲਾ ਪਰਮੇਸ਼ੁਰ ਹੀ ਹੈ, ਬ੍ਰਹਮ ਗਿਆਨ ਰੂਪੀ ਪੁੱਤਰ ਹੋਇਆ, ਇਹ ਵੀ ਉਹਦੀ ਕਿਰਪਾ ਨਾਲ ਹੋਇਆ, ਤੇ ਸੁਹਾਗਣ ਹੋਈ ਹੈ, ਅਕਾਲ ਮੂਰਤ ਬਰ ਪਾਇਆ ਬਨਰਸੀ, ਨਾ ਕਦੇ ਮਰੇ ਨਾ ਜਾਇਆ, ਤੇਰਾ ਹਿਰਦਾ ਰੂਪੀ ਘਰ ਸਰੀਰ ਰੂਪੀ ਘਰ ਭਾਗਾਂ ਵਾਲਾ ਕਿਹਾ ਜਾਏਗਾ, ਜਿਹੜੀ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਤੇ ਨਾਲ ਗਿਆਨ ਦੀ ਪ੍ਰਾਪਤੀ ਹੋਣ ਤੋਂ ਵਾਹਿਗੁਰੂ ਮਿਲਿਆ।
ਤੂੰ ਸਤਵੰਤੀ ਤੂੰ ਪ੍ਰਧਾਨ,
ਤੂੰ ਹੀ ਸਤਵੰਤੀ ਸਤ ਸਰੂਪ ਨੂੰ ਧਾਰਨ ਵਾਲੀ, ਤੂੰ ਹੀ ਇੰਦਰੀਆਂ ਦਾ ਦਮਨ ਕਰਕੇ ਕਾਮ ਆਦਿਕ ਵਿਕਾਰਾਂ ਨੂੰ ਬਸ ਕਰਕੇ ਲੋਕ ਪ੍ਰਲੋਕ ਦੇ ਵਿੱਚ ਪ੍ਰਧਾਨ ਮੁਖੀ ਹੋ ਰਹੀ ਹੈ।
ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ,
ਤੂੰ ਹੀ ਪ੍ਰੀਤਮ ਪਿਆਰੇ ਪਰਮੇਸ਼ੁਰ ਨੂੰ ਭਾਨੀ ਚੰਗੀ ਲੱਗੀ ਹੈ, ਤੇ ਤੂੰ ਹੀ ਸੁਰ ਗਿਆਨ ਦਿਵ ਗਿਆਨ ਵਾਲੀ ਹੈ, ਜਾਂ ਤੂੰ ਹੀ ਸੁਰ ਗਿਆਨ, ਤੂੰ ਹੀ ਸ੍ਰੇਸ਼ਟ ਭਾਵ ਅਪਰੋਕਸ਼ ਬ੍ਰਹਮ ਗਿਆਨ ਦੇ ਸਹਿਤ ਹੈ।
ਪ੍ਰੀਤਮ ਭਾਨੀ ਤਾਂ ਰੰਗ ਗੁਲਾਲ,
ਇਹ ਸਖੀ ਤੂੰ ਪ੍ਰੀਤਮ ਪਿਆਰੇ ਪਰਮੇਸ਼ੁਰ ਨੂੰ ਭਾਨੀ ਭਾ ਗਈ ਹੈ, ਇਹ ਤਦ ਹੀ ਤੈਨੂੰ ਗੁਲਾਲ ਗਾੜਾ ਲਾਲ ਰੰਗ ਭਾਵ ਗਿਆਨ ਦਾ ਆਨੰਦ ਚੜਿਆ ਹੈ ਤੈਨੂੰ।
ਗਹੁ ਨਾਨਕ ਸੁਭ ਦ੍ਰਿਸ਼ਟ ਨਿਹਾਲ,
ਹੁਣ ਅੱਗੇ ਉੱਤਮ ਸਖੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਕਥਨ ਕਰਦੇ, ਹੇ ਜਗਿਆਸੂ ਰੂਪ ਸਖੀ, ਮੇਰੇ ਵਾਹਿਗੁਰੂ ਨੇ ਸੁਭ ਸ੍ਰੇਸ਼ਟ ਕਿਰਪਾ ਦ੍ਰਿਸ਼ਟੀ ਕਰਕੇ ਤੇ ਉਹਦੇ ਨਾਲ ਸਾਨੂੰ ਤਾਕੇ ਨਿਹਾਲ ਆਨੰਦ ਪ੍ਰਸੰਨ ਕਰ ਦਿੱਤਾ, ਨਾਨਕ ਨਦਰੀ ਨਦਰ ਨਿਹਾਲ ਦੀ ਅਵਸਥਾ ਮਿਲੀ।
ਸੁਣ ਰੇ ਸਖੀ ਇਹ ਹਮਰੀ ਕਾਲ,
ਰੀ ਹੇ ਜਗਿਆਸੂ ਰੂਪ ਸਖੀ ਸੁਣਨਾ ਕਰ, ਹਮਰੀ ਸਾਡੀ ਇਹੋ ਜਿਹੀ ਕਾਲ ਕਮਾਈ ਹੈ, ਪਰ ਪਰਮੇਸ਼ੁਰ ਦੇ ਪਰਮੇਸ਼ੁਰ ਆਪ ਹੀ ਸ਼ੁਭ ਗੁਣਾਂ ਦਾ ਅਤੇ ਜਿਹੜਾ ਅੱਗੇ ਦੱਸਦੇ ਹਨ ਕਿ ਸ਼ੁਭ ਗੁਣ ਜਿਹੜੇ ਪ੍ਰਾਪਤ ਹੋਏ ਇਹ ਵੀ ਉਹਦੀ ਕਿਰਪਾ ਨਾਲ ਹੀ ਹੋਏ।
ਪ੍ਰਭ ਆਪ ਸੀਗਾਰ ਸਵਾਰ ਨਹਾਰ ਰਹਾਉ ਦੂਜਾ।
ਪ੍ਰਭ ਪਰਮੇਸ਼ੁਰ ਆਪ ਹੀ ਸ਼ੁਭ ਗੁਣਾਂ ਦਾ ਸ਼ਿੰਗਾਰ ਸੁਹੱਪਣ ਸਮੱਗਰੀ ਨੂੰ ਕਹਿੰਦੇ ਨੇ ਜਿਹੜਾ ਸ਼ਿੰਗਾਰ ਹੈ ਇਹ ਸੁਹੱਪਣ ਸਮੱਗਰੀ ਜਿਹੜੀ ਜਪ ਤਪ ਆਦਿ ਗਿਆਨ ਆਦਿ ਇਹਦਾ ਰੂਪ ਗਿਆਨ ਦੁਆਰਾ ਸਵਾਰਨ ਹਰ ਸਵਾਰਨ ਵਾਲਾ ਹੈ। ਰਾਹੋ ਦੂਜਾ ਕਹਿ ਕੇ ਉੱਤਰ ਦਿੱਤਾ ਹੈ ਇਸ ਕਰਕੇ ਇਹਦੇ ਵਿੱਚ ਉੱਤਰ ਹੋਣ ਕਰਕੇ ਸ਼ਬਦ ਦੇ ਵਿੱਚ ਦੂਸਰਾ ਰਾਹੋ ਕਥਨ ਕੀਤਾ ਮਹਾਰਾਜ ਨੇ ਅਤੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕੀਤੀ ਹੈ। ਹੁਣ ਅੱਗੇ ਹੋਰ ਸ਼ਬਦ ਦੇ ਵਿੱਚ ਕਿਰਪਾ ਕਰਨ ਲੱਗੇ
ਨਾ
ਇਹ ਸ਼ਬਦ ਵੀ ਸਖੀ ਦੇ ਪ੍ਰਕਰਨ ਦੁਆਰਾ ਹੀ ਸਮਝਣਾ ਹੈ। ਆਸਾ ਰਾਗ ਦੇ ਪੰਜਵੇਂ ਪਾਤਸ਼ਾਹ ਦਾ
ਦੁੱਖ ਘਨੋ ਜਬ ਹੋਤੇ ਦੂਰ
ਇਹ ਸਖੀ ਜਦੋਂ ਮੇਰੇ ਕੋਲੋਂ ਪਤੀ ਪਰਮੇਸ਼ੁਰ ਦੂਰ ਹੋਤੇ ਹੁੰਦਾ ਸੀ ਭਾਵ ਹਿਰਦੇ ਵਿੱਚ ਸਾਕਸ਼ਾਤ ਨਹੀਂ ਸੀ ਹੋਇਆ ਉਦੋਂ ਘਨੋ ਬਹੁਤੇ ਦੁੱਖ ਕਸ਼ਟ ਮੈਨੂੰ ਪ੍ਰਤੀਤ ਹੁੰਦਾ ਸੀ।
ਅਬ ਮਸਲਤ ਮੋਹੇ ਮਿਲੀ ਹਦੂਰ
ਤੇ ਹੁਣ ਮੈਨੂੰ ਸਤਿਗੁਰਾਂ ਦੁਆਰਾ ਪਤੀ ਪਰਮਾਤਮਾ ਦੇ ਹਦੂਰ ਨੇੜੇ ਉਹਦੇ ਨਿਕਟ ਵਰਤੀ ਰਹਿਣ ਦੀ ਮਸਲਤ ਸਲਾਹ ਮਿਲੀ। ਭਾਵ ਕੀ ਹੈ ਅਬ ਮਸਲਤ ਮੋਹੇ ਮਿਲੀ ਹਦੂਰ ਜਿਹੜੀ ਅਭਾਸ਼ ਬਿਰਤੀ ਹੈ ਇਹ ਕਹਿੰਦੀ ਹੈ ਕਿ ਬ੍ਰਹਮ ਵਿਦਿਆ ਦੀ ਸਲਾਹ ਮਿਲਣ ਕਰਕੇ ਸਰੂਪ ਦੀ ਸਖਿਆਤਾਕਾਰ ਹੋ ਗਈ ਹੈ ਇਹ ਐਸੀ ਕਿਰਪਾ ਹੋ ਗਈ।
ਚੁੱਕਾ ਨਿਹੋਰਾ ਸਖੀ ਸਹੇਰੀ
ਇਹ ਸਖੀ ਸਹੇਰੀ ਪਿਆਰੀ ਸਖੀ ਹੇ ਸ਼ਰਧਾ ਰੂਪ ਸਖੀ ਉਹ ਭਗਤੀ ਰੂਪ ਸਹੇਲੀ ਹੋ ਕਿਸੇ ਦੇਵੀ ਦੇਵਤੇ ਨੂੰ ਮਨਾਉਣ ਰੂਪ ਮੇਰਾ ਨਿਹੋਰਾ ਆਸਾਨ ਉਹ ਚੁੱਕੇ ਹੀ ਗਿਆ ਭਾਵ ਮੈਨੂੰ ਦੇਵੀ ਦੇਵਤਿਆਂ ਨੂੰ ਵਿਚੋਲੇ ਪਾਉਣ ਦੀ ਲੋੜ ਨਹੀਂ ਪਤੀ ਪਰਮਾਤਮਾ ਨੂੰ ਮਿਲਣ ਲਈ।
ਭਰਮ ਗਿਆ ਗੁਰ ਪਿਰ ਸੰਗ ਮੇਰੀ
ਜਿਸ ਵੇਲੇ ਗੁਰੂ ਸਤਿਗੁਰਾਂ ਨੇ ਪਿਰ ਪਤੀ ਪਰਮਾਤਮਾ ਦੇ ਸੰਗ ਨਾਲ ਮੈਨੂੰ ਮੇਰੀ ਮੇਲ ਦਿੱਤਾ ਮੈਨੂੰ ਤੇ ਤਦੋਂ ਜੀਵ ਈਸ ਆਦਿ ਦਾ ਜਿਹੜਾ ਪਹਿਲਾਂ ਭਰਮ ਪਿਆ ਹੋਇਆ ਸੀ ਸੰਸਾ ਪਿਆ ਹੋਇਆ ਸੀ ਉਹ ਚਲਿਆ ਗਿਆ ਤੇ ਇਸ ਕਰਕੇ ਭਰਮ ਗਿਆ ਸਮੁੰਦਰੋਂ ਪਾਰ ਇਹਦਾ ਭਰਮ ਤਾਂ ਹੁਣ ਨੇੜੇ ਤੇੜੇ ਵੀ ਨਾ ਰਿਹਾ ਹੈ। ਸੋ ਇਸ ਕਰਕੇ ਜਿਹੜਾ ਭੇਦ ਪਰਮ ਕਰਤੱਤ ਪਰਮ ਪੁਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸੱਤ ਪਰਮ ਪੰਚੋ ਪਰਮ ਸੰਸਾਰ ਤੇ ਇਸ ਦੀ ਨਿਵਿਰਤੀ ਕਿਵੇਂ ਕੀਤੀ ਹੈ ਸਤਪੁਰਸ਼ਾਂ ਨੇ ਇਹਦੇ ਪ੍ਰਮਾਣ ਦਿੱਤੇ ਨੇ। ਬਿੰਬ ਪ੍ਰਤਿਬਿੰਬ ਲੋਹ ਸਪਟ ਕਟਾ ਕਾਸ ਗੁਣ ਮਾਰ ਕਨਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ ਇਹਨਾਂ ਨੂੰ ਇਉਂ ਨਿਵਿਰਤੀ ਕਰਦੇ ਇਹਨਾਂ ਦੇ ਇਹ ਹੁਣ ਨਿਵਾਰਨ ਹੋ ਗਏ ਚਲੇ ਗਏ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਨਿਕਟ ਆਨ ਪ੍ਰੈ ਸੇਜ ਧਰੀ
ਮੈਨੂੰ ਪਿਆਰੇ ਪਰਮੇਸ਼ੁਰ ਨੇ ਆਪਣੇ ਨਿਕਟ ਨੇੜੇ ਆਣ ਲਿਆ ਕੇ ਸੇਜਾ ਉੱਪਰ ਧਰੀ ਬਿਠਾਉਣਾ ਕੀਤਾ ਭਾਵ ਕੀ ਹੈ ਪਰਮੇਸ਼ੁਰ ਨੇ ਸਾਡੀ ਬਿਰਤੀ ਨਿਕਟ ਨੇੜੇ ਭਾਵ ਅੰਤਰਮੁਖ ਕਰਕੇ ਅੰਤਰਮੁਖ ਰੂਪੀ ਸੇਜਾ ਦੇ ਉੱਤੇ ਤੇ ਉਹ ਸਾਨੂੰ ਲਿਆਉਣਾ ਕੀਤਾ ਉਹਦੇ ਉੱਪਰ ਪ੍ਰਕਾਸ਼ ਦੇ ਸਹਿਤ ਰੱਖ ਦਿੱਤਾ ਹੈ ਇਹੀ ਰੱਖਣਾ ਕੀਤਾ ਹੈ ਜਾਂ ਨਿਕਟ ਨੇੜੇ ਹੀ ਜੋ ਪਿਆਰਾ ਰਹਿੰਦਾ ਸੀ ਪਰਮੇਸ਼ੁਰ ਉਸਨੇ ਸਾਡੀ ਬਿਰਤੀ ਆਣ ਦਵੈਤ ਵੱਲੋਂ ਆਣ ਨਾ ਦਵੈਤ ਦਾ ਹੁੰਦਾ ਹਟਾ ਕੇ ਅੰਤਰਮੁਖ ਕਰਕੇ ਫਿਰ ਅੰਤਸ਼ ਕਰਨ ਰੂਪੀ ਸੇਜਾ ਉੱਪਰ ਰੱਖ ਦਿੱਤਾ ਹੈ ਭਾਵ ਸਨਮੁਖ ਕਰ ਲਈ ਹੈ।
ਕਾਣ ਕੱਢਣ ਤੇ ਛੂਟ ਪਰੀ
ਲੋਕਾਂ ਦੀ ਕਾਣ ਨਿਊਨਤਾ ਕਨੌੜ ਕੱਢਣ ਤੋਂ ਨਿਕਾਲਣ ਤੋਂ ਛੁੱਟ ਗਈ ਭਾਵ ਹੁਣ ਲੋਕਾਂ ਦੀ ਮੁਹਤਾਜਗੀ ਨਹੀਂ ਰਹੀ ਮੁਹਤਾਜਮੰਦ ਨਹੀਂ ਹੋਣਾ ਪੈਂਦਾ ਲੋਕਾਂ ਦੇ।
ਮੰਦਰ ਮੇਰਾ ਸ਼ਬਦ ਉਜਾਰਾ
ਮੇਰੇ ਸਾਡੇ ਹਿਰਦੇ ਰੂਪੀ ਮੰਦਰ ਦੇ ਵਿੱਚ ਹੇ ਸਖੀ ਸਤਿਗੁਰਾਂ ਨੇ ਸ਼ਬਦ ਉਪਦੇਸ਼ ਰੂਪੀ ਦੀਵਾ ਬਾਲਣ ਕਰਕੇ ਉਜਾਰਾ ਪ੍ਰਕਾਸ਼ ਕਰ ਦਿੱਤਾ ਹੈ ਪ੍ਰਕਾਸ਼ ਹੋ ਗਿਆ ਹੁਣ ਦੀਵਾ ਵਾਲੇ ਅੰਧੇਰਾ ਜਾਏ ਗੁਰ ਕਾ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਇਹ ਪ੍ਰਾਪਤ ਹੋ ਗਿਆ ਹੈ।
ਅਨੰਦ ਬਿਨੋਦੀ ਖਸਮ ਹਮਾਰਾ
ਹਮਾਰਾ ਸਾਡਾ ਖਸਮ ਮਾਲਕ ਪਰਮੇਸ਼ੁਰ ਅਨੰਦ ਸਰੂਪ ਤੇ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਲੈਤਾ ਇਹੋ ਜਿਹੇ ਵਿਨੋਦੀ ਕੌਤਕਾਂ ਨੂੰ ਕਰਨ ਵਾਲਾ ਹੈ।
ਮਸਤਕ ਭਾਗ ਮੈਂ ਫਿਰ ਘਰ ਆਇਆ
ਇਹ ਸਖੀ ਮਸਤਕ ਮੱਥੇ ਦੇ ਸ੍ਰੇਸ਼ਟ ਭਾਗ ਹੋਣ ਕਰਕੇ ਮੈਂ ਮੇਰੇ ਹਿਰਦੇ ਰੂਪੀ ਘਰ ਵਿੱਚ ਫਿਰ ਪਤੀ ਪਰਮੇਸ਼ੁਰ ਆਇਆ ਆ ਕੇ ਪ੍ਰਾਪਤ ਹੋਇਆ ਹੈ।
ਥਿਰ ਸੁਹਾਗ ਨਾਨਕ ਜਨ ਪਾਇਆ
ਗੁਰੂ ਸਾਹਿਬ ਜੀ ਕਥਨ ਕਰਦੇ ਨੇ ਹੇ ਗੁਰਸਿੱਖ ਜਨੋ ਇਉਂ ਬ੍ਰਹਮ ਗਿਆਨ ਰੂਪ ਉੱਤਮ ਸਖੀ ਦੇ ਉੱਤਮ ਸਖੀ ਨੇ ਸਦਾ ਤੇ ਹਮੇਸ਼ਾ ਰਹਿਣ ਵਾਲਾ ਥਿਰ ਇਸਤਤ ਰਹਿਣ ਵਾਲਾ ਸੁਹਾਗ ਆਨੰਦ ਪਾਇਆ ਪਾਉਣਾ ਕੀਤਾ ਤੇ ਤੁਸੀਂ ਵੀ ਮਿਹਨਤ ਕਰਕੇ ਪਾਉਣਾ ਕਰੋ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਜਿਸ ਵੇਲੇ ਸਤਿਗੁਰੂ ਜੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਕਰਾ ਰਹੇ ਸੀ, ਬੜੇ ਪ੍ਰੇਮ ਨਾਲ ਸੰਗਤਾਂ ਸੇਵਾ ਕਰਦੀਆਂ, ਪਰ ਸੰਗਤਾਂ 'ਚ ਕਈ ਤਰ੍ਹਾਂ ਦੇ ਲੋਕ ਹੁੰਦੇ, ਆਦੋਂ ਹੀ ਆਏ, ਕੁਝ ਮਜ਼ਦੂਰ ਜਿਹੜੇ ਪੈਸੇ ਵੀ ਲੈਂਦੇ ਸੀ ਗੁਰੂ ਸਾਹਿਬ ਤੋਂ ਪਰ ਕੰਮ ਨੂੰ ਕੰਮ ਚੋਰ ਸੀ, ਟਲ ਜਾਂਦੇ ਸੀ, ਇਹ ਦੂਸਰਿਆਂ ਨੂੰ ਵੀ ਗੱਲੀ ਲਾ ਦੇਣਾ ਵੀ ਅਗਲਾ ਇਹ ਨਾ ਕਹੇ ਵੀ ਮੈਂ ਤਾਂ ਗੱਲ ਕਰ ਰਿਹਾ ਸੀ। ਅਤੇ ਇਹ ਕੁਛ ਹੁੰਦਾ ਰਿਹਾ। ਗੁਰਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਵਾਜ਼, ਇਹ ਆਪ ਤਾਂ ਕੰਮ ਕਰਦੇ ਸਮਾਂ ਦੂਸਰੇ ਜੇ ਕੰਮ ਕਰੇ ਉਹਨਾਂ ਨੂੰ ਵੀ ਹਟਾ ਲੈਂਦੇ, ਇਹਨੂੰ ਮਹਾਰਾਜ ਕੁਛ ਨਾ ਕੁਛ ਕਹੋ ਇਹਨਾਂ ਨੂੰ। ਇਹ ਸ਼ਿਕਾਇਤ ਜਦੋਂ ਮਹਾਰਾਜ ਦੇ ਕੋਲ ਆਈ, ਸਤਿਗੁਰਾਂ ਨੇ ਉਹਨਾਂ ਨੂੰ ਤਾੜਨਾ ਕੀਤੀ, ਕਹਿੰਦੇ ਤੁਸੀਂ ਸੇਵਾ ਨਹੀਂ ਕਰਦੇ, ਅੰਨ ਤੁਹਾਨੂੰ ਗੁਰੂ ਘਰ ਤੋਂ ਮਿਲਦਾ, ਬਸਤਰ ਤੁਹਾਨੂੰ ਮਿਲਦੇ ਨੇ, ਫਿਰ ਤੁਹਾਨੂੰ ਨੌਕਰੀ ਦਿੰਦੇ ਹਾਂ ਕੰਮ ਕਰਦੇ, ਫਿਰ ਵੀ ਕੰਮ ਨਹੀਂ ਕਰਦੇ ਤੁਸੀਂ। ਮਹਾਰਾਜ ਨੇ ਤਾੜਨਾ ਕੀਤੀ, ਮਜ਼ਦੂਰ ਡਰ ਗਏ ਕਿ ਮਜ਼ਦੂਰੀ ਕਿਹੜੇ ਜਣੇ ਖਣੇ ਥਾਂ ਮਿਲਦੇ ਸੀ, ਬਹੁਤ ਔਖੇ ਕੰਮ ਮਿਲਦੇ ਸੀ ਉਦੋਂ, ਉਹ ਡਰ ਗਏ। ਅਤੇ ਜਿਸ ਵੇਲੇ ਉਹ ਡਰੇ, ਇੱਕ ਸੀਤਲਦਾਸ ਨਾਮ ਦਾ ਮਹਾਤਮਾ ਖੜਾ ਸੀ ਕੋਲ, ਉਹ ਉਹਨੂੰ ਵਿਅੰਗ ਨਾਲ ਕਹਿੰਦਾ ਮਹਾਰਾਜ ਨੂੰ, ਕਹਿੰਦਾ ਮਹਾਰਾਜ ਅੱਗ ਵੀ ਸੇਕ ਲੈਂਦੇ ਹੋ। ਮਹਾਰਾਜ ਸਮਝ ਗਏ ਵੀ ਕੀ ਕਹਿੰਦਾ, ਅਤੇ ਉਹਦਾ ਮਤਲਬ ਇਹ ਸੀ ਵੀ ਤੁਸੀਂ ਕ੍ਰੋਧ ਵੀ ਕਰ ਲੈਂਦੇ ਹੋ, ਵੀ ਤਾੜਨਾ ਤਾਂ ਕ੍ਰੋਧ 'ਚ ਹੁੰਦੀ ਹੈ ਨਾ। ਤਾਂ ਸਤਿਗੁਰੂ ਮਹਾਰਾਜ ਨੇ ਕਿਹਾ, ਕਹਿੰਦੇ ਭਾਈ ਅਸੀਂ ਅੱਗੋ ਅੱਗੋ ਕੋਈ ਨਹੀਂ ਸੇਕਦੇ, ਹੈ ਤਾਂ ਸ਼ਾਂਤ ਰਸ ਦੇ ਵਿੱਚ ਹੀ ਹਿਰਦਾ ਸਾਡਾ, ਸਾਰਿਆਂ ਨਾਲ ਪ੍ਰੇਮ ਹੀ ਕਰਦੇ ਹਾਂ, ਪਰ ਇਹ ਕਾਰਿਆ ਸਿੱਧ ਕਰਨ ਵਾਸਤੇ, ਜਿਵੇਂ ਹਰ ਰਸੋਈ ਦੇ ਵਿੱਚ ਅੱਗ ਬਾਲੀ ਦੀ ਹੈ, ਕਾਹਦੇ ਵਾਸਤੇ, ਉਹ ਫੂਕਣ ਵਾਸਤੇ ਤਾਂ ਨਹੀਂ ਹੁੰਦੀ, ਰਸੋਈ ਦਾ ਕੰਮ ਕਰਨ ਵਾਸਤੇ ਹੈ। ਇਸੇ ਤਰ੍ਹਾਂ ਕੰਮ ਲੈਣ ਵਾਸਤੇ, ਜਿਵੇਂ ਰਸੋਈ 'ਚ ਅੱਗ ਬਾਲ ਲਈ ਦੀ ਹੈ, ਕਾਰਿਆ ਸਿੱਧ ਕਰਨ ਵਾਸਤੇ ਸਤਿਪੁਰਸ਼ ਉੱਪਰ ਤੋਂ ਥੋੜ੍ਹਾ ਜਿਹਾ ਰੂਪ ਬਦਲ ਕੇ ਤਾੜਨਾ ਕਰਦੇ ਹੈ। ਉਹ ਇਸ ਅਲੰਕਾਰ ਦਾ ਸ਼ਬਦ ਵਿਚਾਰਦੇ ਸੁਣੋਗੇ,
ਆਸਾ ਮਹੱਲਾ ਪੰਜਵਾ।
ਆਸਾ ਰੱਖ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਾਚ ਨਾਮ ਮੇਰਾ ਮਨ ਲਾਗਾ।
ਇਹ ਮਹਾਤਮਾ ਸੀਤਲਦਾਸ ਜੀ, ਮੇਰਾ ਸਾਡਾ ਹਿਰਦਾ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਂ ਦੇ ਨਾਲ ਲੱਗਾ ਹੋਇਆ ਹੈ, ਜੁੜਿਆ ਹੋਇਆ ਹੈ, ਤੋ ਇਸ ਕਰਕੇ
ਲੋਕਨ ਸਿਓ ਮੇਰਾ ਠਾਠਾ ਬਾਗਾ।
ਇਹ ਲੋਕਾਂ ਦੇ ਨਾਲ ਜਿਹੜਾ ਤੂੰ ਮੈਨੂੰ ਗੱਲ ਕਰਦੇ ਦੇਖਿਆ ਨਾ, ਇਹ ਤਾਂ ਠਾਠਾ ਬਾਗਾ ਬਾਹਰ ਦਾ ਮੇਲ ਜੋਲ ਹੀ ਹੈ, ਤੇ ਇਹ ਠਾਠਾ ਬਾਗਾ, ਬਾਗਾ ਨਾਮ ਹੁੰਦਾ ਬਾਣੀ ਦਾ, ਇਹ ਜਿਹੜੇ ਅਸੀਂ ਤਾੜਨਾ ਦੇ ਬਾਗਾ ਬਚਨ ਬੋਲੇ ਹੈ, ਇਹ ਬਾਣੀ ਦਾ ਠਾਠ ਬਨੌਟ, ਠਾਠ ਨਾਮ ਹੈ ਬਨੌਟ ਦਾ, ਠਾਠਾ ਇਹ ਬਨੌਟ ਤਾਂ ਬਣਾਉਣੇ ਕੀਤੀ ਹੈ, ਪਰ ਇਹ ਬਾਹਰੋਂ ਹੀ ਹੈ, ਅੰਦਰੋਂ ਸਾਡਾ ਕਿਸੇ ਨਾਲ ਕੋਈ ਗੁੱਸਾ ਨਹੀਂ, ਅੰਦਰ ਤੋਂ ਅਸੀਂ ਪ੍ਰੇਮ ਹੀ ਕਰਦੇ, ਤਾੜਨਾ ਬਾਹਰੋਂ ਹੀ ਹੈ।
ਬਾਹਰ ਸੂਤ ਸਗਲ ਸਿਓ ਮੌਲਾ।
ਤੇ ਬਾਹਰ ਬਾਹਰੋਂ ਸਾਡਾ ਸਗਲ ਸਾਰਿਆਂ ਦੇ ਨਾਲ ਮਨ ਖੇੜੇ ਵਿੱਚ ਰਹਿੰਦਾ ਹੈ, ਇਸ ਕਰਕੇ ਨੇਕ ਵਰਤਾਓ ਹੈ ਸਾਡਾ ਸਾਰਿਆਂ ਦੇ ਨਾਲ, ਤੇ ਸੂਤ ਨਾਮ ਨੇਕ ਦਾ ਹੁੰਦਾ ਹੈ, ਇਹ ਠੀਕ ਹੈ ਸਾਰਿਆਂ ਦੇ ਨਾਲ ਵਰਤਾਓ। ਕਹਿੰਦਾ ਫਲਾਣਾ ਤੇਰਾ ਕੰਮ ਸੂਤ ਆ ਗਿਆ, ਇਸ ਤਰ੍ਹਾਂ ਹੀ ਠੀਕ ਵਰਤਾਓ ਹੈ ਸਾਰਿਆਂ ਨਾਲ।
ਅਲਿਪਤ ਰਹੋ ਜੈਸੇ ਜਲ ਮਹਿ ਕੌਲਾ।
ਤੇ ਇੱਕ ਤਾਂ ਭਾਈ ਅਲਿਪਤ ਆੜਾ ਗੇਤਰ ਕਰਨਾ, ਜਿਹਨੀ ਅਲਪਤ ਨਾ ਬਣ ਜਾਵੇ, ਅਲਿਪਤ ਲਿਪਤ ਪਾਠ ਅੱਖਰ ਇਕੱਠੇ ਰੱਖੋਗੇ, ਹੈ ਆੜਾ ਵੀ ਨਾਲ, ਲੇਕਿਨ ਅਗੇਤਰਾ ਕਰਕੇ ਬੋਲਣਾ ਅਲਿਪਤ। ਦੂਸਰਾ ਜਿਹੜਾ ਕੌਲਾ ਸ਼ਬਦ ਹੈ, ਇਹ ਕੌਲਾ ਨਾ ਬਣ ਜਾਵੇ, ਜਿਹੜਾ ਖਾਣ ਪੀਣ ਵਾਲਾ ਕੌਲਾ ਹੁੰਦਾ ਕਿਤੇ ਉਹ ਨਾ ਹੋ ਜਾਵੇ ਕੌਲਾ, ਇਹ ਕੰਵਲ ਤੋਂ ਭਾਵ ਹੈ। ਤੇ ਬਾਹਰ ਤੋਂ ਸਾਡਾ ਜਿਹੜਾ ਮਨ ਹੈ, ਮਹਾਰਾਜ ਸਾਹਿਬ ਕਹਿੰਦੇ ਇਸ ਤਰ੍ਹਾਂ ਨਿਰਲੇਪ ਕਿਵੇਂ ਰਹਿੰਦੇ ਆ, ਅਲਿਪਤ ਰਹੋ, ਨਿਰਲੇਪ ਕਿਵੇਂ ਰਹਿੰਦੇ ਆ ਪਦਾਰਥਾਂ ਤੋਂ, ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ। ਜਿਵੇਂ ਕੌਲ ਫੁੱਲ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਦਾ ਨਹੀਂ, ਇਸੇ ਤਰ੍ਹਾਂ ਸਾਡਾ ਹਿਰਦਾ ਰੂਪੀ ਕਮਲ ਜਿਹੜਾ ਹੈ ਉਹ ਨਿਰਲੇਪ ਰਹਿੰਦਾ, ਕੰਮ ਕਾਰ ਕਰਦੇ, ਤਾੜਨਾ ਕਰਦੇ, ਅੰਦਰ ਤੋਂ ਧੁਨ ਨਾਮ ਦੇ ਚੱਲਦੀ ਰਹਿੰਦੀ ਹੈ, ਅਸਥਾਈ ਦੇ ਕੇ ਫਰਮਾਉਂਦੇ ਹੈ।
ਮੁਖ ਕੀ ਬਾਤ ਸਗਲ ਸਿਓ ਕਰਤਾ।
ਕਹਿੰਦੇ ਹੇ ਸੀਤਲਦਾਸ ਜੀ, ਮੂੰਹ ਨਾਲ ਇਹ ਗੱਲਾਂ ਕਰਦੇ ਰਹਿੰਦੇ ਹੈ, ਮੁਖ ਦੀ ਬਾਤ ਸਗਲ ਸਿਓ ਕਰਤਾ, ਜਵਾਨ ਗੱਲਾਂ ਕਰਦੀ ਹੈ, ਹਿਰਦਾ ਨਾਮ ਜਪਦਾ। ਦੇਖੋ ਇਹ ਨਾਮ ਦੀ ਅਵਸਥਾ ਹੈ, ਵੀ ਹਿਰਦਾ ਨਾਮ ਜਪ ਰਿਹਾ। ਜਿਵੇਂ ਮਿਸਾਲ ਦੇ ਤੌਰ 'ਤੇ ਹੱਥ ਕੰਮਾਂ ਨਾਲ ਅਸੀਂ ਕੰਮ ਕਰਦੇ ਹਾਂ ਅਤੇ ਗੱਲਾਂ ਕਰਦੇ ਹਾਂ ਨਾਲ ਦੇ ਕੋਲ ਜਿਹੜਾ ਬੈਠਾ ਹੁੰਦਾ, ਇਹ ਵੀ ਤਾਂ ਦੋ ਕੰਮ ਕਰਦੇ ਹਾਂ। ਗੱਡੀ ਵਾਲਾ ਗੱਡੀ ਚਲਾਉਂਦਾ, ਨਾਲੇ ਗੱਲਾਂ ਕਰੀ ਜਾਂਦਾ, ਨਾਲੇ ਗੱਡੀ ਠੀਕ ਚਲਾਉਂਦਾ। ਇਹ ਫਿਰ ਦੋ ਰੂਪਾਂ 'ਚ ਕਹਿੰਦੇ, ਜ਼ਬਾਨ ਦੇ ਨਾਲ ਸੰਸਾਰ ਦੇ ਗੱਲਾਂ ਬਾਤ, ਪਹਿਲੀ ਤਾਂ ਗੱਲ ਵੀ ਗੱਲਾਂ ਸੰਕੋਚ ਦਿੰਦਾ, ਬਹੁਤ ਘੱਟ ਕਰਦੇ। ਜੇ ਉਹ ਕਰਨੀ ਪਵੇ ਤਾਂ ਅੰਦਰ ਉਹਨੂੰ ਯੁਕਤੀ ਆ ਜਾਂਦੀ ਹੈ ਵੀ ਗੱਲਾਂ ਕਰਦੇ ਨਾਮ ਕਿਵੇਂ ਜਪਣੇ, ਉਹ ਪਹਿਲਾਂ ਹੀ ਤਿਆਰ ਕਰ ਲੈਂਦਾ ਆਪਣੇ ਆਪ ਨੂੰ। ਤੀਰ ਮਾਰਨ ਵਾਲਾ ਪੂਰਾ ਨਿਸ਼ਾਨਾ ਸਿੰਨ ਕੇ ਮਾਰਦਾ, ਤੀਰ ਤਾਂ ਲੱਗਦਾ। ਉਹ ਸਤਿਪੁਰਸ਼ ਅਵਲਾਂ ਤਾਂ ਬੋਲਦੇ ਨਹੀਂ, ਜੇ ਕਾਰਜ ਸਿੱਧ ਕਰਤੇ ਬੋਲਣਾ ਪਵੇ ਉਹ ਪਹਿਲਾਂ ਤਿਆਰੀ ਕਰਦੇ ਨੇ ਵੀ ਹੁਣ ਮੈਂ ਬੋਲਣ ਲੱਗਿਆ ਵੀ ਤੇ ਨਾਮ ਨਾ ਟੁੱਟ ਜਾਏ ਇਹਦੇ ਵਿੱਚ, ਬੋਲਦੇ ਬੋਲਦੇ ਨਾਮ ਜਪਣਾ। ਇਹ ਜੋਤੀ ਨਾਮ ਜਪਦੇ ਜਪਦੇ ਪ੍ਰਾਪਤ ਹੋ ਜਾਂਦੀ ਹੈ, ਸਤਿਪੁਰਸ਼ਾਂ ਦੀਆਂ ਜ਼ਿੰਦਗੀ ਦੇ ਤਜਰਬੇ ਨੇ ਉਹਨਾਂ ਦੇ। ਅਤੇ ਇਸ ਕਰਕੇ ਮੁੱਖ ਦੇ ਨਾਲ ਕਹਿੰਦੇ, ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਮੂੰਹ ਨਾਲ ਗੱਲਾਂ ਸਾਰਿਆਂ ਦੇ ਨੇ ਕਰਦੇ ਹਾਂ। ਗੁਰੂ ਅਰਜਨ ਦੇਵ ਜੀ ਕਹਿੰਦੇ, ਕੈਸੀ ਅਵਸਥਾ ਹੈ ਮਹਾਰਾਜ ਸਾਹਿਬ ਜੀ, ਇਹ ਸਿੱਖਾਂ ਨੂੰ ਵੀ ਬਖਸ਼ਣ ਕਿਰਪਾ ਕਰਕੇ ਮਹਾਰਾਜ
ਜੀ। ਅਸੰਗ ਪ੍ਰਭ ਆਪਣਾ ਧਰਤਾ,
ਪਰ ਜੀ ਹਿਰਦੇ ਦੇ ਵਿੱਚ ਆਪਣੇ ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਨੂੰ ਧਰਤਾ ਧਾਰਨ ਕੀਤਾ ਹੈ, ਨਾਮ ਦੀ ਧੁਨ ਚੱਲਦੀ ਰਹਿੰਦੀ ਹੈ।
ਦੇਸ ਆਵਤ ਹੈ ਬਹੁਤ ਪਿਹਾਲਾ,
ਤੇ ਮਜ਼ਦੂਰਾਂ ਨੂੰ ਤਾੜਨਾ ਉਪਰੋਂ, ਚਿਹਰਾ ਮੂਹਰਾ ਬਹੁਤ ਪਿਹਾਲ, ਭੈ ਦਇਆ ਡਰਾਉਣਾ, ਜਣੀ ਤੈਨੂੰ ਦੇਖ ਗਿਆ ਵੀ ਖਾਨੇ ਗੁੱਸੇ ਦੇ ਵਿੱਚ ਡਰਾਉਣਾ ਨਹੀਂ। ਬਸ ਕ੍ਰੋਧੀ ਤੇ ਸਤਿਪੁਰਸ਼ਾਂ ਦਾ ਹੀ ਫਰਕ ਹੈ। ਕ੍ਰੋਧੀ ਦੇ ਹਿਰਦੇ ਦੇ ਵਿੱਚ ਕ੍ਰੋਧ ਬੈਠਦਾ ਪਹਿਲਾਂ ਤਾਂ ਜ਼ਬਾਨ ਤੇ ਆਉਂਦਾ, ਪਰ ਸਤਿਪੁਰਸ਼ ਹਿਰਦੇ 'ਚ ਕ੍ਰੋਧ ਨੂੰ ਜਾਣ ਨਹੀਂ ਦਿੰਦੇ, ਜ਼ਬਾਨ ਤੇ ਲੈ ਆਉਂਦੇ ਨੇ, ਹਿਰਦੇ 'ਚ ਨਾਮ ਬੈਠਾ। ਇਸ ਕਰਕੇ ਕਹਿੰਦੇ ਦੀਸ ਆਵਤ ਹੈ, ਦੁਬਾਰੇ ਬੋਲਦੇ ਕੋਈ ਨਹੀਂ।
ਦੀਸ ਆਵਤ ਹੈ ਬਹੁਤ ਪਿਹਾਲਾ,
ਦਿਸਦਾ ਹੈ ਵੀ ਪਿਹਾਲਾ, ਭਿਆਨਕ ਵੀ ਕ੍ਰੋਧੀ ਚਿਹਰਾ ਦਿਸ ਰਿਹਾ, ਨਹੀਂ ਉਹ ਬਨਾਵਟੀ ਹੈ, ਉਹ ਦ੍ਰਿਸ਼ਟੀ ਆ ਰਿਹਾ ਅਗਿਆਨੀਆਂ ਨੂੰ, ਪਰ ਐਸਾ ਨਹੀਂ ਹੈ। ਅੰਦਰ ਤੋਂ ਕੈਸੇ ਨ
ਸਗਲ ਚਰਨ ਕੀ ਇਹੋ ਮਨ ਰਾਲਾ,
ਸਾਰਿਆਂ ਦੇ ਚਰਨਾਂ ਦੀ ਰਾਲਾ ਨਾਮ ਹੈ ਧੂੜ ਦਾ ਹੈ। ਮਨ ਸਾਡਾ ਸਾਰਿਆਂ ਦੀ ਚਰਨ ਧੂੜ, ਰਾਲਾ ਧੂੜ ਨੂੰ ਕਹਿੰਦੇ ਨੇ, ਚਰਨ ਧੂੜ ਹੈ ਸਾਰਿਆਂ ਦੇ।
ਨਾਨਕ ਜਨ ਗੁਰਪੂਰਾ ਪਾਇਆ,
ਸੀਤਲਦਾਸ ਪੁੱਛਦਾ ਕਹਿੰਦਾ ਮਹਾਰਾਜ ਵੀ ਇਹ ਜੀ ਅਵਸਥਾ ਕਿੱਥੋਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨਾਨਕ ਜਨ ਗੁਰਪੂਰਾ ਪਾਇਆ, ਸਾਡਾ ਪੂਰਾ ਗੁਰੂ ਗੁਰੂ ਨਾਨਕ ਹੈ, ਗੁਰੂ ਰਾਮਦਾਸ ਜੀ ਨੇ ਪੂਰਨ ਗੁਰੂ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲੋਂ ਪਾਉਣਾ ਕੀਤਾ ਹੈ।
ਅੰਤਰ ਬਾਹਰ ਏਕ ਦਿਖਾਇਆ,
ਜਿਨ੍ਹਾਂ ਨੇ ਸਾਰਿਆਂ ਦੇ ਅੰਦਰ ਭੀਤਰ ਹਿਰਦੇ ਦੇ ਵਿੱਚ ਤੇ ਬਾਹਰ ਸੰਸਾਰ ਵਿੱਚ ਇੱਕ ਅਦਵੈਤ ਸਰੂਪ ਜੋਤੀ ਸਰੂਪ ਪਰਮੇਸ਼ਰ ਨੂੰ ਪ੍ਰਗਟ ਕਰਕੇ ਦਿਖਾਉਣਾ ਕੀਤਾ ਹੈ। ਤੋ ਇਸ ਕਰਕੇ ਫਿਰ ਤੇ ਉਪਰੋਕਤ ਜਿਹੜਾ ਸ਼ਬਦ ਸੀ ਸਤਿਗੁਰਾਂ ਨੇ ਗੁਰਸਿੱਖਾਂ ਦੇ ਜੀਵਨ ਨੂੰ ਉੱਚਾ ਕਰਨ ਵਾਸਤੇ, ਇਹ ਗੁਰਸਿੱਖਾਂ ਦਾ ਜੀਵਨ ਦਰਸਾਇਆ ਕਿ ਅੰਦਰੋਂ ਤਾਂ ਸਦਾ ਵਾਹਿਗੁਰੂ ਦੇ ਨਾਲ ਲਿਵਲਾਈ ਰੱਖਣ, ਬਾਹਰੋਂ ਦੁਨਿਆਵੀ ਕਾਰ ਵਿਹਾਰ ਕਰਦੇ ਹੋਏ ਹਾਥ ਪਾਉਂ ਕਰ ਕਾਮ ਸਭ ਚੀਤਨ ਨਿਰੰਜਨ ਨਾਲ, ਇਹ ਗੁਰਸਿੱਖਾਂ ਦੇ ਜੀਵਨ ਨੂੰ ਇਸ਼ਾਰਾ ਕੀਤਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਇਹਦੀ ਉਥਾਨ ਇਸ ਤਰ੍ਹਾਂ ਵੀ ਇੱਕ ਹੰਕਾਰੀ ਬੰਦਾ ਘੋੜੇ ਤੇ ਚੜਿਆ ਹੋਇਆ ਬਾਦਸ਼ਾਹ ਸੈਨਾ ਦੇ ਸਮੇਤ ਆ ਰਿਹਾ ਸੀ, ਸਾਰੇ ਲੋਕ ਸਲਾਮਾਂ ਕਰਨ, ਜਿਹੜਾ ਸਲਾਮ ਨਾ ਕਰੇ ਸਿਪਾਹੀ ਆ ਕੇ ਉਹਨੇ ਡੰਡੇ ਮਾਰਨ, ਕਹਿੰਦੇ ਤੂੰ ਸਲਾਮ ਨਹੀਂ ਕੀਤੀ ਸਾਹਿਬ ਨੂੰ, ਉਹ ਦੰਡ ਦੇਣ। ਜਦੋਂ ਸਤਿਗੁਰਾਂ ਦੇ ਪਾਸ ਉਹ ਕਿਤੇ ਆਇਆ, ਮਹਾਰਾਜ ਸਾਹਿਬ ਨੇ ਉਹਨੂੰ ਫਿਰ ਹੰਕਾਰੀ ਨੂੰ ਉਪਦੇਸ਼ ਦਿੱਤਾ ਇਸ ਸ਼ਬਦ ਦੁਆਰਾ, ਕਹਿਣ ਲੱਗੇ ਸੁਣ ਧਿਆਨ ਦੇ ਨਾਲ।
ਪਾਵਤ ਰਲੀਆ ਜੋਬਨ ਬਲੀਆ,
ਹੇ ਭਾਈ ਇਹ ਤੂੰ ਕਦੇ ਸੋਚਿਆ ਹੀ ਨਹੀਂ, ਜੋ ਤੂੰ ਰਲੀਆਂ ਖੁਸ਼ੀਆਂ ਪਾਵਤ ਪਾਉਣਾ ਹੈ, ਪਾਵਤ ਰਲੀਆ, ਰਲੀਆਂ ਖੁਸ਼ੀਆਂ ਪਾਵਤ ਪਾਉਂਦਾ ਹੈ, ਜੋਬਨ ਬਲੀਆ, ਜੋਬਨ ਜਵਾਨੀ ਦਾ, ਬਲੀਆ ਬਲ ਦਿਖਾਉਣਾ, ਤੂੰ ਲੋਕਾਂ ਨੂੰ ਕੁੱਟਦਾ ਮਾਰਦਾ ਵੀ ਸਲਾਮ ਨਹੀਂ ਕੀਤੀ, ਲੋਕਾਂ 'ਤੇ ਰੋਹ ਝਾੜਦਾ ਫਿਰਦਾ, ਪਰ ਤੈਨੂੰ ਇਹ ਨਹੀਂ। ਇਹ ਦੋ ਪਾਠ ਨੇ, ਦੂਸਰਾ ਹੈਗਾ ਪਾਵ ਤੁਰਲੀਆ, ਇਹ ਨਹੀਂ ਪਕਾਉਣਾ ਤੁਸੀਂ, ਸਮਝਣਾ ਹੀ ਹੈ ਇਹ, ਪਾਵ ਤੁਰਲੀਏ ਮੁੱਖ ਪਾਠ ਹੈ, ਪਾਵ ਤੁਰਲੀਆ, ਤੇਰੇ ਪੈੜਾਂ ਹੇਠ ਤੁਰਲੀਆ ਘੋੜਾ, ਚੰਚਲ ਘੋੜਾ ਹੈ, ਜਵਾਨੀ ਦੇ ਬੈਲ ਦੇ ਸਹਿਤ ਤੋਂ ਘੋੜਿਆਂ ਦੀ ਸਵਾਰੀ ਕਰਦਾ ਹੈ।
ਨਾਮ ਬਿਨਾ ਮਾਟੀ ਸੰਗ ਰਲੀਆ,
ਪਰ ਪਰਮੇਸ਼ੁਰ ਦੇ ਨਾਮ ਤੋਂ ਬਿਨਾ ਅੰਤ ਨੂੰ ਮਿੱਟੀ ਦੇ ਵਿੱਚ ਰਲ ਜਾਏਗਾ, ਕਹਿੰਦੇ ਲੋਕਾਂ ਨੂੰ ਕੁੱਟਦਾ ਮਾਰਦਾ ਫਿਰਦੇ ਤੰਗ ਕਰਦੇ।
ਕਾਨ ਕੁੰਡਲੀਆ ਵਸਤਰ ਓਢਲੀਆ,
ਤੇ ਕਾਨ ਕੰਨਾਂ ਦੇ ਵਿੱਚ ਇਹ ਜਿਹੜੇ ਕੁੰਡਲ ਪਹਿਨੇ ਹੋਏ ਨੇ, ਤੇ ਸਰੀਰ ਦੇ ਇਹ ਪੁਰਾਣੇ ਸਮੇਂ ਦਾ ਰਿਵਾਜ਼ ਸੀ, ਕੰਨਾਂ ਕੁੰਡਲ ਪਾਉਂਦੇ ਸੀ ਬੰਦੇ ਵੀ, ਤੇ ਸਰੀਰ ਦੇ ਉੱਪਰ ਚੰਗੇ ਚੰਗੇ ਵਸਤਰ ਕੱਪੜੇ ਉਹ ਢਲੀਆ ਪਹਿਨਦਾ ਹੈ ਤੋਂ
ਸੇਜ ਸੁਖਲੀਆ ਮਨ ਗਰਬਲੀਆ
ਸੇਜ ਸੁਖਲੀਆ ਸੁੱਖਾਂ ਵਾਲੀ ਸੇਜਾ ਬਣਾ ਲਈ ਤੇ ਮਨ ਦੇ ਵਿੱਚ ਗਰਬਲੀਆ ਹੰਕਾਰ ਕਰ ਲੈਣਾ ਬਹੁਤ ਗਰਬਦਾ ਹੈ ਤੇ ਇਸ ਪ੍ਰਕਾਰ ਫਿਰ ਕਹਿੰਦੇ ਤੇਰੇ ਵਿੱਚ ਇਹ ਹੰਕਾਰ ਹੈ ਜਿਸ ਕਰਕੇ ਲੋਕਾਂ ਨੂੰ ਤੰਗ ਕਰਦਾ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ
ਤਲੇ ਕੁੰਚਰੀਆ ਸਿਰ ਕਣਕ ਛਤਰੀਆ
ਤੇਰੇ ਹੇਠਾਂ ਕੁੰਚਰੀਆ ਹਾਥੀ ਜਿਹੜੇ ਕੁੰਚਰ ਹਾਥੀ ਦਾ ਨਾਮ ਹੈ ਹਾਥੀ ਦੀ ਸਵਾਰੀ ਕਰਦਾ ਹੈ ਅਤੇ ਸਿਰ ਸੀਸ ਦੇ ਉੱਪਰ ਕਣਕ ਨਾਮ ਹੈ ਸੋਨੇ ਦਾ ਇਹਦੇ ਉੱਤੇ ਛਤਰ ਹੈ ਤੇਰੇ ਸੋਨੇ ਦਾ ਜਿਵੇਂ ਛਤਰੀਆਂ ਹੁੰਦੀਆਂ ਨੇ ਮੀਂਹ ਪੈਣ ਤੋਂ ਛਤਰ ਹੁੰਦੇ ਬਰੇ ਇਸ ਕਰਕੇ ਸਿਰ ਦੇ ਉੱਤੇ ਕਣਕ ਇਹ ਤੇਰੇ ਉੱਤੇ ਛੱਤਾ ਉੱਤੇ ਜਿਵੇਂ ਹੁੰਦਾ ਇਸ ਤਰ੍ਹਾਂ ਛਤਰ ਹੈ ਤੇਰੇ ਸਿਰ ਦੇ ਉੱਤੇ ਸੋਨੇ ਦੇ ਛਤਰ ਝੂਲਦੇ ਅਖੇ
ਹਰ ਭਗਤ ਬਿਨਾ ਲੇ ਧਰਨ ਗਡਲੀਆ
ਤੇ ਇਹ ਹਰੀ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਧਰਤੀ ਦੇ ਵਿੱਚ ਗਡਲੀਆ ਗੱਡਿਆ ਜਾਏਗਾ ਮਿੱਟੀ ਦੇ ਵਿੱਚ ਮਿਲ ਜਾਏਗਾ ਇਸ ਪ੍ਰਕਾਰ ਦੱਸਦੇ ਨੇ
ਰੂਪ ਸੁੰਦਰੀਆ ਅਨਕ ਇਸਤਰੀਆ
ਤੇ ਸੁੰਦਰ ਸੋਹਣੇ ਰੂਪ ਵਾਲੀਆਂ ਘਰ ਦੇ ਅਨੇਕਾਂ ਇਸਤਰੀਆਂ ਔਰਤਾਂ ਤੇਰੇ ਕੋਲ ਰਾਜਿਆਂ ਦੇ ਕਈ ਕਈ ਵਿਆਹ ਹੁੰਦੇ ਸਨ
ਹਰ ਰਸ ਬਿਨ ਸਭ ਸਵਾਦ ਫਿਕਰੀਆ
ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਵਾਦ ਫਿੱਕੇ ਨੇ ਸਾਰੇ ਇਸ ਕਰਕੇ ਜਾਂ ਫਿੱਕ ਪਾਉਣ ਵਾਲੇ ਨੇ ਇਹ ਇਸ ਕਰਕੇ ਤੂੰ ਇਹ ਸਭ ਜਿੰਨੇ ਵੀ ਹਰ ਰਸ ਬਿਨ ਪਰਮੇਸ਼ਰ ਦੇ ਨਾਮ ਰਸ ਤੋਂ ਬਿਨਾਂ ਸਭ ਸਵਾਦ ਜਿੰਨੇ ਵੀ ਖਾਣ ਪਹਿਨਣ ਦੇ ਇਹ ਫਿੱਕੇ ਹੀ ਸਮਝ ਫਿੱਕਾ ਸਵਾਦ ਆ ਇਹਨਾਂ ਦਾ
ਮਾਇਆ ਛਲੀਆ ਬੇਕਾਰ ਵਿਖਲੀਆ
ਬੇਕਾਰ ਰੂਪੀ ਵਿਖਲੀਆ ਜ਼ਹਿਰ ਵਾਲੀ ਮਾਇਆ ਨੇ ਤੈਨੂੰ ਜਾਂ ਸਾਰੀ ਸ੍ਰਿਸ਼ਟੀ ਨੂੰ ਛਲੀਆ ਠੱਗਿਆ ਹੋਇਆ ਹੈ ਜਾਂ ਇਉਂ ਕਹੋ ਮਾਇਆ ਛਲੀਆ ਛਲ ਰੂਪ ਮਾਇਆ ਨੇ ਛਲੀਆ ਛਲਣ ਕਰਕੇ ਅਤੇ ਬੇਕਾਰ ਵਿਖਲੀਆ ਬੇਕਾਰ ਮੰਦ ਕਰਮਾਂ ਦੀ ਇੱਛਾ ਕਰਕੇ ਵਿਖਲੀਆ ਬੇਸਬਾ ਦੇ ਨਾਲ ਸੰਬੰਧ ਕਰਨ ਰੂਪ ਬਿਲਾਸ ਆਦਿ ਕਰਦਾ ਹੈ ਤੂੰ ਬੇਕਾਰਾਂ ਦੀ ਵਿਖ ਲੀਆ ਇਹ ਅਰਥ ਵਾਸਤੀ ਹੈ ਤੇ ਵਿਖ ਜ਼ਹਿਰ ਨੇ ਸਾਰੇ ਜੀਵਨ ਨੂੰ ਲੀਆ ਲੈਤਾ ਕਰ ਦਿੱਤਾ ਭਾਵ ਨਾਸ ਕਰ ਦਿੱਤਾ ਹੈ
ਸਰਣ ਨਾਨਕ ਪ੍ਰਭ ਪੁਰਖ ਦਇਆਲੀਆ
ਸਤਿਗੁਰੂ ਜੀ ਕਥਨ ਕਰਦੇ ਜੇਕਰ ਪੁਰਖ ਪੂਰਨ ਦਇਆਲੀਆ ਦਇਆਲੂ ਪਰਮੇਸ਼ਰ ਵਾਹਿਗੁਰੂ ਦਇਆ ਦੇ ਘਰ ਪਰਮੇਸ਼ਰ ਦੀ ਸ਼ਰਨ ਤੇ ਉਹ ਪੁਰਖ ਪੂਰਨ ਹੈ ਜਿਹੜਾ ਪਰਿਪੂਰਨ ਦਇਆਲੀਆ ਦਇਆ ਦੇ ਘਰ ਪ੍ਰਭ ਪਰਮੇਸ਼ਰ ਦੀ ਸ਼ਰਨ ਉਹ ਦਇਆ ਦਾ ਘਰ ਜੇ ਉਹਦੀ ਸ਼ਰਨ ਓਟ ਲੈ ਲਵੇ ਤੇਰਾ ਪਾਰ ਉਤਾਰਾ ਹੋ ਜਾਏਗਾ ਉਹ ਤੋਂ ਬਿਨਾ ਨੀ ਪਾਰ ਉਤਾਰਾ ਹੋਣਾ
ਆਸਾ ਮਹੱਲਾ ਪੰਜਵਾ
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ
ਇੱਕ ਬਗੀਚਾ ਪੇੜ ਘਨ ਕਰਿਆ
ਹੇ ਭਾਈ ਏਕ ਅਦਵੈਤ ਸਰੂਪ ਪਰਮੇਸ਼ਰ ਨੇ ਸੰਸਾਰ ਰੂਪੀ ਬਗੀਚਾ ਬਾਗ ਇਹ ਬਣਾਇਆ ਉਹਦੇ ਵਿੱਚ ਰਾਜਸੀ ਤਾਮਸੀ ਸਾਂਤਕੀ ਸੁਭਾਅ ਵਾਲੇ ਘਨ ਬਹੁਤ ਸਾਰੇ ਜੀਵ ਜੰਤ ਜਿਹੜੇ ਪੈਦਾ ਕੀਤੇ ਨੇ ਇਹ ਜੀਵ ਜੰਤਾਂ ਰੂਪੀ ਪੇੜ ਬਿਰਸ਼ ਪੈਦਾ ਕੀਤੇ ਨੇ ਉਸਨੇ ਜਾਂ ਫਿਰ ਏਕ ਬਗੀਚਾ ਪੇੜ ਕੰਨ ਕਰਿਆ ਇੱਕ ਸਾਧ ਸੰਗਤ ਰੂਪੀ ਬਗੀਚਾ ਬਣਿਆ ਹੋਇਆ ਇਹਦੇ ਵਿੱਚ ਵੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਨ ਰੂਪੀ ਕੰਨ ਬਹੁਤੇ ਇਹ ਪੇੜ ਬਹੁਤ ਜਿਨ ਕੰਨ ਦੇ ਅਰਥ ਹੈ ਬਹੁਤ ਪੇੜ ਰੁੱਖ ਬਣਾਉਣਾ ਕੀਤੇ ਨੇ ਪੇੜ ਇਹ ਜਿਹੜਾ ਏਕ ਬਗੀਚਾ ਪੇੜ ਕੰਨ ਕਰਿਆ ਅੰਤਸ਼ਕਰਨ ਰੂਪੀ ਇੱਕ ਬਗੀਚਾ ਹੈ ਇਹਦੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਬੇਅੰਤ ਹੀ ਸ਼ੁਭ ਗੁਣਾ ਰੂਪੀ ਪੇੜ ਬਿਰਸ਼ ਬਣਾਉਣਾ ਕੀਤੇ ਹਨ
ਅੰਮ੍ਰਿਤ ਨਾਮ ਤਹਾ ਮਹਿ ਫਲਿਆ
ਤਹਾ ਤਿਸ ਦੇ ਮਹਿ ਵਿੱਚ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਫਲਿਆ ਫਲੀਭੂਤ ਹੋ ਰਿਹਾ ਹੈ
ਐਸਾ ਕਰੋ ਵਿਚਾਰ ਗਿਆਨੀ
ਇਹੋ ਜਿਹਾ ਵਿਚਾਰ ਹੇ ਗਿਆਨਵਾਨੋ ਇਹੋ ਜਿਹਾ ਵਿਚਾਰ ਨਿਰਣਾ ਕਰੋ
ਜਾਤੀ ਪਾਈਐ ਪਦ ਨਿਰਵਾਨੀ
ਜਿਸ ਕਰਕੇ ਨਿਰਵਾਨੀ ਅਚਲ ਅਵਨਾਸ਼ੀ ਪਦ ਨਿਰਵਾਨੀ ਦੁੱਖਾਂ ਰਹਿਤ ਪਦਵੀ ਨੂੰ ਪ੍ਰਾਪਤ ਕਰੀਦਾ ਹੈ ਉਹ ਤੋਂ ਇਹ ਦੁੱਖਾਂ ਰਹਿਤ ਪਦਵੀ ਪ੍ਰਾਪਤ ਹੁੰਦੀ ਹੈ
ਆਸ ਪਾਸ ਬਿਖੁਆ ਕੇ ਕੁੰਟਾ
ਹੇ ਭਾਈ ਭਰਾਵੋ ਕਹਿੰਦੇ ਆਸ ਪਾਸ ਬਿਖੁਆ ਕੇ ਕੁੰਟਾ ਸੰਸਾਰ ਰੂਪੀ ਬਗੀਚੇ ਦੇ ਆਸ ਪਾਸ ਆਲੇ ਦੁਆਲੇ ਬਿਖੂਆ ਨਾਮ ਹੈ ਵਿਸ਼ਿਆਂ ਦੇ ਕੁੰਟਾ ਕੁੰਡ ਭਾਵ ਕੁਸੰਗੀ ਲੋਕ ਰਹਿੰਦੇ ਨੇ ਇਹਦੇ ਵਿੱਚ ਅੰਮ੍ਰਿਤ ਬੋਲੋ ਜੀ
ਬੀਚ ਅੰਮ੍ਰਿਤ ਹੈ ਭਾਈ ਰੇ,
ਇਹਦੇ ਬੀਚ ਵਿੱਚ ਸਤਸੰਗਤ ਰੂਪੀ ਅੰਮ੍ਰਿਤ ਦਾ ਕੁੰਡ ਹੈ। ਆ ਜਿੱਥੇ ਬੈਠੇ ਹੋ ਇਹ ਅੰਮ੍ਰਿਤ ਦਾ ਕੁੰਡ ਕਿਹਾ ਇਹਨੂੰ। ਤੇ ਇਸ ਕਰਕੇ ਫਿਰ ਬੋਲੋ ਜੀ, ਆਸ ਪਾਸ
ਬਿਖੂਆ ਕੇ ਕੁੰਟਾ,
ਅੰਤਸ਼ ਕਰਨ ਦੇ ਆਸ ਪਾਸ ਆਲੇ ਦੁਆਲੇ ਆਸੇ ਪਾਸੇ ਕਾਮ ਕ੍ਰੋਧ ਵਿਸ਼ਿਆਂ ਦੇ ਪੰਜ ਕੋਸ਼ਾਂ ਰੂਪ ਇਹ ਕੁੰਡ ਨ, ਇਹਦੇ ਵਿੱਚ ਇਹ ਬਿਖੂਆ ਤੇ ਇਹ ਵਿਓਹ ਦੇ ਕੁੰਡ ਨ, ਤੇ ਇਹਦੇ ਵਿੱਚ ਹੁਣ ਦੱਸਦੇ ਹਨ ਬੀਚ
ਬੀਚ ਅੰਮ੍ਰਿਤ ਹੈ ਭਾਈ ਰੇ,
ਇਹਦੇ ਬੀਚ ਬੀਚ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨਾ। ਮ੍ਰਿਤੂ ਤੋਂ ਰਹਿਤ ਆਨੰਦ ਸਰੂਪ ਸਾਕੀ ਚੇਤਨ ਹੈ। ਸਤਸੰਗ ਦੇ ਇਰਦ ਗਿਰਦ ਖੋਟੇ ਪੁਰਸ਼ ਵਿਓਹ ਦੇ ਬੂਟੇ ਕੁੰਡ ਵੀ ਭਰੇ ਹੋਏ ਨੇ। ਬੀਚ ਅੰਮ੍ਰਿਤ ਹੈ ਭਾਈ ਰੇ, ਹੇ ਭਾਈ ਰੇ, ਇਹ ਭਾਈ, ਇਹਦੇ ਵਿੱਚ ਹੀ ਅੰਮ੍ਰਿਤ ਕੁੰਡ ਹੈ, ਇਹਦੇ ਆਲੇ ਦੁਆਲੇ ਜ਼ਹਿਰ ਹੈ। ਅੰਤਰੀ ਭਾਵ ਦੇ ਵਿੱਚ ਬੜੇ ਗਹਿਰੀਆਂ ਗੱਲਾਂ ਮਹਾਰਾਜ ਸਾਹਿਬ ਨੇ ਸਮਝਾਈਆਂ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਸਿੰਚਨ ਹਾਰੇ ਇੱਕ ਹੈ ਮਾਲੀ,
ਇੱਕ ਹੈ ਇੱਕ ਪਰਮੇਸ਼ਰ ਮਾਲੀ ਬਾਗਵਾਨ ਦੀ ਨਿਆਈ ਹੈ। ਸੰਸਾਰ ਰੂਪੀ ਬਗੀਚੇ ਨੂੰ ਨਾਮ ਰੂਪੀ ਜਲ ਦੇ ਨਾਲ ਸਿੰਚਨ ਹਾਰੇ ਸਿੰਜਣ ਵਾਲਾ ਹੈ ਵਾਹਿਗੁਰੂ।
ਖਬਰ ਕਰਤ ਹੈ ਪਾਤ ਪਤ ਡਾਲੀ,
ਤੇ ਜੋ ਪਾਤ ਪਤ ਪੱਤਿਆਂ ਪੱਤਿਆਂ, ਪਾਤ ਦਾ ਵੀ ਅਰਥ ਪੱਤੀ ਹੈ ਤੇ ਪਤ ਦਾ ਅਰਥ ਵੀ ਪੱਤੀ ਹੈ, ਜਾਂ ਫਿਰ ਪਾਤ ਪਤ ਪੱਤਿਆਂ ਪੱਤਿਆਂ ਤੇ ਡਾਲੀ ਟਾਹਣੀਆਂ ਦੀ ਖਬਰ ਸਾਰ ਕਰਦਾ ਹੈ। ਖਬਰ ਕਰਤ ਹੈ ਪਾਤ ਪਤ ਡਾਲੀ, ਡਾਲੀਆਂ ਦੀ ਤੇ ਪੱਤਿਆਂ ਦੀ, ਜਾਂ ਪਾਤ ਜਿਹੜੀ ਪੰਗਤੀ ਹੈ, ਪਾਤ ਦਾ ਅਰਥ ਪੰਗਤੀ ਹੁੰਦਾ ਹੈ, ਕਤਾਰ ਦੇ ਵਿੱਚ ਜਿਹੜੀ ਪੰਗਤੀਆਂ ਦੇ ਬੂਟਿਆਂ ਦੇ ਬੂਟੇ ਜਿਹੜੇ ਲੱਗੇ ਹੋਣ ਉਹਨਾਂ ਦੇ ਪੱਤੇ ਪੱਤੇ ਦੀ ਟਾਹਣੀਆਂ ਦੀ ਖਬਰ ਕਰਦਾ ਹੈ। ਤੇ ਇਸ ਕਰਕੇ ਖਬਰ ਕਰਤ ਹੈ ਪਾਤ ਪਤ ਡਾਲੀ, ਪਾਤ ਵੱਡੇ ਪੱਤਿਆਂ ਦੀ ਨਿਆਈ, ਕਿਉਂਕਿ ਪੱਤੇ ਵੱਡੇ ਵੀ ਹੁੰਦੇ ਨੇ ਛੋਟੇ ਵੀ ਹੁੰਦੇ ਨੇ, ਛੋਟਿਆਂ ਨੂੰ ਪੱਤ ਤੇ ਵੱਡਿਆਂ ਨੂੰ ਪਾਤ ਪੱਤੇ, ਇੱਕ ਨੂੰ ਛੋਟੇ ਇੱਕ ਨੂੰ ਵੱਡੇ ਮੰਨ ਲਓ। ਪਾਤ ਵੱਡੇ ਪੱਤਿਆਂ ਦੀ ਨਿਆਈ ਨਿਸ਼ਕਾਮ ਕਰਮਾਂ ਵਾਲੇ, ਛੋਟੇ ਪੱਤ ਪੱਤਰਿਆਂ ਦੀ ਨਿਆਈ ਸਮਾਨ ਕਰਮਾਂ ਵਾਲੇ, ਡਾਲੀ ਟਾਹਣੀਆਂ ਦੀ ਨਿਆਈ ਕਰਨਾ ਮੁਦਤਾ ਮੈਤਰੀ ਉਪੇਖਿਆ ਵਾਲੇ, ਇਤਿਹਾਸਿਕ ਸਭਨਾਂ ਦੀ ਖਬਰ ਸਾਰ ਲੈਂਦਾ ਹੈ।
ਸਗਲ ਬਨਸਪਤ ਆਣ ਜੜਾਈ,
ਸਾਰੀ ਜੀਵਾਂ ਰੂਪੀ ਬਨਸਪਤੀ ਆਣ ਦਵੈਤ ਵਿੱਚ ਲਿਆ ਕੇ ਜੜਾਈ ਜੜ ਦਿੱਤੀ ਹੈ, ਦਵੈਤ ਵੀ ਜੜ ਦਿੱਤੀ ਹੈ।
ਸਗਲੀ ਫੁੱਲੀ ਨਿਫਲ ਨਾ ਕਾਈ,
ਸਗਲੀ ਸਾਰੀ ਜੀਵਾਂ ਰੂਪੀ ਬਨਸਪਤੀ ਫੁੱਲੀ ਪ੍ਰਫੁੱਲਤ ਹੋ ਰਹੀ ਹੈ, ਨਿਫਲ ਫਲ ਤੋਂ ਹੀਣ ਕਾਈ ਕੋਈ ਵੀ ਨਹੀਂ। ਭਾਵ ਕੀ ਹੈ, ਜੀਵਾਂ ਰੂਪ ਬਨਸਪਤੀ ਵਿਦ ਨਿਖੇਧ ਰੂਪੀ ਪੱਤਰਿਆਂ ਕਰਕੇ ਫਲੀਭੂਤ ਹੈ, ਸਭਨਾਂ ਨੂੰ ਦੁੱਖ ਰੁਖ ਦੁੱਖ ਜਾਂ ਸੁਖ ਰੂਪੀ ਫਲ ਲੱਗੇ ਹੋਏ ਨੇ, ਕੋਈ ਵੀ ਨਿਫਲ ਨਹੀਂ ਹੈ, ਇਹ ਫਲ ਲੱਗੇ ਨੇ।
ਸਗਲ ਬਨਸਪਤ ਆਣ ਜੜਾਈ,
ਜਿਨ੍ਹਾਂ ਨੇ ਸਗਲ ਸਾਰੇ ਸਤ ਸੰਤੋਖ ਆਦਿ ਸਭ ਗੁਣਾਂ ਦੀ ਬਨਸਪਤੀ ਨੂੰ ਸਤਿਗੁਰਾਂ ਤੋਂ ਲਿਆ ਕੇ ਆਪਣੀ ਬੁੱਧ ਰੂਪ ਧਰਤੀ ਵਿੱਚ ਜੜਨਾ ਕੀਤਾ ਹੈ।
ਸਗਲੀ ਫੁੱਲੀ ਨਿਫਲ ਨਾ ਕਾਈ,
ਉਹਨਾਂ ਦੀ ਸਾਰੀ ਬਨਸਪਤੀ ਪ੍ਰਫੁੱਲਤ ਹੋਈ, ਭਾਵ ਨਿਸ਼ਕਾਮ ਕਰਮਾਂ ਦੇ ਪੱਤੇ ਲੱਗੇ, ਧਰਮ ਰੂਪੀ ਫੁੱਲ ਲੱਗੇ, ਬ੍ਰਹਮ ਗਿਆਨ ਰੂਪੀ ਫਲ ਲੱਗਾ, ਇਉਂ ਫਿਰ ਕੋਈ ਵੀ ਨਿਫਲ ਫਲ ਤੋਂ ਬਿਨਾਂ ਨਹੀਂ ਰਹੀ ਹੈ।
ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ,
ਇਹ ਭਾਈ ਜਿਨ੍ਹਾਂ ਨੇ ਇਸ ਬਗੀਚੇ ਵਿੱਚੋਂ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਨਾਮ ਰੂਪੀ ਫਲ ਗੁਰ ਸਤਿਗੁਰੂ ਜੀ ਤੋਂ ਪਾਇਆ ਪ੍ਰਾਪਤ ਕੀਤਾ ਹੈ।
ਨਾਨਕ ਦਾਸ ਤਰੀ ਤਿੰਨ ਮਾਇਆ,
ਸਤਿਗੁਰੂ ਜੀ ਕਥਨ ਕਰਦੇ ਕਿ ਤਿੰਨ ਉਹਨਾਂ ਨੇ ਤੇ ਉਹਨਾਂ ਦਾਸ ਸੇਵਕਾਂ ਨੇ ਮਾਇਆ ਰੂਪੀ ਭਿਆਨਕ ਨਦੀ ਤੋਂ ਤਰੀ ਤਰਨਾ ਕੀਤਾ, ਭਾਵ ਮਾਇਆ ਦੇ ਮੋਹ ਤੋਂ ਮੁਕਤ ਹੋ ਗਏ ਹਨ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਹੀ ਅੱਗੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਾਨ ਕਿਰਪਾ ਕਰਦੇ ਨੇ, ਅੱਗੇ ਵਚਨ ਕਰਦੇ ਹਨ ਜੀ,
ਰਾਜ ਲੀਲਾ ਤੇਰਾ ਨਾਮ ਬਣਾਈ,
ਹੇ ਮਹਾਰਾਜ ਜੋ ਰਾਜ ਪਾਤਸ਼ਾਹ ਦੀ ਲੀਲਾ ਖੇਡ ਹੈ ਉਹ ਗੁਰਮੁਖ ਜਨਾਂ ਤੇਰੇ ਤੁਹਾਡੇ ਨਾਮ ਦੀ ਬਣਾਈ ਬਣਾਉਤ ਕੀਤੀ ਹੈ, ਭਾਵ ਜਿਵੇਂ ਰਾਜਿਆਂ ਦੇ ਕੋਲ ਵਿਭੂਤੀ ਹੁੰਦੀ ਹੈ, ਉਹਨਾਂ ਦੇ ਕੋਲ ਸਿੰਘਾਸਨ, ਸਿੰਘਾਸਨ ਤੇ ਬੈਠਦੇ ਨੇ, ਉੱਪਰ ਛਤਰ ਝੂਲਦਾ, ਨੇੜੇ ਵਜ਼ੀਰ ਹੁੰਦੇ ਨੇ, ਚੋਰਾਂ ਆਦਿ ਨੂੰ ਕੈਦ ਕਰਦੇ ਹੈ, ਪਰਜਾ ਨੂੰ ਵਸਾਉਂਦੇ ਨੇ। ਇਸੇ ਪ੍ਰਕਾਰ ਗੁਰਮੁਖ ਜਨ ਜਿਹੜੇ ਨੇ ਉਹ ਨਾਮ ਰੂਪੀ ਵਿਭੂਤੀ ਵਾਲੇ ਨੇ, ਰਾਜ ਲੀਲਾ ਤੇਰੇ ਨਾਮ ਬਣਾਏ, ਇਹ ਆਮ ਕਰਕੇ ਹੀ ਸ਼ਬਦ ਜਿਹੜਾ ਨਾ ਸੰਗਤ ਦੇ ਵਿੱਚ ਰਾਗੀ ਸਿੰਘ ਗਾਉਂਦੇ ਤੁਹਾਨੂੰ ਸੁਣਾਈ ਦੇਣਗੇ, ਪਰ ਅਰਥ ਭਾਵ ਦੇ ਵਿੱਚ ਬਹੁਤ ਗੁੱਝਾ ਗਿਆਨ ਰੱਖਿਆ ਹੋਇਆ। ਜਿਵੇਂ ਇਹ ਬਾਜ ਅਰਥ ਦੇ ਵਿੱਚ ਜਣੀ ਬਾਜ ਭਾਵ ਦੇ ਵਿੱਚ ਇਹ ਦ੍ਰਿਸ਼ਟਾਂਤ ਸੁਣਿਆ ਵੀ ਇਸ ਤਰ੍ਹਾਂ ਦਾ ਰਾਜੇ ਦੇ ਕੋਲ ਹੁੰਦੀ ਹੈ। ਦੁਬਾਰੇ ਫਿਰ ਇੱਕ ਵਾਰੀ ਵੀ ਜਿਹੜੇ ਰਾਜੇ ਪਾਤਸ਼ਾਹ ਦੇ ਉਹਨਾਂ ਦੀ ਲੀਲਾ ਖੇਡ ਕੀ ਹੈ, ਗੁਰਮੁਖਾਂ ਦੀ ਉਹਨਾਂ ਦੀ ਤਰ੍ਹਾਂ ਕਿਵੇਂ ਖੇਡ ਹੈ। ਜਿਵੇਂ ਰਾਜਿਆਂ ਦੇ ਕੋਲ ਵਿਭੂਤੀ ਹੁੰਦੀ ਹੈ, ਸਾਰੇ ਪਦਾਰਥ ਨੂੰ ਸਿੰਘਾਸਨ ਹੁੰਦਾ ਉਹਦੇ 'ਤੇ ਬੈਠਦੇ ਹੈ, ਛਤਰ ਝੂਲਦਾ ਹੈ, ਵਜ਼ੀਰ ਹੁੰਦੇ ਨੇ, ਚੋਰਾਂ ਨੂੰ ਕੈਦ ਕਰਦੇ ਹੈ, ਪਰਜਾ ਨੂੰ ਵਸਾਉਂਦੇ ਨੇ। ਇਸੇ ਪ੍ਰਕਾਰ ਗੁਰਮੁਖ ਜਨਾਂ ਦੇ ਪਾਸ ਨਾਮ ਰੂਪੀ ਤਾਂ ਵਿਭੂਤੀ ਹੈ, ਭਾਗਠੜੇ ਹਰ ਸੰਤ ਬਾਰੇ ਜਿਨ ਘਰ ਤਨ ਹਰ ਨਾਮ, ਇਹ ਤਾਂ ਹੈ ਵਿਭੂਤੀ ਹੈ, ਹੋਰ ਸਮੱਗਰੀ ਹੈ। ਸੰਤੋਖ ਰੂਪੀ ਸਿੰਘਾਸਨ 'ਤੇ ਵਿਰਾਜਮਾਨ ਹੁੰਦੇ ਨੇ, ਜਸ ਰੂਪੀ ਛਤਰ ਝੂਲਦਾ ਗੁਰਮੁਖਾਂ ਦਾ, ਸਰਬਣ ਮੰਨਣ ਅਧਿਆਸਨ ਗਿਆਨ ਤੱਤ ਤੋਂ ਪਦ ਦਾ ਸੰਸ਼ੋਧਨ ਇਹ ਵਜ਼ੀਰ ਪਾਸ ਰੱਖੇ ਹੋਏ ਨੇ, ਕਾਮ ਕ੍ਰੋਧ ਰੂਪੀ ਚੋਰਾਂ ਨੂੰ ਕੈਦ ਕਰਕੇ ਸਤ ਸੰਤੋਖ ਇਤਿਆਦਿਕ ਸ਼ੁਭ ਗੁਣਾਂ ਨੂੰ ਸ਼ੁਭ ਗੁਣਾਂ ਰੂਪੀ ਪਰਜਾ ਨੂੰ ਵਸਾਉਂਦੇ ਹੈ। ਇਹ ਗੁਰਮੁਖ ਜਨਾਂ ਨੇ ਰਾਜਿਆਂ ਵਰਗੀ ਲੀਲਾ ਕੀਤੀ ਹੈ, ਰਾਜ ਲੀਲਾ ਤੇਰੇ ਨਾਮ ਬਣਾਈ, ਇਉਂ ਬਣਾਈ ਹੈ।
ਜੋਗ ਬਣਿਆ ਤੇਰਾ ਕੀਰਤਨ ਗਾਈ,
ਜੋ ਗੁਰਮੁਖ ਜਨ ਤੇਰਾ ਤੁਹਾਡਾ ਕੀਰਤਨ ਜਸ ਗਾਉਂਦੇ ਨੇ, ਇਹੀ ਉਹਨਾਂ ਦਾ ਜੋਗ ਬਣਿਆ, ਸੰਯੋਗ ਬਣਿਆ ਹੈ। ਭਾਵ ਕੀ ਹੈ, ਜਿਵੇਂ ਜੋਗੀ ਆਪਣੇ ਮਨ ਦੀਆਂ ਬਿਰਤੀਆਂ ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਇਹਦਾ ਨਿਰੋਧ ਮਤਲਬ ਰੋਕਣਾ, ਯੋਗ ਦੇ ਅੱਠ ਅੰਗ ਜਿਹੜੇ ਮੰਨੇ ਹੈ ਅਤੇ ਉਹਨਾਂ ਦੀ ਚਿੱਤੀ ਇਕਾਗਰ ਕਰਦੇ ਹੈ, ਉਹਦੇ 'ਚ ਯੋਗ ਦੇ ਇਸ ਤਰ੍ਹਾਂ ਦੇ ਬਾਹਰ ਦੇ ਅਤੇ ਅੰਤਰੀਵ ਅੰਤਾਂ ਦੇ ਵਿੱਚ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖਾਂ ਨੇ ਜਿਵੇਂ ਯੋਗੀ ਦਸਮ ਦੁਆਰ ਦੀ ਬਿਰਤੀ ਚੜਾਉਂਦੇ ਹੈ, ਪਰ ਗੁਰਮੁਖ ਜਨ ਜਿਹੜਾ ਜਸ ਰੂਪ ਸਰੂਪ ਦੇ 'ਚ ਜੁੜੇ ਨੇ ਵਾਹਿਗੁਰੂ ਵਿੱਚ, ਉਹਨਾਂ ਦੀਆਂ ਸਾਰੀਆਂ ਵਾਸ਼ਨਾ ਅਪੇਖਾ ਹੋ ਜਾਂਦੀਆਂ ਨੇ ਅਤੇ ਮਨ ਦੀ ਬਿਰਤੀ ਇਕਾਗਰ ਹੋ ਜਾਂਦੀ ਹੈ। ਇਉਂ ਗੁਰਮੁਖ ਜਨਾਂ ਦਾ ਇਹ ਯੋਗ ਹੈ, ਭਗਤੀ ਯੋਗ ਹੈ, ਗਿਆਨ ਯੋਗ ਹੈ ਉਹਨਾਂ ਦਾ, ਉਹ ਹੱਠ ਯੋਗ ਹੈ। ਅੱਗੇ ਦੱਸਦੇ ਨੇ,
ਸਰਬ ਸੁਖ ਬਣੇ ਤੇਰਾ ਓਲੇ,
ਤੇਰੇ ਤੁਹਾਡੇ ਓਲੇ ਆਸਰੇ ਕਰਕੇ ਸਰਬ ਸਾਰੇ ਸੁਖ ਬਣੇ ਉਤਪੰਨ ਹੋਏ ਨੇ।
ਭਰਮ ਕੇ ਪਰਦੇ ਸਤਿਗੁਰ ਖੋਲੇ,
ਸਤਿਗੁਰੂ ਮਹਾਰਾਜ ਨੇ ਭਰਮ ਦੇ ਪਰਦੇ ਜਿਹੜੇ ਸੀ ਉਹ ਖੋਲ ਦਿੱਤੇ ਨੇ, ਜਿਹੜੇ ਅਗਿਆਨ ਕਰਕੇ ਜਿਹੜਾ ਭੇਦ ਪਰਮ ਕਰਤੱਤ ਪਰਮ ਆਸ ਸੀ ਇਹ ਸੰਸਿਆਂ ਦੇ ਪਰਦੇ ਲਾਹ ਦਿੱਤੇ, ਸੰਸਿਆਂ ਤੋਂ ਰਹਿਤ ਕਰ ਦਿੱਤਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਹੁਕਮ ਬੂਜ ਰੰਗ ਰਸ ਮਾਣੇ,
ਤੇ ਪਰਮੇਸ਼ਰ ਦਾ ਹੁਕਮ, ਹੁਕਮ ਬੂਜ ਤੇ ਗੁਰਮੁਖ ਜਨ ਪਰਮੇਸ਼ਰ ਦੇ ਹੁਕਮ ਉਹਦਾ ਜਿਹੜਾ ਆਦੇਸ਼ ਹੈ ਫਰਮਾਨ ਹੈ ਜੋ ਉਹਨੂੰ ਬੁੱਝ ਕੇ ਰਾਜਿਆਂ ਦੀ ਨਿਆਈ ਰੰਗ ਆਨੰਦ ਰਸ ਸਵਾਦਾਂ ਨੂੰ ਮਾਣੇ ਮਾਣਦੇ ਨੇ, ਉਹਦੇ ਹੁਕਮ ਵਿੱਚ ਰਹਿੰਦੇ ਨੇ।
ਸਤਿਗੁਰ ਸੇਵਾ ਮਹਾ ਨਿਰਵਾਣ,
ਸਤਿਗੁਰਾਂ ਦੀ ਸੱਚਿਆਂ ਦੀ ਸੇਵਾ ਟਹਿਲ ਜਿਹੜੀ ਕਰਨੀ ਹੈ ਨਿਰਵਾਣ ਅਟਲ, ਉਹ ਬੰਧਨਾਂ ਤੋਂ ਰਹਿਤ, ਜਾਣੀ ਅਟਲ ਬੰਧਨਾਂ ਤੋਂ ਰਹਿਤ, ਜਿਹੜੇ ਨਾ ਟਰਨ ਵਾਲੇ ਉਹਨਾਂ ਬੰਧਨਾਂ ਤੋਂ ਰਹਿਤ ਹੋ ਕੇ ਮੁੜ ਕੇ ਬੰਧਨ ਪੈਂਦੇ ਨਹੀਂ, ਨਿਰਵਾਣ ਪਦਵੀ ਮਿਲ ਗਈ, ਬੰਧਨ ਤੋਂ ਰਹਿਤ ਅਟਲ ਸੁੱਖ ਮਿਲ ਗਿਆ, ਤੇ ਬੰਧਨਾਂ ਤੋਂ ਰਹਿਤ ਕਰਨ ਵਾਲੀ ਜਿਹੜੀ ਵੱਡੀ ਮਹਾਂ ਪਦਵੀ ਹੈ ਉਹ ਪ੍ਰਾਪਤ ਹੋ ਗਈ ਹੈ। ਮਹਾਂ ਨਿਰਵਾਣੇ ਮਹਾਂ ਪਦਵੀ ਮਿਲ ਗਈ, ਵੱਡੀ ਪਦਵੀ।
ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ,
ਹੇ ਮਹਾਰਾਜ ਜਿਨ ਜਿਨ੍ਹਾਂ ਨੇ ਤੂੰ ਤੇਰੇ ਸਰੂਪ ਨੂੰ ਜਾਣ ਲਿਆ ਹੈ ਤੇ ਉਹ ਭਾਵੇਂ ਗ੍ਰਸਤ ਪਰਿਵਾਰ ਵਾਲੇ ਨੇ ਭਾਵੇਂ ਉਦਾਸੀ ਤਿਆਗ ਵਿਰਗਤ ਨੇ, ਉਹ ਤੇਰੀ ਦਰਗਾਹ ਦੇ ਅੰਦਰ ਪ੍ਰਮਾਣਿਕ ਹੋਏ ਨੇ, ਸਫਲੇ ਹੋ ਗਏ ਹੋ।
ਨਾਮ ਰਤਾ ਸੋਈ ਨਿਰਵਾਣ,
ਜੋ ਤੇਰੇ ਨਾਮ ਵਿੱਚ ਰੰਗਿਆ ਗਿਆ ਉਹ ਨਿਰਵਾਣ ਨਿਹਚਲ ਅਚਲ ਪਦਵੀ ਵਾਲਾ ਹੋ ਗਿਆ, ਬੰਧਨਾਂ ਤੋਂ ਰਹਿਤ ਹੋ ਗਿਆ, ਮੁਕਤ ਹੋ ਗਿਆ ਹੈ।
ਜਾ ਕੋ ਮਿਲਿਓ ਨਾਮ ਨਿਧਾਨਾ,
ਇਹ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਨਿਧਾਨਾ ਨਾਮ ਖਜ਼ਾਨੇ ਦਾ ਹੈ।
ਪੰਡਤ ਨਾਨਕ ਤਾ ਕਾ ਪੂਰ ਖਜ਼ਾਨਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਦੇ ਉਹਨਾਂ ਦਾ ਹਿਰਦਾ ਜਾਂ ਹਿਰਦਾ ਰੂਪੀ ਖਜ਼ਾਨਾ ਭੰਡਾਰਾ ਸੁਭ ਗੁਣਾਂ ਦੇ ਨਾਲ ਐਨ ਲਵਾਲਾ ਭਰ ਗਿਆ ਹੈ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਅੰਦਰ ਕਿਰਪਾ ਕਰਕੇ ਸ਼ਬਦ ਉਚਾਰਨ ਕਰਦੇ ਹੈ। ਇਹਦੀ ਉਥਾਨ ਕਹਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਕੋਈ ਜਗਿਆਸੂ ਆਇਆ, ਉਸਨੇ ਬੇਨਤੀ ਕੀਤੀ, ਮਹਾਰਾਜ ਬਹੁਤ ਤੀਰਥਾਂ 'ਤੇ ਮੈਂ ਫੁਰ ਆਇਆ ਹਾਂ, ਬੜੇ ਤੀਰਥਾਂ 'ਤੇ ਇਸ਼ਨਾਨ ਕੀਤੇ, ਪੰਡਿਤਾਂ ਵਿਦਵਾਨਾਂ ਕੋਲ ਵੀ ਗਿਆ, ਬੜਾ ਪੁੱਛਿਆ ਉਹਨਾਂ ਨੂੰ, ਸ਼ਾਸਤਰਾਂ ਵੇਦਾਂ ਆਦਿ ਨੂੰ ਪੜ੍ਹਿਆ, ਪਰ ਮਾਇਆ ਦੇ ਮੋਹ ਤੋਂ ਛੁਟਕਾਰਾ ਨਾ ਹੋਇਆ। ਆਪ ਕਿਰਪਾ ਕਰਕੇ ਦੱਸੋ ਵੀ ਮਾਇਆ ਦੀ ਪਕੜ ਤੋਂ ਕਿਵੇਂ ਬਚਿਆ ਜਾ ਸਕਦਾ, ਉਪਦੇਸ਼ ਬਖਸ਼ੋ। ਤਾਂ ਸਤਿਗੁਰ ਨੇ ਬੇਨਤੀ ਉਹਦੀ ਸੁਣ ਕੇ ਸ਼ਬਦ ਉਚਾਰਨ ਕੀਤਾ, ਮਾਇਆ ਤੇ ਮੋਹ ਤੋਂ ਬਚਣ ਦਾ ਉਪਦੇਸ਼ ਬਖਸ਼ਦੇ ਹਨ ਜੇ।
ਤੀਰਥ ਜਾਓ ਤਾਂ ਹੋ ਕਰਤੇ,
ਜਿਗਿਆਸੂ ਕਹਿੰਦਾ ਇਹ ਮਹਾਰਾਜ ਮੈਂ ਤੀਰਥਾਂ ਦੇ ਉੱਤੇ ਗਿਆ, ਉੱਥੇ ਜਾਂਦਾ ਰਿਹਾ ਤੇ ਜਾ ਕੇ ਕੀ ਦੇਖਦੇ ਹਾਂ ਤਾਂ ਤਦ ਉੱਥੇ ਜਿਹੜੇ ਵਸਣ ਵਾਲੇ ਲੋਕ ਰਿਸ਼ੀ ਮੁਨੀ ਆਦਿ ਉਹ ਕਹਿੰਦੇ ਹੋ ਮੈਂ ਹੀ ਵੱਡਾ ਮਹਾਤਮਾ, ਕੋਈ ਕਹਿੰਦਾ ਹੋ ਮੈਂ ਮੁਕਤੀ ਦੇ ਸਕਦਾ ਹਾਂ, ਤੇ ਇਉਂ ਹੋਂ ਹੀ ਹੋਂ ਕਰਦੇ ਨੇ ਤੇ ਮੈਂ ਕਰ ਸਕਦਾ ਹਾਂ ਇਸ ਤਰ੍ਹਾਂ ਦੇ, ਮੈਂ ਇਉਂ ਕਰ ਸਕਦਾ, ਮੈਂ ਇੰਨਿਆਂ ਨੂੰ ਉਤਾਰਿਆ, ਇਸ ਤਰ੍ਹਾਂ ਦੀਆਂ ਗੱਲਾਂ ਹੰਕਾਰ ਦੀਆਂ ਕਰਦੇ ਹਨ।
ਪੰਡਿਤ ਪੁੱਛੋ ਤਾਂ ਮਾਇਆ ਰਾਤੇ,
ਜੇ ਪੰਡਿਤ ਵਿਦਵਾਨਾਂ ਨੂੰ ਕੋਈ ਸਵਾਲ ਪੁੱਛਦੇ ਆ ਉਹ ਮੋਹ ਤੋਂ ਛੁੱਟਣ ਬਾਰੇ ਕੋਈ ਗੱਲ ਪੁੱਛੋ ਪੁੱਛਦੇ ਆ ਤਾਂ ਉਹ ਆਪ ਹੀ ਮਾਇਆ ਦੇ ਵਿੱਚ ਰਾਤੇ ਰੰਗੇ ਹੋਏ ਨੇ, ਕਹਿੰਦੇ 500 ਰੁਪਇਆ ਲਾਉਂ ਤੈਨੂੰ ਪ੍ਰਸ਼ਨ ਦੱਸਣ ਦਾ, ਉਹ ਐ ਮਾਇਆ ਦਾ ਠੇਕਾ ਕਰਦੇ ਹਨ।
ਸੋ ਅਸਥਾਨ ਬਤਾਵਹੁ ਮੀਤਾ,
ਹੇ ਮੇਰੇ ਮੀਤਾ ਮਿੱਤਰ ਸਤਿਗੁਰੂ ਮੈਨੂੰ ਉਹ ਅਸਥਾਨ ਜਗ੍ਹਾ ਬਤਾਵਹੁ, ਮੈਨੂੰ ਮਹਾਰਾਜ ਦੱਸਣਾ ਕਰੋ ਕਿਰਪਾ ਕਰਕੇ।
ਜਾ ਕੇ ਹਰ ਹਰ ਕੀਰਤਨ ਨੀਤਾ,
ਜਿਸ ਥਾਂ ਦੇ ਉੱਪਰ ਨੀਤਾ ਹਮੇਸ਼ਾ ਹਰ ਹਰੀ ਵਾਹਿਗੁਰੂ ਦਾ ਪਰਮੇਸ਼ਰ ਦਾ ਕੀਰਤਨ ਜਸ ਹੁੰਦਾ ਹੋਵੇ, ਤੇ ਇਸ ਦਾ ਉੱਤਰ ਗੁਰੂ ਸਾਹਿਬ ਜੀ ਨੇ ਅਖੀਰ ਚ ਦੇਣਗੇ, ਅੱਗੇ ਚੱਲ ਕੇ ਦੇਣਗੇ ਉੱਤਰ,
ਰਹਾਉ
ਸਾਈ ਦੇ ਕੇ ਪ੍ਰਮਾਨ ਕਰਦੇ ਨੇ ਮਹਾਰਾਜ।
ਸ਼ਾਸਤਰ ਵੇਦ ਪਾਪ ਪੁੰਨ ਵਿਚਾਰ,
ਹੇ ਮਹਾਰਾਜ ਮੈਂ 6 ਸ਼ਾਸਤਰ ਚਾਰੇ ਵੇਦਾਂ ਨੂੰ ਵੀ ਪੜ੍ਹ ਕੇ ਵੇਖ ਲਿਆ, ਉਹਨਾਂ ਵਿੱਚ ਬਹੁਤ ਪਾਪ ਮੰਦ ਕਰਮ ਤੇ ਪੁੰਨ ਚੰਗੇ ਕਰਮਾਂ ਦਾ ਇਹ ਨਿਰਣਾ ਵਿਚਾਰ ਤਾਂ ਹੈ ਪਰ ਮਹਾਰਾਜ ਸ਼ਾਂਤੀ ਨਹੀਂ ਪ੍ਰਾਪਤ ਹੋ ਰਹੀ।
ਨਰਕ ਸੁਰਗ ਫਿਰ ਫਿਰ ਅਵਤਾਰ,
ਪਾਪਾਂ ਕਰਕੇ ਨਰਕ ਅਤੇ ਪੁੰਨਾਂ ਕਰਕੇ ਸੁਰਗ ਉਹਦੇ ਚ ਵਾਸਾ ਹੁੰਦਾ ਹੈ, ਇਉਂ ਫਿਰ ਫਿਰ ਮੁੜ ਮੁੜ ਕੇ ਆਉਣਾ ਜਾਣਾ ਤਾਂ ਫਿਰ ਵੀ ਬਣਿਆ ਰਿਹਾ, ਜੇ ਸਵਰਗ ਚਲਿਆ ਗਿਆ ਫਿਰ ਕਿਹੜਾ ਉੱਥੇ ਮੁਕਤ ਹੋ ਗਿਆ, ਨਰਕਾਂ ਚਲਿਆ ਗਿਆ ਉੱਥੋਂ ਵੀ, ਇਉਂ ਵੀ ਚੱਕਰ ਬਣਿਆ ਹੋਇਆ।
ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ,
ਜੇ ਗ੍ਰਸਤ ਜਿਹੜੇ ਕਬੀਲੇ ਵਾਲੇ ਪਰਿਵਾਰ ਵਾਲੇ ਉਹਨਾਂ ਦੇ ਵਿੱਚ ਮਹਿ ਵਿੱਚ ਦੇਖੀਏ ਉਹਨਾਂ ਦੇ ਵਿੱਚ ਚਿੰਤਾ ਸੋਗ ਗਮ ਫਿਕਰ ਉਹ ਨਹੀਂ ਛੱਡਦੇ, ਜੇ ਉਦਾਸ ਉਪਰਾਮ ਹੋ ਕੇ ਬੈਠ ਜਾਵਾਂ ਤਾਂ ਹੰਕਾਰ ਆਦਿ ਵੱਧ ਜਾਂਦਾ ਵੀ ਮੇਰੇ ਵਰਗਾ ਤਪੀਆ ਕੋਈ ਨਹੀਂ ਹੈ, ਉਦਾਸ ਉਦਾਸੀ ਦੇ ਵਿੱਚ ਉਪਰਾਮਤਾ ਦੇ ਵਿੱਚ ਭੋਰਿਆਂ ਚ ਬਹਿਣ ਨਾਲ ਜੰਗਲਾਂ ਚ ਬਹਿਣ ਨਾਲ ਹੰਕਾਰ ਫੁਰਦਾ ਵੀ ਮੈਂ ਤਪ ਕਰ ਰਿਹਾ ਹਾਂ।
ਕਰਮ ਕਰਤ ਜੀ ਕੋ ਜੰਜਾਰ,
ਜੇ ਹੰਗਤਾ ਦੇ ਸਹਿਤ ਕਰਮਾਂ ਨੂੰ ਕਰਦਾ ਹਾਂ ਤਾਂ ਜੀਵ ਨੂੰ ਜੰਜਾਰ ਬੰਧਨ ਪੈਂਦੇ ਨੇ, ਜੇ ਕਰਮਾਂ ਨੂੰ ਕੀਤਾ ਤਾਂ ਉਹਨਾਂ ਦਾ ਫਿਰ ਫਲ ਭੋਗਣਾ ਪੈਂਦਾ, ਤੇ ਕਰਮ ਜਿਹੜੇ ਨੇ ਉਹ ਬੰਨ ਲੈਂਦੇ ਨੇ, ਤੇ ਇਸ ਕਰਕੇ ਮਹਾਰਾਜ ਦੱਸੋ ਛੁਟਕਾਰਾ ਕਿਵੇਂ ਹੈ। ਤੇ ਅੱਗੇ ਮਹਾਰਾਜ ਸਾਹਿਬ ਜੀ ਹੁਣ ਉੱਤਰ ਦਿੰਦੇ ਹਨ ਅਖੀਰਲੀਆਂ ਪੰਕਤੀਆਂ ਵਿੱਚ,
ਪ੍ਰਭ ਕਿਰਪਾ ਤੇ ਮਨ ਵਸ ਆਇਆ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਜਗਿਆਸੂ ਪਰਮੇਸ਼ਰ ਦੀ ਕਿਰਪਾ ਦਿਆਲਤਾ ਤੋਂ ਬਿਨਾਂ ਮਨ ਨਹੀਂ ਬਸ ਵਿੱਚ ਆਉਂਦਾ, ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਵਾਹਿਗੁਰੂ ਬੇਨਤੀਆਂ ਕਰਨੀਆਂ ਬਣਦੀਆਂ ਨੇ, ਮਨ ਫਿਰ ਟਿਕਾਓ ਦੇ ਵਿੱਚ ਆ ਜਾਂਦਾ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਨਾਨਕ ਗੁਰਮੁਖ ਤਰੀ ਤਿੰਨ ਮਾਇਆ,
ਸਤਿਗੁਰੂ ਜੀ ਕਥਨ ਕਰਦੇ ਜੋ ਗੁਰਮੁਖ ਨੇ ਉਹਨਾਂ ਨੇ ਇਹ ਮਾਇਆ ਰੂਪ ਨਦੀ ਨੂੰ ਤੈਰਨਾ ਕੀਤਾ ਹੈ, ਉਹ ਤਰ ਗਏ ਹਨ।
ਸਾਧ ਸੰਗ ਹਰ ਕੀਰਤਨ ਗਾਈਐ,
ਹੇ ਜਗਿਆਸੂ ਉਹ ਸਾਧ ਸੰਗ ਜਾਣੀ ਸ੍ਰੇਸ਼ਟ ਜਨਾਂ ਦੀ ਸੰਗਤ ਭਾਵ ਸਤਸੰਗਤ ਰੂਪੀ ਅਸਥਾਨ ਹੈ, ਜਿੱਥੇ ਹਰੀ ਪਰਮੇਸ਼ਰ ਦਾ ਕੀਰਤਨ ਜਸ ਗਾਈਐ ਗਾਈਦਾ, ਜਾ ਕਿਹਾ ਸੀ ਨਾ ਸੋ ਸਥਾਨ ਬਤਾਵੋ ਮੀਤਾ, ਉਹਦਾ ਉੱਤਰ ਦੇ ਰਹੇ ਨੇ ਹੁਣ। ਪਰ ਇਹ ਜਿਹੜਾ ਸਾਧ ਸੰਗ ਹਰ ਕੀਰਤਨ ਗਾਈ ਹੈ ਇਹੋ ਸਥਾਨ,
ਇਹੋ ਅਸਥਾਨ ਗੁਰੂ ਤੇ ਪਾਈਐ,
ਪਰ ਇਹ ਜਿਹੜਾ ਸਤਸੰਗਤ ਰੂਪੀ ਅਸਥਾਨ ਜਗ੍ਹਾ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਹੀ ਪਾਈ ਦੀ ਹੈ, ਆਪਣੇ ਆਪ ਨਹੀਂ ਮਿਲਦੀ, ਗੁਰੂ ਦੀ ਕਿਰਪਾ ਹੁੰਦੀ ਹੈ। ਤੇ ਇਸ ਕਰਕੇ ਰਹਾਉ ਦੂਜਾ ਬੋਲਤਾ ਜੀ,
ਰਹਾਉ ਦੂਜਾ,
ਤੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕਰਦੇ ਹੈ ਰਹਾਉ ਜਿਹੜਾ ਦੂਸਰਾ ਹੈ, ਇਹ ਦੂਜਾ ਉਚਾਰਨ ਕਰਕੇ ਦੂਜਾ ਰਹਾਉ ਕਿਉਂਕਿ ਪਿੱਛੇ ਰਹਾਉ ਆ ਚੁੱਕਾ ਹੈ, ਇਹ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਤਾਂ ਦੂਜਾ ਰਹਾਉ ਕਥਨ ਕੀਤਾ ਹੈ, ਸਮਾਪਤੀ ਕੀਤੀ ਇਹ ਸ਼ਬਦ ਇੱਥੇ।
ਆਸਾ ਮਹੱਲਾ ਪੰਜਵਾ,
ਤੇ ਪੰਜਵੇਂ ਪਾਤਸ਼ਾਹ ਅੱਗੇ ਉਚਾਰਨ ਕਰਦੇ ਹਨ ਜੇ ਇਹ ਸ਼ਬਦ ਸਤਿਗੁਰ ਜੀਵਨ ਮੁਕਤੀ ਦਾ ਆਨੰਦ ਦੱਸਦੇ ਨੇ।
ਕਰਮ ਹੈ ਸੁਖ ਬਾਹਰ ਫੁਨ ਸੁਖਾ,
ਹੇ ਗੁਰਸਿੱਖੋ ਜਦੋਂ ਘਰ ਅੰਮ੍ਰਿਤਸਰ ਦੇ ਵਿੱਚ ਸੀ ਅਸੀਂ ਤਾਂ ਵੀ ਸੁਖੀ ਸੀ, ਸੁਖ ਆਨੰਦ ਦੇ ਸਹਿਤ ਸੀ, ਹੁਣ ਜਦੋਂ ਬਾਹਰੋਂ ਬਡਾਲੀ ਸਾਹਿਬ ਜਿੱਥੇ ਤਿੰਨ ਸਾਰੇ ਉੱਥੇ ਵੀ ਸੁਖ ਆਨੰਦ ਹੀ ਮਾਣਿਆ ਹੈ, ਉੱਥੇ ਵੀ ਸੁਖੇ ਸੀ।
ਹਰ ਸਿਮਰਤ ਸਗਲ ਬਿਨਾਸੇ ਦੁੱਖ,
ਤੇ ਇਉਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਅੰਤਰਮੁਖੀ ਬਿਰਤੀ ਰੂਪ ਦੇ ਵਿੱਚ ਸੁਖ ਤੇ ਬਾਹਰ ਵੀ ਸੁਖ ਹੀ ਪ੍ਰਾਪਤ ਹੋਇਆ, ਤੇ ਅੰਤਰ ਜਿਹੜਾ ਸੁਖ ਜਿਹੜਾ ਜਿਹੜੇ ਅੰਦਰ ਬਿਰਤੀ ਹੈ ਜਿਹਨਾਂ ਦੀ ਅੰਤਰਮੁਖ ਬਿਰਤੀ ਉਹਨਾਂ ਦੇ ਘਰ ਦੇ ਵਿੱਚ ਹਿਰਦੇ ਰੂਪੀ ਘਰ ਸਦਾ ਹੀ ਸੁੱਖ ਰਹਿੰਦਾ, ਬਾਹਰ ਸੰਸਾਰ ਵਿੱਚ ਵੀ ਸੁੱਖ ਹੀ ਹੈ। ਹਰ ਪਰਮੇਸ਼ੁਰ ਨੂੰ ਸਿਮਰਤੀ ਯਾਦ ਕਰਦਿਆਂ ਸਾਰੇ ਜੰਮਣ ਮਰਨ ਰੂਪੀ ਇਹ ਜਿਹੜੇ ਦੁੱਖ ਬਿਨਾਸੇ ਨਾਸ ਹੋ ਜਾਂਦੇ ਹਨ।
ਸਗਲ ਸੁਖ ਜਾਂ ਤੂੰ ਚਿੱਤ ਆਵੇਂ,
ਹੇ ਵਾਹਿਗੁਰੂ ਜਦੋਂ ਤੂੰ ਸਾਡੇ ਚੇਤੇ ਆ ਜਾਵੇਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨ।
ਸੋ ਨਾਮ ਜਪੈ ਜੋ ਜਨ ਤੁਦ ਭਾਵੈ,
ਜਿਹੜਾ ਤੁਹਾਡਾ ਜਨ ਪੁਰਸ਼ ਤੁਹਾਡੇ ਨਾਮ ਨੂੰ ਜਪਦਾ ਤੇ ਉਹ ਤੁਹਾਡਾ ਨਾਮ ਜਪਦਾ ਉਹ ਸੁਖ ਪ੍ਰਾਪਤ ਕਰ ਲੈ। ਸੋ ਨਾਮ ਜਪੈ ਉਹ ਜਪਦਾ ਜੋ ਜਨ ਤੁਦ ਭਾਵੈ, ਜਿਹੜਾ ਤੈਨੂੰ ਭਾਵ ਵੀ ਜਪੇ ਉਹ ਸਕਦਾ ਤੇ ਜਿਹੜਾ ਜਪਦਾ ਉਹਨੂੰ ਸੁੱਖ ਮਿਲਦੇ ਆ। ਇਸ ਕਰਕੇ ਮਹਾਰਾਜ ਤੁਹਾਡੀ ਕਿਰਪਾ ਬਿਨਾਂ ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਅੱਗੇ ਦੱਸਦੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਤਨ ਮਨ ਸੀਤਲ ਜਪ ਨਾਮ ਤੇਰਾ,
ਹੇ ਪਰਮੇਸ਼ਰ ਤੇਰਾ ਤੁਹਾਡਾ ਨਾਮ ਜਪਣ ਕਰਕੇ ਤਨ ਸਰੀਰ ਵਿਸ਼ਿਆਂ ਵੱਲੋਂ ਅਤੇ ਮਨ ਵਾਸ਼ਨਾ ਵੱਲੋਂ ਹਟ ਕੇ ਸੀਤਲ ਠੰਡਾ ਹੋ ਜਾਂਦਾ ਹੈ।
ਹਰ ਹਰ ਜਪਤ ਟਹਿ ਦੁੱਖ ਡੇਰਾ,
ਹਰ ਹਰੀ ਹਰ ਪਰਮੇਸ਼ਰ, ਹੇ ਹਰ ਹਰੀ ਤੇ ਦੋ ਵਾਰੀ ਹਰ ਹਰ ਹੈ, ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ, ਤੇਰਾ ਨਾਮ ਜਪਤ ਜਪਣ ਕਰਕੇ ਜੰਮਣ ਮਰਨ ਰੂਪੀ ਦੁੱਖ ਜਿਹੜਾ ਕਸ਼ਟ ਹੈ ਇਹਦਾ ਡੇਰਾ ਅਸਥਾਨ ਕੀ ਹੈ ਅਗਿਆਨ, ਉਹ ਟਹਿ ਡਿੱਗ ਜਾਂਦਾ, ਢਹਿ ਜਾਂਦਾ, ਨਾਸ਼ ਹੋ ਜਾਂਦਾ ਹੈ।
ਹੁਕਮ ਬੁੱਝੈ ਸੋਈ ਪਰਵਾਨ,
ਹੇ ਪਰਮੇਸ਼ਰ ਜੋ ਆਪ ਜੀ ਦੇ ਹੁਕਮ ਫਰਮਾਨ ਨੂੰ ਬੁੱਝਦਾ ਸਮਝਦਾ ਹੈ ਤੁਹਾਡੇ ਹੁਕਮ ਨੂੰ, ਉਹ ਪ੍ਰਮਾਣਿਕ ਹੋ ਜਾਂਦਾ ਕਲਯੁਗ ਦੇ ਵਿੱਚ।
ਸਾਚ ਸ਼ਬਦ ਜਾ ਕਾ ਨੀਸਾਨ,
ਕਿਉਂਕਿ ਹੁਕਮ ਬੁੱਝੈ ਸੋਈ ਪਰਵਾਨ, ਤੁਹਾਡੇ ਹੁਕਮ ਨੂੰ ਜਿਹੜਾ ਬੁੱਝ ਲੈਂਦਾ ਉਹ ਕਲਯੁਗ ਦੇ ਨਾਮ ਜਪਣ ਦੀ ਰੁੱਤ ਹੈ। ਇਹ ਜਿਹੜਾ ਇਸ ਤਰ੍ਹਾਂ ਜਿਹੜਾ ਪੁਰਸ਼ ਇਸ ਹੁਕਮ ਨੂੰ ਜਿਹੜਾ ਗੁਰੂ ਸਾਹਿਬ ਨੇ ਕਿਹਾ ਬਕੋਲੂ ਆਏ ਔਰ ਇੱਕ ਨਾਮ ਬੋ 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 ਬੋ, ਜਿਹੜਾ ਪੁਰਸ਼ ਇਸ ਦੁਆਰਾ ਬੁੱਝ ਲੈਂਦਾ ਸਮਝ ਲੈਂਦਾ ਉਹੀ ਦਰਗਾਹ ਦੇ ਪ੍ਰਮਾਣਿਕ ਹੋ ਜਾਂਦਾ। ਅਤੇ ਜਿਹੜਾ ਜਿਹਨਾਂ ਕੋਲ ਸਤਿਗੁਰ ਸੱਚੇ ਸਤਿਗੁਰੂ ਮਹਾਰਾਜ ਦਾ ਸ਼ਬਦ ਉਪਦੇਸ਼ ਦਾ ਨਿਸ਼ਾਨ ਚਿੰਨ ਪ੍ਰਵਾਨਾ ਹੈ, ਜਿਹੜਾ ਹੁਕਮ ਨੂੰ ਬੁੱਝਿਆ ਉਹ ਵੀ ਪ੍ਰਮਾਣਿਕ, ਸਾਚ ਸ਼ਬਦ ਜਾ ਕਾ ਨਿਸ਼ਾਨ, ਜਿਹਦੇ ਕੋਲ ਸਤਿਗੁਰਾਂ ਦਾ ਸੱਚਾ ਗੁਰਮੰਤਰ ਹੈ, ਮੂਲ ਮੰਤਰ ਹੈ, ਉਪਦੇਸ਼ ਹੈ, ਉਹ ਵੀ ਪ੍ਰਮਾਣਿਕ ਸਫਲਾ ਹੋ ਜਾਂਦਾ।
ਗੁਰਪੂਰਾ ਹਰ ਨਾਮ ਦ੍ਰਿੜਾਇਆ,
ਇਹ ਭਾਈ ਜਦੋਂ ਪੂਰੇ ਸਤਿਗੁਰਾਂ ਨੇ ਨਾਮ ਦ੍ਰਿੜ ਪੱਕਾ ਕਰਵਾ ਦਿੱਤਾ ਵਾਹਿਗੁਰੂ ਪਰਮੇਸ਼ਰ ਦਾ ਹਰੀ ਦਾ,
ਭਨਤ ਨਾਨਕ ਮੇਰਾ ਮਨ ਸੁਖ ਪਾਇਆ,
ਸਤਿਗੁਰੂ ਜੀ ਭਨਤ ਉਚਾਰਨ ਕਰਦੇ ਹੈ ਤਦ ਮੇਰੇ ਸਾਡੇ ਮਨ ਹਿਰਦੇ, ਮਨ ਦਾ ਅਰਥ ਹੈ ਹਿਰਦੇ, ਹਿਰਦੇ ਦੇ ਵਿੱਚ ਸੁਖ ਆਨੰਦ ਤਾਂ ਹੀ ਪਾ ਲਿਆ, ਪਾਲਣ ਪਾਉਣਾ ਕੀਤਾ ਹੈ, ਇਉਂ ਸੁਖ ਪ੍ਰਾਪਤ ਹੋਇਆ। ਪੰਨਤ ਨਾਨਕ ਮੇਰਾ ਮਨ ਸੁਖ ਪਾਇਆ, ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਤਪਦਾ ਰਹਿੰਦਾ ਸੀ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ, ਇਉਂ ਫਿਰ ਸਾਡੇ ਮਨ ਨੇ ਹਿਰਦੇ ਨੇ ਆਨੰਦ ਤਾਂ ਹੀ ਪਾਉਣਾ ਕੀਤਾ ਹੈ। ਤੁਸੀਂ ਗੁਰੂ ਸਿੱਖੋ ਇਉਂ ਆਨੰਦ ਪ੍ਰਾਪਤ ਕਰੋ, ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਭਨਤ ਨਾਨਕ ਮੇਰੇ ਮਨ ਸੁਖ ਪਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।